ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਆਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਅੱਜ ਦੇ ਦਿਨ ਤੁਹਾਡੇ ਸਭ ਲਈ ਅਰਦਾਸ ਇਹੀ ਕਰਦੇ ਆਂ ਕਿ ਤੁਹਾਡੀ ਜ਼ਿੰਦਗੀ ਦਾ ਹਰ ਦਿਨ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਲੱਤਾ ਹੋਵੇ। ਸੋ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਜੁੜ ਚੁੱਕੇ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਮੈਂ ਮੈਲਬਨ ਤੋਂ ਤੁਹਾਡੇ ਨਾਲ ਮੁਖਾਤਿਬ ਹਾਂ ਆਪਣਾ ਲਾਈਵ ਮਾਰਨਿੰਗ ਸ਼ੋਅ ਲੈ ਕੇ। ਸੋ ਇਸ ਵੇਲੇ ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਨੇ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ, ਤੇ ਮੰਗਲਵਾਰ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਸਟੂਡੀਓ ਤੋਂ। ਤੇ ਜੇ ਗੱਲ ਆਪਾਂ ਦਿਨ ਦੀ ਕਰਦੇ ਹਾਂ ਤਾਂ ਤਰੀਕ ਜਿਹੜੀ ਹੈ ਉਹ ਅੱਜ ਹੋ ਚੁੱਕੀ ਹੈ ਸਾਲ 2021 ਦੇ ਮਈ ਮਹੀਨੇ ਦੀ 11। ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਰਨ, ਕੈਨਬਰਾ, ਸਿਡਨੀ ਤੇ ਬ੍ਰਿਸਬਨ ਦੇ ਵਿਚ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਅਜੇ ਸਾਡੇ ਪਰਥ ਦੇ ਵਿਚ ਜਿਹੜਾ ਸਮਾਂ ਆ ਉਹ ਕਾਫੀ ਅਰਲੀ ਹੈ, ਯਾਨੀ ਕਿ 6:03 ਦਾ ਆ, ਤੇ ਇਸੇ ਤਰ੍ਹਾਂ ਐਡੀਲੇਡ ਦੇ ਵਿਚ ਸਮਾਂ 7:33 ਦਾ। ਤੇ ਜੇ ਅਸੀਂ ਆਪਣੇ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤਾਂ ਉਥੇ 10:04 ਇਸ ਵੇਲੇ ਹੋ ਚੁੱਕੇ ਨੇ, ਯਾਨੀ ਨਿਊਜ਼ੀਲੈਂਡ ਵਾਲੇ ਸਾਡੇ ਤੋਂ 2 ਘੰਟੇ ਅੱਗੇ ਨੇ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿਚ ਜਿੱਥੇ ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ ਪਰ ਕਿਤੇ ਅੱਧੀ ਰਾਤ ਦਾ ਤੜਕਾ ਤੇ ਕਿਤੇ ਕਾਫੀ ਜ਼ਿਆਦਾ ਸਵੇਰ। ਸੋ ਮੈਲਬਨ ਦੇ ਵਿਚ ਤਾਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸਮਾਂ, ਪਰ ਜੇ ਅਸੀਂ ਭਾਰਤ ਚਲੀਏ ਤਾਂ ਪੰਜਾਬ ਦੇ ਵਿਚ ਇਸ ਵੇਲੇ ਗੂੜਾ ਹਨੇਰਾ, 3:34 ਦਾ ਸਮਾਂ। ਇਸੇ ਤਰ੍ਹਾਂ ਡੁਬਈ ਦੇ ਵਿਚ ਦੇਖੀਏ ਤਾਂ ਡੁਬਈ ਦੇ ਵਿਚ ਅਜੇ ਜਿਹੜਾ ਮੰਗਲਵਾਰ ਦਾ ਦਿਨ ਉਹ ਚੜਿਆ ਹੀ ਹੈ, 2:04 ਹੋਏ ਆ, 1 ਘੰਟਾ ਹੀ ਹੋਇਆ, 2 ਘੰਟੇ ਹੀ ਹੋਇਆ। ਸੋ ਇਸੇ ਤਰ੍ਹਾਂ ਹੋਰ ਵੀ ਕੁਛ ਮੁਲਕਾਂ ਦੇ ਵਿਚ ਮੰਗਲਵਾਰ ਦਾ ਜਿਹੜਾ ਦਿਨ ਆ ਉਹ ਚੜ ਚੁੱਕਿਆ, ਪਰ ਅਜੇ ਵੀ ਕੁਛ ਮੁਲਕਾਂ ਦੇ ਵਿਚ ਸੋਮਵਾਰ ਚੱਲ ਰਿਹਾ, ਤੇ ਸੋਮਵਾਰ ਜਿਹੜਾ ਉਹ ਕੈਨੇਡਾ ਦੇ ਵਿਚ ਚੱਲ ਰਿਹਾ, ਸੋਮਵਾਰ ਦੀ ਸ਼ਾਮ ਪਈ ਹੋਈ ਹੈ ਵਿਨੀਪੈਗ ਦੇ ਵਿਚ, 5:04 ਇਸ ਵੇਲੇ ਵਿਨੀਪੈਗ ਚ ਹੋਈ ਹੈ। ਟੋਰਾਂਟੋ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ, 6:05 ਹੋਏ ਨੇ। ਵੈਨਕੂਵਰ ਦੇ ਵਿਚ ਦੁਪਹਿਰ ਚੱਲ ਰਹੀ ਹੈ, ਬਾਅਦ ਦੁਪਹਿਰ ਦਾ ਸਮਾਂ 3:05 ਉੱਥੇ ਹੋਏ ਨੇ। ਜੇ US ਚਲੀਏ ਤਾਂ US ਦੇ ਲਾਸ ਏਂਜਲਸ ਦੇ ਵਿਚ ਵੀ 3:05 ਯਾਨੀ ਬਾਅਦ ਦੁਪਹਿਰ ਚੱਲ ਰਹੀ ਹੈ। ਸਿਆਟਲ ਦੇ ਵਿਚ ਵੀ ਇਹੀ ਸਮਾਂ 3:05 ਹੋਏ ਨੇ, ਜਦਕਿ ਮਿਆਮੀ ਦੇ ਵਿਚ ਸ਼ਾਮ ਪੈ ਚੁੱਕੀ ਹੈ, 6:05 ਉੱਥੇ ਹੋ ਚੁੱਕੇ ਨੇ। ਨਿਊਯਾਰਕ ਦੇ ਵਿਚ ਵੀ 6:05 ਹੋ ਚੁੱਕੇ ਨੇ। ਤੇ ਸੋਮਵਾਰ ਦੀ ਰਾਤ ਪਈ ਹੋਈ ਹੈ ਜੀ ਲੰਡਨ ਦੇ ਵਿਚ, 11:05 ਦਾ ਸਮਾਂ ਲੰਡਨ ਦੇ ਵਿਚ ਇਸ ਵੇਲੇ ਹੋ ਚੁੱਕਿਆ। ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਵੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨੀਆਂ ਨੇ, ਗੱਲਾਂ ਬਾਤਾਂ ਹਮੇਸ਼ਾ ਕਰਦੇ ਹਾਂ, ਅੱਜ ਵੀ ਕਰਾਂਗੇ। ਸੋ ਜਾਣਕਾਰੀਆਂ ਜਿਹੜੀਆਂ ਉਹਨਾਂ ਬਾਬਤ ਦੱਸਦੀ ਜਾਵਾਂ ਕਿ ਜਿਵੇਂ ਅਸੀਂ ਹਰ ਰੋਜ਼ ਹੀ ਗੱਲ ਕਰ ਰਹੇ ਹਾਂ ਕਿ ਭਾਰਤ ਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਆ ਇਸ ਵੇਲੇ ਫਸੇ ਹੋਏ ਆ, ਜਿਹੜੇ ਕਿ ਆਸਟ੍ਰੇਲੀਅਨ ਸਿਟੀਜ਼ਨ ਨੇ, PR ਨੇ, ਹਨਾ, ਔਰ ਬੜੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਨੇ ਕਿ ਉਹ ਵਾਪਸ ਮੁੜ ਆਪਣੇ ਦੇਸ਼ ਪਰਤਣ, ਯਾਨੀ ਆਸਟ੍ਰੇਲੀਆ ਪਰਤਣ, ਪਰ ਕੋਈ ਨਾ ਕੋਈ ਉਹਨਾਂ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਜਿਹਦੇ ਕਾਰਨ ਉਹ ਵਾਪਸ ਨਹੀਂ ਆਏ। ਤੇ ਉਤੋਂ ਜਿਹੜੀਆਂ ਆਸਟ੍ਰੇਲੀਅਨ ਟਰੈਵਲ ਬੈਨ ਦੀਆਂ ਜਿਹੜੀਆਂ ਪਾਲਿਸੀਜ਼ ਜਾਂ ਫਿਰ COVID-19 ਦੀਆਂ ਜਿਹੜੀਆਂ ਪਾਲਿਸੀਜ਼ ਨੇ, ਪਾਬੰਦੀਆਂ ਨੇ, ਉਨ੍ਹਾਂ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆ ਜਿਹੜਾ 15 ਮਈ ਤੱਕ ਜਿਹੜਾ ਬੈਨ ਲੱਗਿਆ ਉਹ ਵੀ ਉਨ੍ਹਾਂ ਦੇ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਗਿਆ। ਪਰ ਇਸ ਦੌਰਾਨ ਅੱਜ ਜਿਹੜੀ ਅਸੀਂ ਗੱਲ ਕਰਨੀ ਆ ਉਹ ਗੱਲ ਕਰਨੀ ਆ ਜਿਹੜੇ ਆਸਟ੍ਰੇਲੀਅਨ ਬੱਚੇ ਜਿਹੜੇ ਭਾਰਤ ਦੇ ਵਿਚ ਇਸ ਵੇਲੇ ਸਟੱਕ ਨੇ, ਜਿਹੜੇ ਕਿ ਇਥੋਂ ਦੇ ਨਾਗਰਿਕ ਨੇ, ਇਥੋਂ ਦੇ PR ਪਰਮਾਨੈਂਟ ਰੈਜ਼ੀਡੈਂਟਸ ਦੇ ਬੱਚੇ ਨੇ, ਪੱਕੇ ਨੇ ਆਸਟ੍ਰੇਲੀਆ ਦੇ ਵਿਚ, ਪਰ ਕਿਸੇ ਕਾਰਨ ਉਹ ਇੱਥੇ ਵਾਪਸ ਨਹੀਂ ਆ ਸਕੇ, ਜਾਂ ਫਿਰ ਸਮਾਂ ਇਹੋ ਜਿਹਾ ਬਣਿਆ ਕਿ COVID-19 ਦੇ ਕਾਰਨ ਜਿਹੜੀਆਂ ਪਾਬੰਦੀਆਂ ਲੱਗੀਆਂ ਉਸ ਸਮੇਂ ਦੌਰਾਨ ਉਨ੍ਹਾਂ ਦਾ ਇੱਥੇ ਪਰਤਣ ਦਾ ਜਿਹੜਾ ਸਮਾਂ ਉਹ ਹੋਰ ਜ਼ਿਆਦਾ ਲੰਮਾ ਹੋ ਗਿਆ। ਸੋ ਇਹੋ ਜਿਹੇ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਇਸ ਵੇਲੇ ਬਹੁਤ ਜਿਆਦਾ ਜਦੋਜਹਿਦ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਵਾਪਸ ਆ ਸਕਣ। ਕਾਰਨ ਬਹੁਤ ਸਾਰੇ ਰਹੇ, ਕਾਰਨਾਂ ਦੇ ਉੱਤੇ ਵੀ ਗੱਲ ਕਰਾਂਗੇ ਔਰ ਨਾਲੋ ਨਾਲ ਇੱਕ ਇਹੋ ਜਿਹੇ ਪਰਿਵਾਰ ਦੇ ਨਾਲ ਗੱਲ ਕਰਾਂਗੇ, ਇੱਕ ਪਰਿਵਾਰ ਦੇ ਮੁਖੀ ਦੇ ਨਾਲ ਗੱਲ ਕਰਾਂਗੇ ਜਿਨ੍ਹਾਂ ਦਾ ਆਪਣਾ ਬੱਚਾ ਵੀ ਇਸੇ ਤਰ੍ਹਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਫਸਿਆ ਹੋਇਆ ਸੀ ਤੇ ਆਖਿਰਕਾਰ ਉਹ ਆਪਣੇ ਬੱਚੇ ਨੂੰ ਇੱਥੇ ਲਿਆਉਣ ਦੇ ਵਿੱਚ ਕਿਵੇਂ ਸਫਲ ਹੋਏ ਆ ਹੁੰਦੇ ਆ ਔਰ ਇਹਦੇ ਬਾਰੇ ਚ ਉਹ ਆਪਣਾ ਤਜਰਬਾ ਸਾਡੇ ਨਾਲ ਜ਼ਰੂਰ ਸਾਂਝਾ ਕਰਨਗੇ ਔਰ ਨਾਲ ਹੀ ਨਾਲ ਅਸੀਂ ਉਨ੍ਹਾਂ ਤੋਂ ਜਾਣਾਂਗੇ ਕਿ ਜਿਹੜੇ ਇਸ ਵੇਲੇ ਹੋਰ ਬੱਚੇ ਉੱਥੇ ਸਟਕ ਨੇ, ਜਿਹੜੇ ਫਸੇ ਹੋਏ ਨੇ, ਉਨ੍ਹਾਂ ਨੂੰ ਇੱਥੇ ਲਿਆਉਣ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਣੇ ਚਾਹੀਦੇ ਆ। ਸੋ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਨਾਲੋ ਨਾਲ ਜਿਹੜੀਆਂ ਕੁਝ ਹੋਰ ਜਾਣਕਾਰੀਆਂ ਜਿਹੜੀਆਂ ਕਿ ਅਸੀਂ ਅਕਸਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਉਨ੍ਹਾਂ ਦੇ ਨਾਲ ਵੀ ਸਾਂਝ ਜ਼ਰੂਰ ਪਾਵਾਂਗੇ। ਤੇ ਇਸ ਤੋਂ ਇਲਾਵਾ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਮੇਸ਼ਾ ਵਾਂਗ ਦਿਲਬਰ ਸਾਹਿਬ ਹਾਜ਼ਰ ਰਹਿਣਗੇ ਤੇ ਅੱਜ ਗੱਲ ਮਾਂ ਦੀ ਕਰਾਂਗੇ। ਸੋ ਮਾਵਾਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਨੇ ਔਰ ਉਨ੍ਹਾਂ ਦੇ ਜਿਹੜੇ ਕਿਰਦਾਰ ਨੇ ਔਰ ਉਨ੍ਹਾਂ ਦੀ ਜਿਹੜੀ ਦੇਣ ਹੈ, ਉਨ੍ਹਾਂ ਦਾ ਜਿਹੜਾ ਯੋਗਦਾਨ ਹੈ ਉਹ ਕੌਮ ਨੂੰ, ਦੇਸ਼ ਨੂੰ ਕੀ ਰਿਹਾ, ਉਹਦੇ ਬਾਰੇ ਅੱਜ ਜ਼ਰੂਰ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਅਗਲੇ ਸਿਲਸਿਲਿਆਂ ਵੱਲ ਵਧਦਿਆਂ ਹੋਇਆਂ ਅੱਜ ਇੱਕ ਖਾਸ ਜਿਹੜਾ ਸਿਲਸਿਲਾ ਆਪਾਂ ਪਿਛਲੇ ਹਫ਼ਤੇ ਸ਼ੁਰੂ ਕੀਤਾ ਸੀ ਉਹਦੇ ਨਾਲ ਵੀ ਸਾਂਝ ਪੈਣੀ ਹੈ। ਸੋ ਉਸ ਸਿਲਸਿਲੇ ਤਹਿਤ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਤੁਸੀਂ ਆਪਣੇ ਪਿਆਰਿਆਂ ਨੂੰ ਉਨ੍ਹਾਂ ਦੇ ਕਿਸੇ ਖਾਸ ਮੌਕੇ ਦੇ ਉੱਤੇ ਕੋਈ ਖਾਸ ਮੁਬਾਰਕ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਉਨ੍ਹਾਂ ਦਾ ਨੰਬਰ ਭੇਜ ਸਕਦੇ ਹੋ। ਉਹ ਮੁਬਾਰਕ ਅਸੀਂ ਆਪਣੇ ਰੇਡੀਓ ਵੱਲੋਂ ਉਨ੍ਹਾਂ ਨੂੰ ਦੇਵਾਂਗੇ ਪਰ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਨ੍ਹਾਂ ਨੂੰ ਸ਼ਾਮਲ ਕਰਕੇ। ਸੋ ਅਸੀਂ ਵੀ ਉਨ੍ਹਾਂ ਦਾ ਹਿੱਸਾ ਬਣਾਂਗੇ, ਉਨ੍ਹਾਂ ਦੀਆਂ ਖੁਸ਼ੀਆਂ ਦਾ ਹਿੱਸਾ ਬਣਾਂਗੇ। ਸੋ ਮੁਬਾਰਕ ਮੌਕਾ ਕਿਹੜਾ ਤੁਸੀਂ ਆਪ ਸਾਨੂੰ ਦੱਸਣਾ ਔਰ ਤੁਸੀਂ ਉਨ੍ਹਾਂ ਦਾ ਨੰਬਰ ਤੇ ਉਨ੍ਹਾਂ ਦਾ ਨਾਮ ਸਾਨੂੰ ਭੇਜਣਾ, ਬਾਕੀ ਕੰਮ ਸਾਡਾ, ਬਾਕੀ ਜਿਹੜੀਆਂ ਸ਼ੁਭ ਇੱਛਾਵਾਂ ਨੇ ਜਾਂ ਫਿਰ ਮੁਬਾਰਕਾਂ ਨੇ ਉਹ ਸਾਡੇ ਵੱਲੋਂ ਅਸੀਂ ਦੇਵਾਂਗੇ। ਸੋ ਲਓ ਜੀ ਤੁਸੀਂ ਹੁਣ ਨੋਟ ਕਰ ਲਓ ਆਪਣੇ ਵੀ ਜਿਹੜੇ ਤੁਹਾਡੇ ਸਕੇ ਸੰਬੰਧੀ ਦੋਸਤ ਰਿਸ਼ਤੇਦਾਰ ਮਿੱਤਰ ਨਜ਼ਦੀਕੀ ਕਰੀਬੀ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੇ ਖਾਸ ਮੌਕੇ ਤੇ ਚਾਹੇ ਉਨ੍ਹਾਂ ਦੀ ਵਿਆਹ ਵਰ੍ਹੇਗੰਢ ਆ, ਚਾਹੇ ਉਨ੍ਹਾਂ ਦਾ ਜਨਮ ਦਿਨ ਹੈ, ਚਾਹੇ ਉਨ੍ਹਾਂ ਦੇ ਘਰ ਕੋਈ ਨਵੀਂ ਖੁਸ਼ੀ ਆਈ ਹੈ, ਇਸ ਸੰਬੰਧ ਦੇ ਵਿੱਚ ਕੋਈ ਵੀ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹੋ ਉਨ੍ਹਾਂ ਦੇ ਨਾਲ ਤੇ ਤੁਸੀਂ ਸਾਨੂੰ ਉਨ੍ਹਾਂ ਦਾ ਨੰਬਰ ਭੇਜ ਦਿਓ, ਉਨ੍ਹਾਂ ਦਾ ਨਾਮ ਭੇਜ ਦਿਓ ਤੇ ਤੁਹਾਡੇ ਵੱਲੋਂ ਉਹ ਮੁਬਾਰਕਾਂ ਅਸੀਂ ਭੇਜਾਂਗੇ ਤੁਹਾਡੇ ਆਪਣਿਆਂ ਨੂੰ। ਤੇ ਇਹਦੇ ਨਾਲ ਉਸ ਸਿਲਸਿਲੇ ਤਹਿਤ ਅਸੀਂ ਸਾਂਝ ਪਾਵਾਂਗੇ ਤੇ ਉਸ ਸਿਲਸਿਲੇ ਤੋਂ ਬਾਅਦ ਫਿਰ ਦੇਸ਼ ਦੁਨੀਆਂ ਦੀਆਂ ਜਿਹੜੀਆਂ ਖ਼ਬਰਾਂ ਉਹ ਤਾਂ ਅਸੀਂ ਸਾਂਝੀਆਂ ਕਰਦੇ ਹੁੰਦੇ ਹਾਂ। ਸੋ ਪ੍ਰੋਗਰਾਮ ਦਾ ਜਿਹੜਾ ਆਖਰੀ ਪੜਾਅ ਉਸ ਵਕਤ ਦੇ ਵਿੱਚ ਅਸੀਂ ਖ਼ਬਰਾਂ ਦਾ ਜਿਹੜਾ ਸਿਲਸਿਲਾ ਲੈ ਕੇ ਆਵਾਂਗੇ ਔਰ ਜਸਵਿੰਦਰ ਬਿੱਟਾ ਹੋਰੀ ਉਸ ਸਿਲਸਿਲੇ 'ਚ ਸਾਡਾ ਸਾਥ ਦੇਣਗੇ। ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਹੋਣੀਆਂ ਜੀ ਗੱਲਾਂ ਬਾਤਾਂ ਔਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਹੁੰਗਾਰੇ ਤੋਂ ਬਿਨਾ ਸਿਰੇ ਨਹੀਂ ਚੜਦੀਆਂ ਹੁੰਦੀਆਂ ਹਨਾ। ਸੋ ਤੁਹਾਡਾ ਹੁੰਗਾਰਾ ਬਹੁਤ ਜ਼ਰੂਰੀ ਹੈ, ਹੁੰਗਾਰਾ ਭਰਦੇ ਰਿਹਾ ਕਰੋ। ਔਰ ਅੱਜ ਦਾ ਜਿਹੜਾ ਵਿਸ਼ਾ ਉਹ ਪੋਜ਼ਿਟਿਵਿਟੀ ਹੈ। ਪੋਜ਼ਿਟਿਵਿਟੀ ਤੇ ਗੱਲ ਕਰਾਂਗੇ, ਅਕਸਰ ਕਰਦੇ ਰਹਿੰਦੇ ਹਾਂ ਪਰ ਅੱਜ ਵੀ ਕਰਾਂਗੇ ਕਿਉਂਕਿ ਪੋਜ਼ਿਟਿਵਿਟੀ ਤੇ ਗੱਲ ਹੁੰਦੀ ਰਹਿਣੀ ਚਾਹੀਦੀ ਹੈ। ਤੇ ਇਸ ਰੂਪਰੇਖਾ ਤੋਂ ਬਾਅਦ ਇੱਕ ਗੀਤ ਤਾਂ ਫਿਰ ਬਣਦਾ ਕਿਉਂਕਿ ਗੀਤ ਸੰਗੀਤ ਵੀ ਪ੍ਰੋਗਰਾਮ ਦੇ ਵਿੱਚ ਚੱਲਦਾ ਰਹਿਣਾ। ਸੋ ਗੀਤ ਸੰਗੀਤ ਜਿਹੜਾ ਜੀ ਉਹ ਵੀ ਚੱਲਦਾ ਰਹੇਗਾ ਔਰ ਤੁਹਾਡੀ ਫਰਮਾਇਸ਼ ਦਾ ਜੇ ਕੋਈ ਗੀਤ ਸਾਡੇ ਕੋਲ ਪਹੁੰਚਦਾ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਸਾਡੇ ਡਾਟਾਬੇਸ 'ਚ ਤੇ ਜ਼ਰੂਰ ਸੁਣਾਵਾਂਗੇ ਵੀ। ਤੇ ਲਓ ਫਿਰ ਗੀਤ ਸੰਗੀਤ ਜਿਹੜਾ ਹੈ ਉਹ ਆਪਾਂ ਜ਼ਰੂਰ ਚੱਲਦਾ ਰੱਖਣਾ ਹੈ ਪਰ ਗੀਤ ਸੰਗੀਤ ਦੇ ਨਾਲ ਨਾਲ ਤੁਹਾਨੂੰ ਜ਼ਰੂਰ ਯਾਦ ਕਰਾਉਂਦੇ ਜਾਂਦੇ ਹਾਂ ਕਿ ਜਿਹੜੇ ਹੋਰ ਸਿਲਸਿਲੇ ਜਿਨ੍ਹਾਂ ਦੇ ਵਿੱਚ ਤੁਸੀਂ ਜੁੜਨਾ ਹੁੰਦਾ ਉਨ੍ਹਾਂ ਦੇ ਵਿੱਚ ਤੁਸੀਂ ਜ਼ਰੂਰ ਜੁੜਨਾ ਤੇ ਸਾਡੇ ਨਾਲ ਜੁੜਨ ਦੇ ਜਿਹੜੇ ਸਾਧਨ ਨੇ ਉਹੀ ਨੇ, ਯਾਨੀ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8599-2811 ਤੇ। ਤੇ ਲਓ ਫਿਰ ਤੁਸੀਂ ਕਰੋ ਤਿਆਰੀ ਆਪਣਾ ਮੈਸੇਜ ਸਾਡੇ ਤੱਕ ਪਹੁੰਚਾਉਣ ਦੀ ਤੇ ਆਪਾਂ ਇੱਕ ਗੀਤ
ਬਿਮਾਰੀ ਹਿੱਲੀ ਕਾਇਨਾਤ ਸਾਰੀ ਸਾਰੇ ਫੈਲ ਗਈ ਬਿਮਾਰੀ ਹਿੱਲੀ ਕਾਇਨਾਤ ਸਾਰੀ ਸਤ ਨਾਮ ਜਪੀ ਜਾਂਦੇ ਸਾਹਾਂ ਦੀ ਮਾਲਾ ਦੇ ਮਣ ਕੇ ਕਿਤੋਂ ਆ ਜਾ ਭੈਣੇ ਨਾਨਕੀ ਦੇ ਵੀਰਾ ਰੋਗੀਆਂ ਦਾ ਗੁਰੂ ਏ ਬਾਬਾ ਨਾਨਕਾ ਜੀ ਵਾਜਾਂ ਤੈਨੂੰ ਮਾਰੀਆਂ ਲੋਕਾਂ ਜਾਣ ਸਿਵਿਆਂ ਨੂੰ ਬੰਨ ਬੰਨ ਵਾਰੀਆਂ ਸੁਣੀ ਬਾਬਾ ਨਾਨਕਾ ਜੀ ਵਾਜਾਂ ਤੈਨੂੰ ਮਾਰੀਆਂ ਲੋਕਾਂ ਜਾਣ ਸਿਵਿਆਂ ਨੂੰ ਬੰਨ ਬੰਨ ਵਾਰੀਆਂ ਆਖੇ ਪਿਰਤੀ ਸਿਲਾਉਂਦਾ
ਨਜ਼ਰ ਕੀਤਾ ਉਮੀਦ ਕਰਦੀ ਆ ਪਸੰਦ ਜ਼ਰੂਰ ਆਯਾ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਇਸ ਵੇਲੇ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਹਰਮਨ ਰੇਡੀਓ ਤੇ ਚੱਲ ਰਿਹਾ ਜੀ ਸਾਡਾ ਮਾਰਨਿੰਗ ਸ਼ੋ ਇਸ ਮਾਰਨਿੰਗ ਸ਼ੋ ਦੇ ਵਿਚ ਕੁਛ ਦੋਸਤ ਜਿਹੜੇ ਨੇ ਉਹ ਵੀ ਇਸ ਵੇਲੇ ਸ਼ਿਰਕਤ ਕਰ ਚੁੱਕੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਮੈਸੇਜਿਸ ਮੈਂ ਜ਼ਰੂਰ ਬਹੁਤ ਜਲਦ ਸ਼ਾਮਲ ਕਰਾਂਗੀ ਪਰ ਉਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਸੁਖਵਿੰਦਰ ਸੌਂਦ ਹੋਰੀ ਸਭ ਤੋਂ ਪਹਿਲਾਂ ਪ੍ਰੋਗਰਾਮ ਚ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਨਰਿੰਦਰ ਰਾਠੌਰ ਹੋਰੀ ਪਹੁੰਚ ਚੁੱਕੇ ਨੇ ਬਹੁਤ ਬਹੁਤ ਸਵਾਗਤ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਪ੍ਰੋਗਰਾਮ ਦੇ ਵਿਚ ਆ ਚੁੱਕੇ ਨੇ ਬਹੁਤ ਬਹੁਤ ਜੀ ਆਇਆਂ ਨੂੰ ਤਹਿ ਦਿਲ ਤੋਂ ਖੁਸ਼ਾਮਦੀਦ ਸੋ ਲੋ ਜੀ ਪ੍ਰੋਗਰਾਮ ਦੇ ਵਿਚ ਹੁਣ ਅੱਗੇ ਵਧਦੇ ਆ ਤੇ ਅੱਗੇ ਵਧਦੇ ਆ ਹੁਣ ਇੱਕ ਝਾਤ ਆਪਾਂ ਮੌਸਮ ਤੇ ਵੀ ਪਾਉਣੀ ਹੈ ਮੌਸਮ ਜਿਹੜਾ ਉਹ ਅੱਜ ਸਾਡੇ ਮਲਬਨ ਦੇ ਵਿਚ ਬੜਾ ਗਿੱਲਾ ਗਿੱਲਾ ਕਿਉਂਕਿ ਕੱਲ ਤੋਂ ਮੀਂਹ ਪੈ ਰਿਹਾ ਔਰ ਮੀਂਹ ਅਜੇ ਅਗਲੇ ਹਫਤੇ ਚ ਵੀ ਪੈਣਾ ਯਾਨੀ ਕਿ ਇਹ ਜਿਹੜਾ ਹਫਤਾ ਰਹਿੰਦਾ ਹੈ ਉਹਦੇ ਰਹਿੰਦੇ ਦਿਨਾਂ ਦੇ ਵਿਚ ਵੀ ਪੈਣਾ ਪਰ ਆਉਣ ਵਾਲਾ ਕੱਲ ਜਿਹੜਾ ਉਹ ਜ਼ਰੂਰ ਸਾਫ਼ ਹੋਣਾ ਪਰ ਅੱਜ ਜਿਹੜਾ ਆ ਮੌਸਮ ਮੀਂਹ ਵਾਲਾ ਹੀ ਬਣਿਆ ਹੋਇਆ 10 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ ਔਰ ਇਸ ਵੇਲੇ ਮੀਂਹ ਦੇ ਜਿਹੜੇ ਛਰਾਟੇ ਰੁਕ ਰੁਕ ਕੇ ਪੈ ਵੀ ਰਹੇ ਆ ਬੱਦਲਬਾਈ ਬਣੀ ਹੋਈ ਹੈ ਪੂਰੀ ਪੂਰੀ ਤੇ ਸਿਡਨੀ ਦੇ ਵਿਚ ਅੱਜ 15 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਆ ਇੱਥੇ ਬੱਦਲਾਂ ਦੀ ਗਰਜ ਬਿਜਲੀ ਦੀ ਲਿਸ਼ਟ ਦੇ ਨਾਲ ਮੀਂਹ ਦੇ ਕਿਤੇ ਕਿਤੇ ਛਿੱਟਾਂ ਜਿਹੜੀਆਂ ਉਹ ਪੈ ਸਕਦੀਆਂ ਆ ਬ੍ਰਿਸਬੇਨ ਦੇ ਵਿਚ 17 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਆ ਇੱਥੇ ਵੀ ਜਿਹੜਾ ਥੋੜਾ ਬਹੁਤਾ ਜਿਹੜਾ ਤੂਫਾਨ ਜੇ ਵਾਲਾ ਮੌਸਮ ਆ ਯਾਨੀ ਕਿ ਬਿਜਲੀ ਦੀ ਲਿਸ਼ਕ ਬੱਦਲਾਂ ਦੀ ਗਰਜ ਜਿਹੜੀ ਉੱਥੇ ਸੁਣ ਸਕਦੀ ਆ ਤੇ ਕਿਤੇ ਕਿਤੇ ਮੀਂਹ ਦੀਆਂ ਛਿੱਟਾਂ ਵੀ ਪੈ ਸਕਦੀਆਂ ਪਰਥ ਦੇ ਵਿਚ 12 ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਧੁੱਪ ਬਣੀ ਰਹਿਣੀ ਹੈ ਬਹੁਤ ਸੋਹਣਾ ਮੌਸਮ ਹੈ ਪਰਥ ਵਾਲਿਓ ਇੰਜੋਏ ਕਰੋ ਮੌਸਮ ਤੁਸੀਂ ਐਡੀਲੇਡ ਦੇ ਵਿਚ 9 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਹੈ ਇੱਥੇ ਪੂਰੀ ਬੱਦਲਬਾਈ ਜਿਹੜੀ ਆ ਉਹ ਬਣੀ ਹੋਈ ਹੈ ਔਰ ਧੁੱਪ ਨਿਕਲਣ ਦੇ ਆਸਾਰ ਜਿਹੜੇ ਨੇ ਬਹੁਤ ਘੱਟ ਨੇ ਕੈਨਬਰਾ ਦੇ ਵਿਚ 6 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਇੱਥੇ ਬਣਿਆ ਹੋਇਆ ਔਰ ਇੱਥੇ ਵੀ ਬੱਦਲਬਾਈ ਦੇ ਨਾਲ ਨਾਲ ਜਿਹੜਾ ਧੁੱਪ ਦਾ ਨਜ਼ਾਰਾ ਤੁਸੀਂ ਕਿਤੇ ਕਿਤੇ ਵਿਚੋਂ ਵੇਖ ਸਕੋਗੇ ਪਰ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਜਿਹੜੀ ਆ ਉਹ ਵਿਚ ਵਿਚ ਤੁਹਾਨੂੰ ਦਿਖਾਈ ਦਿੰਦੀ ਰਹਿਣੀ ਹੈ ਅਸਮਾਨ ਚ ਹੋਬਾਰਟ ਚ 6 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਹੈ ਇੱਥੇ ਵੀ ਬੱਦਲਬਾਈ ਸਾਰਾ ਦਿਨ ਦੱਸੀ ਗਈ ਆ ਡਾਰਵਿਨ ਦੇ ਵਿਚ 23 ਤੋਂ 34 ਡਿਗਰੀ ਤੱਕ ਤਾਪਮਾਨ ਆ ਇੱਥੇ ਅੱਜ ਧੁੱਪ ਬਣੀ ਰਹਿਣੀ ਯਾਨੀ ਇੱਥੇ ਹਮੇਸ਼ਾ ਹੀ ਵੈਸੇ ਧੁੱਪ ਬਣੀ ਰਹਿੰਦੀ ਹੈ ਕੇਨਜ਼ ਦੇ ਵਿਚ 22 ਡਿਗਰੀ ਤੋਂ ਲੈ ਕੇ 29 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਵੀ ਅੱਜ ਮੀਂਹ ਦੇ ਜਿਹੜੇ ਛਰਾਟੇ ਨੇ ਉਹ ਵਿਚ ਵਿਚ ਦੇਖਣ ਨੂੰ ਮਿਲ ਸਕਦੇ ਆ ਵੈਸੇ ਧੁੱਪ ਵੀ ਦੱਸੀ ਗਈ ਹੈ ਤੇ ਲਓ ਜੀ ਇਹ ਸੀ ਮੌਸਮ ਅੱਜ ਦਾ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦਾ ਵੱਖ ਵੱਖ ਸ਼ਹਿਰਾਂ ਦਾ ਤੇ ਹੁਣ ਆਪਾਂ ਵੱਧਦੇ ਆ ਅੱਜ ਦੇ ਵਿਚਾਰ ਵੱਲ ਸੋ ਅੱਜ ਦਾ ਵਿਚਾਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਜਿਵੇਂ ਆਪਾਂ ਆਉਣ ਵਾਲੇ ਸਮੇਂ ਦੇ ਵਿਚ ਗੱਲ ਪੋਜ਼ਿਟਿਵਿਟੀ ਤੇ ਕਰਨੀ ਆ ਥੋੜਾ ਜਿਹਾ ਵਿਚਾਰ ਜਿਹੜਾ ਉਹ ਵੀ ਕੁਛ ਇਸੇ ਤਰੀਕੇ ਦਾ ਕੁਛ ਇਸੇ ਹੀ ਅੰਦਾਜ਼ ਦਾ ਵਿਚਾਰ ਹੈ ਕਿ ਭਾਵੇਂ ਪਾਣੀ ਉਚਾਈ ਤੋਂ ਥੱਲੇ ਡਿੱਗਦਾ ਹੈ ਪਰ ਉਹ ਆਪਣੇ ਡਿੱਗਣ ਕਾਰਨ ਨਿਰਾਸ਼ ਨਹੀਂ ਹੁੰਦਾ ਯਾਨੀ ਉਹ ਆਪਣੇ ਥੱਲੇ ਆਉਣ ਕਾਰਨ ਨਿਰਾਸ਼ ਨਹੀਂ ਹੁੰਦਾ ਸਗੋਂ ਉਹ ਕਦੇ ਨਾ ਰੁਕਣ ਵਾਲੀਆਂ ਨਦੀਆਂ ਦਾ ਵਹਾਅ ਬਣਦਾ ਜਾਂਦਾ ਹੈ ਇਸੇ ਤਰ੍ਹਾਂ ਜ਼ਿੰਦਗੀ ਵੀ ਡਿੱਗਣ ਦਾ ਨਾਂ ਨਹੀਂ ਸਗੋਂ ਆਪਣੇ ਹਰ ਵਾਰ ਥੱਲੇ ਆਉਣ ਤੋਂ ਬਾਅਦ ਵਗਦੇ ਰਹਿਣ ਦਾ ਨਾਮ ਹੈ ਸੋ ਪਾਣੀ ਤੋਂ ਜਾਂ ਕੁਦਰਤ ਦੀਆਂ ਹੋਰ ਨਿਆਮਤਾਂ ਤੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੋ ਅੱਜ ਦਾ ਜਿਹੜਾ ਵਿਚਾਰ ਹੈ ਉਹ ਵੀ ਇਹੀ ਹੈ ਕਿ ਪਾਣੀ ਜਿਹੜਾ ਆ ਉਹ ਬੜੀ ਉਚਾਈ ਤੋਂ ਥੱਲੇ ਆਉਂਦਾ ਹੈ ਨਾ ਜਦੋਂ ਅਸੀਂ ਕਹਿੰਦੇ ਹਾਂ ਵੀ ਪਰਬਤਾਂ ਦੇ ਉੱਤੇ ਬਰਫਾਂ ਜਿਹੜੀਆਂ ਆ ਬਰਫਾਂ ਲੱਦੇ ਜਿਹੜੇ ਪਰਬਤ ਆ ਉਹੀ ਪਰਬਤਾਂ ਤੋਂ ਜਿਹੜੇ ਪਾਣੀ ਆ ਉਹ ਥੱਲੇ ਆ ਕੇ ਡਿੱਗਦਾ, ਯਾਨੀ ਕਿ ਜਦੋਂ ਝਰਨਿਆਂ ਦੇ ਰੂਪ ਦੇ ਵਿੱਚ ਉਹ ਵਹਿੰਦਾ ਥੱਲੇ ਆ ਕੇ ਡਿੱਗਦਾ, ਪਰ ਡਿੱਗਣ ਕਾਰਨ ਨਿਰਾਸ਼ਤਾ ਨਹੀਂ ਹੈ, ਸਗੋਂ ਉਹ ਹੋਰ ਵਿਸ਼ਾਲ ਵਹਾਅ ਦੇ ਵਿੱਚ ਰਲ ਕੇ ਵਹਿੰਦਾ ਜਾਂਦਾ ਹੈ ਨਾ। ਸੋ ਜ਼ਿੰਦਗੀ ਦੇ ਵਿੱਚ ਵੀ ਅਸਲ ਦੇ ਵਿੱਚ ਇਹੀ ਨੁਕਤਾ ਜਿਹੜਾ ਸਾਨੂੰ ਅਪਣਾਉਣ ਦੀ ਲੋੜ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਵਾਰ ਥੱਲੇ ਡਿੱਗਦੇ ਹਾਂ, ਪਰ ਜੇ ਅਸੀਂ ਉਸ ਥੱਲੇ ਡਿੱਗਣ ਨੂੰ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨਾਲ ਜੋੜ ਲੈਂਦੇ ਹਾਂ, ਹਾਰ ਮੰਨ ਲੈਂਦੇ ਹਾਂ, ਤਾਂ ਫਿਰ ਸਾਡੀ ਜ਼ਿੰਦਗੀ ਉੱਥੇ ਖਤਮ ਹੋ ਜਾਂਦੀ ਹੈ। ਪਰ ਜੇ ਜਦੋਂ ਅਸੀਂ ਥੱਲੇ ਆਉਂਦੇ ਹਾਂ ਤਾਂ ਉਸ ਥੱਲੇ ਆਉਣ ਤੋਂ ਬਾਅਦ ਇੱਕ ਨਿਰੰਤਰ ਵਹਾਅ ਜਿਹੜਾ ਆ ਜ਼ਿੰਦਗੀ ਦਾ ਸਾਡਾ ਬਣਿਆ ਰਹੇ, ਯਾਨੀ ਕਿ ਅਸੀਂ ਹਰ ਵਾਰ ਥੱਲੇ ਆਉਣ ਤੋਂ ਬਾਅਦ ਵੀ ਵਗਦੇ ਰਹਿਣਾ ਸਿੱਖ ਲਈਏ, ਤਾਂ ਜ਼ਿੰਦਗੀ ਜਿਹੜੀ ਆ ਬੜੀ ਖੁਸ਼ਨੁਮਾ ਹੋ ਜਾਂਦੀ ਹੈ, ਖੁਸ਼ਗਵਾਰ ਹੋ ਜਾਂਦੀ ਹੈ। ਇਹ ਸੀ ਜੀ ਅੱਜ ਦਾ ਵਿਚਾਰ। ਉਮੀਦ ਕਰਦੀ ਹਾਂ ਜ਼ਰੂਰ ਕਿਤੇ ਨਾ ਕਿਤੇ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੱਖ ਤੋਂ ਅਸੀਂ ਇਹਨੂੰ ਜ਼ਰੂਰ ਅਪਣਾ ਕੇ ਦੇਖਾਂਗੇ, ਔਰ ਜਦੋਂ ਅਸੀਂ ਦੇਖਾਂਗੇ ਇਹਨੂੰ ਅਪਣਾ ਕੇ ਤਾਂ ਜ਼ਰੂਰ ਇਹਦਾ ਜਿਹੜਾ ਫਾਇਦਾ ਉਹ ਜ਼ਰੂਰ ਜ਼ਿੰਦਗੀ ਦੇ ਵਿੱਚ ਸਾਨੂੰ ਹੋਏਗਾ। ਸੋ ਇਹ ਸੀ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਬਾਅਦ ਹੁਣ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ, ਤੇ ਅਗਲਾ ਸਿਲਸਿਲਾ ਜਿਹੜਾ ਆ ਉਹ ਬਹੁਤ ਜਲਦ ਆਪਾਂ ਸਾਂਝਾ ਕਰਨਾ, ਜਿਹੜਾ ਇੱਕ ਖਾਸ ਸਰਪ੍ਰਾਈਜ਼ ਵਿਸ਼ ਆ ਉਹਦੇ ਲਈ ਮੈਂ ਫੋਨ ਨੰਬਰ ਮੰਗੇ ਸੀਗੇ ਤੁਹਾਡੇ ਵੱਲੋਂ। ਅਜੇ ਮੇਰੇ ਕੋਲ ਬਹੁਤੇ ਨੰਬਰ ਤਾਂ ਨਹੀਂ ਪਹੁੰਚੇ, ਪਰ ਦੋ ਨੰਬਰ ਸਾਡੇ ਕੋਲ ਪਹਿਲਾਂ ਹੀ ਪਹੁੰਚ ਚੁੱਕੇ ਨੇ। ਸੋ ਉਹ ਸਰਪ੍ਰਾਈਜ਼ ਵਿਸ਼ਿਜ਼ ਜਿਹੜੀਆਂ ਆ ਉਹ ਵੀ ਅਸੀਂ ਆਪਣੇ ਦੋਸਤਾਂ ਦੇ ਆਪਣਿਆਂ ਨੂੰ ਕਰਨੀਆਂ ਨੇ, ਯਾਨੀ ਕਿ ਉਹਨਾਂ ਦੇ ਪਿਆਰਿਆਂ ਨੂੰ ਕਰਨੀਆਂ ਨੇ। ਸਾਡੇ ਕੋਲ ਦੋ ਨੰਬਰ ਪਹੁੰਚੇ ਨੇ, ਇੱਕ ਤਾਂ ਹਰਵਿੰਦਰ ਕੌਰ ਹੁਰਾਂ ਨੇ ਇੱਕ ਨੰਬਰ ਭੇਜਿਆ, ਜਿਹੜੇ ਕਿ ਆਪਣੇ ਭਰਾ ਦੇ ਘਰ ਦੇ ਵਿੱਚ ਇੱਕ ਖੁਸ਼ੀ ਆਈ ਹੈ, ਇੱਕ ਪੁੱਤਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਵਧਾਈ ਪੇਸ਼ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦੇ ਬ੍ਰਦਰ ਦਾ ਨੰਬਰ ਸਾਡੇ ਕੋਲ ਪਹੁੰਚ ਚੁੱਕਿਆ, ਅਸੀਂ ਉਹਨਾਂ ਨੂੰ ਕਾਲ ਕਰਾਂਗੇ ਆਉਣ ਵਾਲੇ ਸਿਲਸਿਲੇ ਦੇ ਵਿੱਚ। ਤੇ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਨੰਬਰ ਸਾਡੇ ਕੋਲ ਪਹੁੰਚਿਆ ਉਹ ਹੈ ਅਮਿਤੋਜ ਹੋਰਾਂ ਵੱਲੋਂ ਸਾਨੂੰ ਮਿਲਿਆ, ਔਰ ਅਮਿਤੋਜ ਜਿਹੜੇ ਨੇ ਉਹ ਆਪਣੇ ਕਿਸੇ ਜਾਣਕਾਰ ਕਮਲ ਹੋਰਾਂ ਨੂੰ ਸ਼ਾਇਦ ਉਹ ਫੋਨ ਜਿਹੜਾ ਕਰਨਾ ਚਾਹੁੰਦੇ ਆ, ਕਿਉਂਕਿ ਉਹਨਾਂ ਦਾ ਜਨਮ ਦਿਨ ਕੱਲ ਲੰਘ ਕੇ ਗਿਆ ਤੇ ਉਹ ਕਹਿੰਦੇ ਕਿ ਅੱਜ ਸਾਡੇ ਵੱਲੋਂ ਇਹ ਜਿਹੜੀਆਂ ਜਨਮ ਦਿਨ ਦੀਆਂ ਵਿਸ਼ਿਜ਼ ਨੇ, ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਨੇ, ਉਹ ਜ਼ਰੂਰ ਦਿੱਤੀਆਂ ਜਾਣ। ਸੋ ਅਸੀਂ ਜ਼ਰੂਰ ਅਗਲੇ ਸਿਲਸਿਲੇ ਦੇ ਵਿੱਚ ਇਹ ਸ਼ੁਭ ਇੱਛਾਵਾਂ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਇੱਕ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕਰਦੇ ਆ, ਸੱਤ ਢਿੱਲੋਂ ਦੀ ਆਵਾਜ਼।
ਲੀਡਰ ਗੱਪ ਤੇ ਜੋਗੀ ਸੱਪ ਤੇ ਮਹਿਫਲ ਖੱਪ ਬਿਨਾ ਨਾ ਫੱਬੇ ਉਹ ਸਿੰਘ ਦਸਤਾਰ ਵਿਆਹੀ ਨਾਰ ਉਹ ਕਦੇ ਸ਼ਿੰਗਾਰ ਬਿਨਾ ਨਾ ਸਜੇ ਪੱਗ ਨੂੰ ਦਾਗ ਲੱਜ ਨੂੰ ਲਾਜ ਨਸ਼ੇ ਤੇ ਔਲਾਦ ਕਦੇ ਨਾ ਲੱਗੇ ਉਹ ਜੈਸੀ ਕਰਨੀ ਉਹ ਵੈਸੀ ਭਰਨੀ ਪੈਂਦੀ ਹੈ ਮਰਨੀ ਆਉਂਦੀ ਹੁੰਦੀਆਂ ਓਏ ਦੁੱਖ ਨੇ ਡਾਡੇ ਨੀ ਬਿਨ ਛੱਤ ਸੂਰਮਾ ਪੱਤ ਗਿਆਨੀ ਮੱਤ ਬਿਨਾ ਨੀ ਹੁੰਦੇ ਕੁੜੀ ਬਿਨ ਕੁੱਪ ਘੜੇ ਬਿਨ ਬੁੱਤ ਹੁੰਦੀ ਨਾ ਗੁੱਤ ਕੇਸ ਬਿਨ ਨਾ ਗੁੱਜੀ ਰਹਿੰਦੀ ਪਜਾਮੀ ਤੰਗ ਉਹ ਜੁੱਤੀ ਤੰਗ ਜਵਾਈ ਨੰਗ ਤੇ ਟੁੱਟਿਆ ਅੰਗ ਵੇ ਸੁਖ ਨਾ ਦੇਵੇ ਉਹ ਮਾੜੀ ਸੋਚ ਪੈਰ ਦੀ ਮੋਚ ਤੇ ਮਾੜਾ ਕੋਚ ਵਲਣ ਨਾ ਦੇਵੇ ਗਮੀ ਵਿੱਚ ਢੋਲ ਗੁਰੂ ਤੋਂ ਓਲ ਤੇ ਮੰਦੇ ਬੋਲ ਨਾ ਦੇਂਦੇ ਸੋਭਾ ਔਲਾਦ ਅਣ ਮਨ ਲਾੜੇ ਬਿਨ ਜਨ ਤੇ ਮਾੜੇ ਕੰਮ ਦੇਂਦੇ ਡੋਬਾ ਹੋ ਦੇਂਦੇ ਡੋਬਾ ਕੇ ਜੱਟ ਬਿਨ ਸੀਰ ਪਾਣੀ ਬਿਨ ਜੀਰ ਤੇ ਦੁੱਧ ਬਿਨ ਖੀਰ ਜੋ ਰਹਿਣ ਅਧੂਰੇ ਉਹ ਕੀ ਸਰਪੰਚ ਸੱਟੇ ਜੀ ਮੰਚ ਉਹ ਕਾਲਾ ਪੰਚ ਲੱਗੇ ਨਾ ਮੂਰੇ ਉਹ ਚੜੀ ਜਵਾਨੀ ਹਾਰ ਵਿੱਚ ਹਾਨੀ ਤੇ ਗਲਤ ਜਨਾਨੀ ਕਰਾਉਂਦੀ ਬੱਚੇ ਬਿਨ ਭੁੱਖ ਮਾਰਦੇ ਦੁੱਖ ਮੌਤ ਨਾ ਮਾਰੇ ਮੌਤ ਨਾ ਮਾਰੇ ਕੇ ਪਿਓ ਦੀ ਘੂਰੀ ਉਹ ਘਿਓ ਦੀ ਚੂਰੀ ਨਸ਼ੇ ਤੋਂ ਦੂਰੀ ਬਚਾਈ ਰੱਖੇ ਜੱਟ ਨੂੰ ਖੇਤ ਬੱਚੇ ਨੂੰ ਰੇਤ ਚੁਗਲ ਨੂੰ ਭੇਤ ਸਦਾ ਹੀ ਚੱਕੇ ਲੱਕੜ ਨੂੰ ਖਾਨਾ ਮਰਦ ਨੂੰ ਖਾਨਾ ਤੇ ਬੁਰਾ ਜ਼ਮਾਨਾ ਪਾੜ ਕੇ ਰੱਖੇ ਤੋਰ ਵਿੱਚ ਮੜਕ ਬੋਲ ਵਿੱਚ ਭੜਕ ਬੰਦੇ ਦੀ ਝੜਤ ਝਾੜ ਕੇ ਰੱਖੇ
ਲੋ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਅਜੇ ਸਾਰਾ ਕੁਝ ਬਾਕੀ ਹੈ ਕਿਉਂਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਸੋ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਵਾਂ ਸਿਲਸਿਲਾ ਔਰ ਨਵੇਂ ਸਿਲਸਿਲੇ ਦੇ ਤਹਿਤ ਸਾਡੇ ਕੋਲ ਕੁਝ ਨੰਬਰ ਪਹੁੰਚੇ ਔਰ ਉਹਨਾਂ ਨੰਬਰ ਨੂੰ ਅਸੀਂ ਟਰਾਈ ਕਰਨਾ ਕਿਉਂਕਿ ਤੁਹਾਡੇ ਆਪਣਿਆਂ ਤੱਕ ਤੁਹਾਡਾ ਆਪਣਾ ਪਿਆਰ ਮੁਹੱਬਤ ਦਾ ਸੁਨੇਹਾ ਪਹੁੰਚਾਉਣਾ ਸਾਡਾ ਵੀ ਇੱਕ ਫਰਜ਼ ਹੈ ਔਰ ਉਹ ਫਰਜ਼ ਨਿਭਾਉਂਦਿਆਂ ਇਸ ਨਵੇਂ ਸਿਲਸਿਲੇ ਤਹਿਤ ਤੁਹਾਡੇ ਆਪਣਿਆਂ ਦੇ ਖਾਸ ਮੁਬਾਰਕ ਮੌਕਿਆਂ ਤੇ ਮੁਬਾਰਕਾਂ ਵਧਾਈਆਂ ਅਸੀਂ ਪਹੁੰਚਾਵਾਂਗੇ ਸੋ ਸਾਡੇ ਤੱਕ ਕੁਝ ਨੰਬਰ ਪਹੁੰਚੇ ਨੇ ਅਸੀਂ ਟਰਾਈ ਕਰਦੇ ਹਾਂ ਜੇ ਉਹ ਨੰਬਰ ਲਗਾਉਣ ਦੇ ਵਿੱਚ ਅਸੀਂ ਕਾਮਯਾਬ ਹੋ ਜਾਂਦੇ ਹਾਂ ਤਾਂ ਅਸੀਂ ਵਧਾਈਆਂ ਜਿਹੜੀਆਂ ਉਹ ਸਿੱਧੀਆਂ ਉਹਨਾਂ ਤੱਕ ਪਹੁੰਚਾਵਾਂਗੇ ਨਹੀਂ ਤਾਂ ਫਿਰ ਅਸਿੱਧੇ ਤਰੀਕੇ ਦੇ ਨਾਲ ਅਸੀਂ ਜ਼ਰੂਰ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਜਿਹੜੇ ਦੋਸਤਾਂ ਨੇ ਸਾਨੂੰ ਉਹ ਨੰਬਰ ਭੇਜੇ ਨੇ ਅਸੀਂ ਉਹਨਾਂ ਨੂੰ ਵਧਾਈਆਂ ਜਿਹੜੀਆਂ ਉਹ ਪਹੁੰਚਦੀਆਂ ਕਰਾਂਗੇ ਚਲੋ ਜੀ ਪਹਿਲਾ ਨੰਬਰ ਜਿਹੜਾ ਉਹ ਆਪਾਂ ਟਰਾਈ ਕਰਦੇ ਆ ਸਾਡੇ ਤੱਕ ਪਹੁੰਚਿਆ ਹਰਵਿੰਦਰ ਕੌਰ ਹੋਰਾਂ ਵੱਲੋਂ ਔਰ ਹਰਵਿੰਦਰ ਕੌਰ ਆ ਆਪਣੇ ਭਰਾ ਦੇ ਘਰ ਦੇ ਵਿੱਚ ਇੱਕ ਨਵੀਂ ਖੁਸ਼ੀ ਪੁੱਤਰ ਦੇ ਜਨਮ ਦੇ ਰੂਪ ਦੇ ਵਿੱਚ ਆਈ ਹੈ ਸੋ ਉਹ ਆਪਣੇ ਭਰਾ ਨੂੰ ਸ਼ੁਭ ਇੱਛਾਵਾਂ ਜਿਹੜੀਆਂ ਉਹ ਭੇਜ ਰਹੇ ਆ ਤੇ ਸਾਡੀ ਇਸ ਸਰਪ੍ਰਾਈਜ਼ ਕਾਲ ਦੇ ਰਾਹੀਂ ਅਸੀਂ ਦੇਖਦੇ ਆ ਕਿ ਉਹਨਾਂ ਦੇ ਜਿਹੜੇ ਬ੍ਰਦਰ ਹੈ ਉਹ ਕਾਲ ਚੁੱਕਦੇ ਆ ਜਾਂ ਨਹੀਂ ਔਰ ਜੇ ਉਹ ਕਾਲ ਚੁੱਕਦੇ ਆ ਤਾਂ ਫੇਰ ਆਪਾਂ ਉਹਨਾਂ ਦੇ ਲਈ ਇਹ ਜਿਹੜੀਆਂ ਪਿਆਰੀਆਂ ਪਿਆਰੀਆਂ ਵਿਸ਼ਿਸ ਔਰ ਉਹਨਾਂ ਦੇ ਪੁੱਤਰ ਦੇ ਜਨਮ ਦੇ ਉੱਤੇ
ਸਾਂਝੀਆਂ
ਪਰ ਆਪਾਂ ਉਹਨਾਂ ਦੇ ਲਈ ਇੱਕ ਵਾਰ ਫੇਰ ਜਿਹੜੀ ਟਰਾਈ ਹੈ ਉਹ ਜ਼ਰੂਰ ਕਰਾਂਗੇ ਸੋ ਨੰਬਰ ਇੱਕ ਵਾਰ ਆਪਾਂ ਫੇਰ ਮਿਲਾ ਲੈਂਦੇ ਹਾਂ ਤੇ ਹਰਵਿੰਦਰ ਕੌਰ ਜਿਹੜੇ ਕਿ ਆਪਣੇ ਭਰਾ ਦੇ ਘਰ ਦੇ ਵਿੱਚ ਇੱਕ ਪੁੱਤਰ ਦੇ ਰੂਪ ਵਿੱਚ ਆਈ ਨਵੀਂ ਖੁਸ਼ੀ ਸਾਡੇ ਸਾਰਿਆਂ ਦੇ ਨਾਲ ਸਾਂਝੀ ਕਰਦਿਆਂ ਆਪਣੇ ਭਰਾ ਨੂੰ ਇਹ ਪਿਆਰੀਆਂ ਪਿਆਰੀਆਂ ਜਿਹੜੀਆਂ ਵਿਸ਼ਿਜ਼ ਨੇ ਉਹ ਭੇਜਣਾ ਚਾਹ ਰਹੇ ਨੇ ਔਰ ਸਾਡੇ ਰੇਡੀਓ ਦੇ ਜ਼ਰੀਏ ਅਸੀਂ ਆਪਣੇ ਹਰਮ ਰੇਡੀਓ ਪਰਿਵਾਰ ਵੱਲੋਂ ਉਹਨਾਂ ਦੇ ਬ੍ਰਦਰ ਯਾਨੀ ਉਹਨਾਂ ਦੇ ਬ੍ਰਦਰ ਨਾਮ ਹੈ ਜੀ ਕੋਮਲਦੀਪ ਸਿੰਘ ਸੋ ਕੋਮਲਦੀਪ ਸਿੰਘ ਹੋਰਾਂ ਦੇ ਘਰ ਦੇ ਵਿੱਚ ਆਈ ਨਵੀਂ ਖੁਸ਼ੀ ਦੇ ਲਈ ਉਹਨਾਂ ਦੇ ਨਾਲ ਇਹ ਜਿਹੜੀ ਸਾਂਝ ਹੈ ਉਹ ਪਾਉਣ ਜਾ ਰਹੇ ਹਾਂ ਇੱਕ ਵਾਰ ਫੇਰ ਟਰਾਈ ਕਰਦੇ ਆ ਨੰਬਰ ਟਰਾਈ ਕਰਦੇ ਆ ਨਹੀਂ ਤਾਂ ਫੇਰ ਅਸੀਂ ਵਧਾਈਆਂ ਦੇਵਾਂਗੇ ਦੇਵਾਂਗੇ ਪਰ ਦੂਸਰੀ ਵਾਰ
ਧੰਨਵਾਦ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਕਿ
ਆਪਾਂ ਵਧਾਈਆਂ ਜਿਹੜੀਆਂ ਉਹ ਜ਼ਰੂਰ ਉਹਨਾਂ ਨੂੰ ਦਿੰਨੇ ਆ। ਚਲੋ ਹਰਵਿੰਦਰ ਜੀ, ਤੁਹਾਡੇ ਵੱਲੋਂ ਤੁਹਾਡੇ ਬ੍ਰਦਰ ਕੋਮਲਦੀਪ ਹੋਰਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਆਏ ਨੰਨੇ ਮੁੰਨੇ ਜੇ ਰਾਜਕੁਮਾਰ ਨੰਨੇ ਮੁੰਨੇ ਜੇ ਉਸ ਕਿਊਟ ਸਿੰਘ ਦੇ ਆਉਣ ਦੇ ਉੱਤੇ ਬਹੁਤ ਬਹੁਤ ਵਧਾਈਆਂ, ਤੇ ਤੁਹਾਨੂੰ ਭੂਆ ਬਣਨ ਦੀਆਂ ਬਹੁਤ ਬਹੁਤ ਵਧਾਈਆਂ, ਤੇ ਕੋਮਲਦੀਪ ਤੇ ਉਹਨਾਂ ਦੀ ਵਾਈਫ ਗਗਨ ਨੂੰ ਵੀ ਬਹੁਤ ਬਹੁਤ ਵਧਾਈਆਂ। ਤੇ ਲਓ ਫਿਰ ਸਾਡੇ ਹਰਮਨ ਰੇਡੀਓ ਪਰਿਵਾਰ ਵੱਲੋਂ ਇੱਕ ਪਿਆਰਾ ਜਿਹਾ ਸੁਨੇਹਾ, ਬਹੁਤ ਹੀ ਪਿਆਰ ਤੇ ਸ਼ੁਭ ਕਾਮਨਾਵਾਂ ਨਾਲ ਭਰਿਆ। ਤੇ ਲਓ ਜੀ, ਵਧਾਈਆਂ ਸਾਡੇ ਵੱਲੋਂ ਇੱਕ ਵਾਰ ਫੇਰ ਤੁਹਾਡੇ ਸਾਰੇ ਪਰਿਵਾਰ ਨੂੰ, ਔਰ ਸਾਡੇ ਵੱਲੋਂ ਬਹੁਤ ਬਹੁਤ ਸ਼ੁਭੇਚਾਵਾਂ ਹਰਮਨ ਰੇਡੀਓ ਪਰਿਵਾਰ ਵੱਲੋਂ ਵੀ। ਤੇ ਲਓ ਜੀ, ਅਗਲਾ ਨੰਬਰ ਵੀ ਆ, ਹੁਣ ਆਪਾਂ ਟਰਾਈ ਕਰ ਲੈਂਦੇ ਆ। ਦੇਖ ਲੋ ਜੀ, ਨੰਬਰ ਜਿਹੜੇ ਚੁੱਕਦੇ ਨਹੀਂ ਆ ਉਹਨਾਂ ਨੂੰ ਫਿਰ ਇਹਦਾ ਮਤਲਬ ਅੰਦਾਜ਼ਾ ਹੁੰਦਾ ਨਹੀਂ ਆ ਹਨਾ ਵੀ ਉਹ ਕੀ ਮਿਸ ਕਰ ਗਏ, ਪਰ ਆਪਾਂ ਉਹਨਾਂ ਦੀਆਂ ਖੁਸ਼ੀਆਂ ਦੁੱਗਣੀਆਂ ਕਰਦੇ ਰਹਿਣਾ, ਕਿਉਂਕਿ ਖੁਸ਼ੀਆਂ ਜਿਹੜੀਆਂ ਜੀ ਉਹ ਜਦੋਂ ਸਾਂਝੀਆਂ ਕਰਦੇ ਆ ਉਹ ਦੁੱਗਣੀਆਂ ਹੁੰਦੀਆਂ, ਚੌਗਣੀਆਂ ਹੁੰਦੀਆਂ। ਸੋ ਲਓ ਜੀ, ਅਗਲੀਆਂ ਖੁਸ਼ੀਆਂ ਜਿਹੜੀਆਂ ਉਹਨਾਂ ਦੀ ਆਪਾਂ ਸਾਂਝ ਪਾਉਣ ਜਾ ਰਹੇ ਆ। ਤੇ ਅਗਲਾ ਨੰਬਰ ਜਿਹੜਾ ਉਹ ਅਸਲ ਦੇ ਵਿੱਚ ਸਾਡੇ ਕੋਲ ਪਹੁੰਚਿਆ ਜੀ ਅਮਿਤੋਜ ਹੋਰਾਂ ਵੱਲੋਂ। ਸੋ ਅਮਿਤੋਜ ਹੋਰਾਂ ਨੇ ਸਾਨੂੰ ਨੰਬਰ ਭੇਜਿਆ, ਤੇ ਆਪਾਂ ਇਹ ਨੰਬਰ ਟਰਾਈ ਕਰਕੇ ਦੇਖਦੇ ਆ ਕਿ ਇਹ ਨੰਬਰ ਜਿਨ੍ਹਾਂ ਦਾ ਵੀ ਨੰਬਰ ਹੈ ਉਹ ਚੁੱਕਣਗੇ ਜਾਂ ਨਹੀਂ ਚੁੱਕਣਗੇ, ਇਹ ਤਾਂ ਹੁਣ ਡਿਪੈਂਡ ਕਰਦਾ, ਪਰ ਆਪਾਂ ਨੰਬਰ ਜ਼ਰੂਰ ਮਿਲਾਵਾਂਗੇ। ਤੇ ਅਮਿਤੋਜ ਹੋਰਾਂ ਦੀਆਂ ਜਿਹੜੀਆਂ ਇਹ ਸ਼ੁਭ ਇੱਛਾਵਾਂ ਨੇ, ਸ਼ੁਭ ਕਾਮਨਾਵਾਂ ਨੇ, ਇਹ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ। ਤੇ ਲਓ ਜੀ, ਅਮਿਤੋਜ ਹੋਰਾਂ ਵੱਲੋਂ ਕਮਲ ਹੋਰਾਂ ਦੇ ਲਈ ਜਨਮ ਦਿਨ ਦੀਆਂ ਮੁਬਾਰਕਾਂ ਹਰਮਨ ਰੇਡੀਓ ਟੀਮ ਵੱਲੋਂ। ਇਸ ਵੇਲੇ ਫੋਨ ਤਾਂ ਚੁੱਕਿਆ ਗਿਆ, ਸਤਿ ਸ੍ਰੀ ਅਕਾਲ ਜੀ। ਹੈਲੋ
ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ, ਕਮਲ ਬੋਲ ਰਹੇ ਹੋ?
ਹਾਂਜੀ
ਹਾਂਜੀ। ਕਮਲ ਜੀ, ਤੁਹਾਡਾ ਜਨਮ ਦਿਨ ਸੀ, ਔਰ ਜਨਮ ਦਿਨ ਮੌਕੇ ਬਹੁਤ ਪਿਆਰੀਆਂ ਪਿਆਰੀਆਂ ਜਿਹੀਆਂ ਮੁਬਾਰਕਾਂ ਤੁਹਾਨੂੰ ਭੇਜੀਆਂ ਜਾ ਰਹੀਆਂ ਨੇ ਅਮਿਤੋਜ ਸਿੰਘ ਵੱਲੋਂ ਔਰ ਹਰਮਨ ਰੇਡੀਓ ਪਰਿਵਾਰ ਤੇ। ਇਸ ਵੇਲੇ ਹਰਮਨ ਰੇਡੀਓ ਦੇ ਲਾਈਵ ਮਾਰਨਿੰਗ ਸ਼ੋਅ ਦੇ ਵਿੱਚ ਅਸੀਂ ਸਾਰੇ ਤੁਹਾਡੀਆਂ ਨਾਲ ਖੁਸ਼ੀਆਂ ਦੇ ਵਿੱਚ ਸ਼ਾਮਲ ਹਾਂ। ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਥੈਂਕ ਯੂ ਸੋ ਮਚ ਜੀ।
ਜੀ, ਸੋ ਇਹ ਸਰਪ੍ਰਾਈਜ਼ ਕਾਲ ਸੀ, ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਆਪਣਿਆਂ ਨੂੰ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਨ ਦੇ ਰੂਪ ਦੇ ਵਿੱਚ ਇੱਕ ਸਰਪ੍ਰਾਈਜ਼ ਕਾਲ ਜਿਹੜੀ ਉਹ ਸਾਡੇ ਜ਼ਰੀਏ ਕਰਦੇ ਨੇ। ਸੋ ਅੱਜ ਦੀ ਇਹ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹ ਸਾਡੇ ਵੱਲੋਂ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ, ਔਰ ਅਮਿਤੋਜ ਹੋਰਾਂ ਵੱਲੋਂ ਬਹੁਤ ਹੀ ਪਿਆਰ ਤੇ ਦੁਲਾਰ ਦੇ ਨਾਲ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਨੇ ਇਹ ਤੁਹਾਨੂੰ ਭੇਜੀਆਂ ਗਈਆਂ ਨੇ। ਸੋ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਪਰਿਵਾਰ ਵੱਲੋਂ, ਜਨਮ ਦਿਨ ਮੁਬਾਰਕ, ਔਰ ਛੋਟਾ ਜਿਹਾ ਇੱਕ ਤੁਹਾਡੇ ਲਈ ਸਾਡੇ ਵੱਲੋਂ ਵੀ ਸੁਨੇਹਾ। Happy birthday to dear Kamal ji, happy birthday to you. So bahut bahut mubarakaan, zindagi jiyo puri bulandi de naal aur bulandiyan chhunde raho zindagi de vich. Bahut bahut dhanwad. So lo ji, eh si mubarakaan Kamal horan de layi, te ajj da fir eh silsila jehda itthe khatam karde haan, kyunki tuhade valon jekar sade da koi hor number pahunchda hai ਤਾਂ ਫੇਰ ਆਪਾਂ ਜ਼ਰੂਰ ਸਾਂਝਾ ਕਰਾਂਗੇ। ਪਰ ਫਿਲਹਾਲ ਦੋ ਦੋਸਤ ਜਿਹੜੇ ਹੈ ਉਹਨਾਂ ਨੂੰ ਅਸੀਂ ਭੇਜ ਚੁੱਕੇ ਹਾਂ ਆਪਣੀਆਂ ਮੁਬਾਰਕਾਂ, ਔਰ ਦੇਖ ਲਓ ਦੂਸਰਾ ਨੰਬਰ ਤਾਂ ਜਿਹੜਾ ਚੁੱਕਿਆ ਵੀ ਗਿਆ। ਔਰ ਬੜਾ ਚੰਗਾ ਲੱਗਦਾ ਹੈ ਨਾ ਜਦੋਂ ਕੋਈ ਸਰਪ੍ਰਾਈਜ਼ ਵਿਸ਼, ਕੋਈ ਸਰਪ੍ਰਾਈਜ਼ ਇਸ ਤਰ੍ਹਾਂ ਦੀ ਜਿਹੜੀ ਕਾਲ ਹੈ ਉਹ ਆਉਂਦੀ ਹੈ, ਉਹ ਵੀ ਖਾਸ ਦਿਨ ਦੇ ਉੱਤੇ, ਜਨਮ ਦਿਨ ਤੇ। ਚਲੋ ਜੀ, ਇਹ ਹੁਣ ਸਿਲਸਿਲਾ ਆਪਾਂ ਇੱਥੇ ਹੀ ਸਮੇਟਦੇ ਹਾਂ ਔਰ ਹੁਣ ਆਪਾਂ ਵਧਣਾ ਹੈ ਅਗਲੇ ਸਿਲਸਿਲੇ ਵੱਲ। ਤੇ ਅਗਲਾ ਜਿਹੜਾ ਸਿਲਸਿਲਾ ਜੀ ਉਹ ਹੈਗਾ ਵਿਰਸਾ ਤੇ ਇਤਿਹਾਸ ਦਾ, ਤੇ ਬਹੁਤ ਜਲਦ ਆਪਾਂ ਵਾਪਸ ਆਉਂਦੇ ਹਾਂ ਉਸ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਕੰਵਰ ਗਰੇਵਾਲ ਦੀ ਆਵਾਜ਼ ਵਿਚ, ਤੇ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿਚ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਸਿਲਸਿਲਾ ਹੋਵੇਗਾ ਵਿਰਸਾ ਤੇ ਇਤਿਹਾਸ ਦਾ। ਤੇ ਲਓ ਜੀ ਤੁਹਾਡੀ ਨਜ਼ਰ ਕੰਵਰ ਗਰੇਵਾਲ ਦੀ ਆਵਾਜ਼ ਕੀ ਦੋਸਤੋ। ਕੰਵਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣ ਰਹੇ ਸੀ, ਤੇ ਗੀਤ ਤੋਂ ਬਾਅਦ ਇਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਲਾਈਵ ਮਾਰਨਿੰਗ ਸ਼ੋ ਦੇ ਵਿਚ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ। ਔਰ ਅਗਲਾ ਸਿਲਸਿਲਾ ਲੈ ਕੇ ਅਸੀਂ ਬਿਲਕੁਲ ਤਿਆਰ ਬਰ ਤਿਆਰ ਹਾਂ, ਪਰ ਉਸ ਤੋਂ ਪਹਿਲਾਂ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਮੈਂ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਪ੍ਰੋਗਰਾਮ ਦੇ ਵਿਚ ਸੁਖਵਿੰਦਰ ਸੌਂਧ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ। ਔਰ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਨਰਿੰਦਰ ਰਠੌਰ ਹੁਰੀ। ਨਰਿੰਦਰ ਰਠੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਰੇ ਪਰਿਵਾਰ ਨੂੰ ਫਤਿਹ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ। ਔਰ ਪਰਿਵਾਰ ਨੂੰ ਵੀ ਗੁਰਫਤਿਹ ਸਾਡੇ ਵੱਲੋਂ, ਤੁਹਾਡੀ ਵੀ ਫਤਿਹ ਸਾਡੇ ਪਰਿਵਾਰ ਤੱਕ ਪਹੁੰਚ ਗਈ ਹੈ। ਔਰ ਨਾਲ ਨਾਲ ਇੱਕ ਨੰਬਰ ਵੀ ਭੇਜ ਰਹੇ ਆ, ਕਿਆ ਬਾਤ ਹੈ, ਇਹਨਾਂ ਦੇ ਦੋਸਤ ਤੇ ਘਰ ਬੇਟੀ ਦੀ ਦਾਤ ਜਿਹੜੀ ਪਰਮਾਤਮਾ ਨੇ ਬਖਸ਼ੀ ਆ। ਬਿਲਕੁਲ ਅੱਜ ਅੱਗੇ ਇਸ ਸਿਲਸਿਲੇ ਤੋਂ ਬਾਅਦ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਵੀ ਫਿਰ ਇੱਕ ਸਰਪ੍ਰਾਈਜ਼ ਕਾਲ ਕਰੀਏ ਤੇ ਵਧਾਈ ਦੇਈਏ ਤੇ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਆਪਾਂ ਸਾਰੇ ਸ਼ਾਮਲ ਹੋਈਏ। ਬਹੁਤ ਜਲਦ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਸਿਲਸਿਲੇ ਤੋਂ ਬਾਅਦ ਅਸੀਂ ਉਹਨਾਂ ਨੂੰ ਜ਼ਰੂਰ ਇਹ ਵਧਾਈ ਸੰਦੇਸ਼ ਜਿਹੜਾ ਉਹ ਆਪਣੇ ਰੇਡੀਓ ਵੱਲੋਂ ਪਹੁੰਚਾਈਏ। ਤੇ ਅੱਗੇ ਸਾਡੇ ਨਾਲ ਰਾਜਨਦੀਪ ਸਿੰਘ ਕੈਨਬਰਾ ਵਾਲੇ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਰਾਜਨਦੀਪ ਜੀ, ਤੁਹਾਡਾ ਆਉਣਾ ਜਿਹੜਾ ਉਹ ਪ੍ਰੋਗਰਾਮ ਨੂੰ ਹੋਰ ਸੁਹਾਵਣਾ ਬਣਾ ਦਿੰਦਾ ਹੈ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਤੇ ਇਸੇ ਤਰ੍ਹਾਂ ਹੋਰ ਜਿਹੜੇ ਦੋਸਤ ਸਾਡੇ ਨਾਲ ਅਕਸਰ ਜੁੜਦੇ ਨੇ ਉਹਨਾਂ ਦੀ ਵੀ ਦੋਸਤਾਂ ਦੀ ਉਡੀਕ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ ਦੋਸਤੋ। ਔਰ ਤੁਹਾਡੇ ਨਾਲ ਇਸੇ ਤਰ੍ਹਾਂ ਰਾਬਤਾ ਜਿਹੜਾ ਉਹ ਬਣਦਾ ਰਹੇਗਾ ਬਾਰ ਬਾਰ ਤੁਹਾਡੇ ਮੈਸੇਜਿਸ ਦੇ ਜ਼ਰੀਏ, ਤੁਹਾਡੇ ਸੁਨੇਹਿਆਂ ਦੇ ਜ਼ਰੀਏ। ਪਰ ਫਿਲਹਾਲ ਹਰਮਨ ਰੇਡੀਓ ਤੇ ਸਮਾਂ ਹੋ ਚੁੱਕਿਆ ਅਗਲੇ ਸਿਲਸਿਲੇ ਦਾ, ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਬਿਲਕੁਲ ਤੁਹਾਡੀ ਖਿਦਮਤ ਚ ਇਸ ਵੇਲੇ ਅਸੀਂ ਹਾਜ਼ਰ ਹਾਂ। ਔਰ ਮੇਰੇ ਨਾਲ ਇਸ ਸਿਲਸਿਲੇ ਦੇ ਵਿੱਚ ਖਾਸ ਜਿਹੜੀ ਜਾਣਕਾਰੀ, ਖਾਸ ਜਿਹੜਾ ਸਹਿਯੋਗ ਦਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਵੀ ਇਸ ਵੇਲੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਦਿਲਬਰ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦੇ ਆ। ਦਿਲਬਰ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਉਮੀਦ ਕਰਦੇ ਆ ਕਿ ਤੁਹਾਡੇ USA ਦੇ ਵਿਚ ਇਸ ਵੇਲੇ ਜਿਹੜਾ ਦੌਰ ਹੈ ਉਹ ਥੋੜਾ ਜਿਹਾ ਖੁਸ਼ਨੁਮਾ ਹੋ ਚੁੱਕਿਆ ਹੋਏਗਾ, ਔਰ ਮੌਸਮ ਜਿਹੜੇ ਆ ਉਹ ਵੀ ਕਾਫੀ ਇਸ ਵੇਲੇ ਬਦਲ ਰਹੇ ਆ ਹਰ ਦੇਸ਼ ਦੇ ਵਿਚ। ਆਪੋ ਆਪਣਾ ਜਿਸ ਤਰ੍ਹਾਂ ਦਾ ਵੀ ਉਥੋਂ ਦਾ ਵਾਤਾਵਰਣ ਹੈ ਉਸ ਹਿਸਾਬ ਦੇ ਨਾਲ ਮੌਸਮ ਬਦਲ ਰਿਹਾ, ਔਰ ਸਾਡੇ ਇੱਥੇ ਕਾਫੀ ਠੰਡ ਹੋ ਚੁੱਕੀ ਹੈ, ਠੰਡ ਹੋ ਰਹੀ ਹੈ ਔਰ ਵੱਧ ਰਹੀ ਹੈ ਨਾ ਠੰਡ, ਤੇ ਇਸ ਕਰਕੇ ਕੁਛ ਥਾਵਾਂ ਦੇ ਉੱਤੇ ਮੀਂਹ ਮੂੰਹ ਦੇ ਅਸਾਰ ਵੀ ਬਣੇ ਹੋਏ ਆ। ਸੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਔਰ ਕਿੱਥੋਂ ਇਸ ਵੇਲੇ ਬਣੇ ਹੋਏ ਹੋ ਸਾਡੇ ਨਾਲ?
ਮੈਂ ਇਸ ਵੇਲੇ ਅਮਰੀਕਾ ਦੀ ਟੈਂਸੀ ਸਟੇਟ ਦੇ ਸ਼ਹਿਰ ਮੈਪਸ ਵਿਚੋਂ ਗੱਲ ਕਰ ਰਿਹਾ
ਜੀ।
ਬਹੁਤ ਅੱਛਾ ਮੌਸਮ ਹੈ, ਤਕਰੀਬਨ ਪੰਜਾਬ ਵਰਗਾ ਮੌਸਮ ਇਸ ਵੇਲੇ ਵੇਖਣ ਨੂੰ ਮਿਲ ਰਿਹਾ। ਥੋੜੀ ਥੋੜੀ ਗਰਮੀ ਵੀ ਮਹਿਸੂਸ ਕਰ ਰਹੇ ਹਾਂ, ਪਰ ਇਨ੍ਹਾਂ ਮੁਲਕਾਂ ਦੇ ਵਿਚ AC ਲੱਗੇ ਆ, ਕੋਈ ਖਾਸ ਮਹਿਸੂਸ ਨਹੀਂ ਹੁੰਦੀ ਗਰਮੀ। ਸੋ ਵੈਸੇ ਬੜਾ ਸਾਰੀ ਤਕਰੀਬਨ ਕਾਫੀ ਮੌਸਮ ਚੇਂਜ ਹੋ ਚੁੱਕਾ ਹੈ।
ਸੋ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਇਕ ਖਾਸ ਜਿਹੜੀ ਗੱਲ ਅਸੀਂ ਅੱਜ ਕਰਨੀ ਚਾਹੁੰਦੇ ਹਾਂ ਉਹ ਹੈਗੀ ਹੈ ਮਾਂ ਦੇ ਉੱਤੇ। ਵੈਸੇ ਤਾਂ ਹਰ ਦਿਨ ਜਿਹੜਾ ਆ ਮਾਵਾਂ ਦਾ ਦੇਣ ਅਸੀਂ ਦੇਣ ਲੱਗੀਏ ਤਾਂ ਕਦੇ ਦੇ ਹੀ ਨਾ ਸਕੀਏ, ਹੈਨਾ। ਮਾਵਾਂ ਦਾ ਜਿਹੜਾ ਕਰਜ਼ ਆ ਉਹ ਤਾਂ ਕਦੇ ਵੀ ਨਹੀਂ ਚੁਕਾ ਸਕਦਾ ਇਨਸਾਨ ਆਪਣੀ ਰਹਿੰਦੀ ਉਮਰ ਤੱਕ, ਹੈਨਾ। ਪਰ ਜਿਹੜੀਆਂ ਮਾਵਾਂ ਅਸਲ ਦੇ ਵਿਚ ਇਸ ਕੌਮ ਦੇ ਇਸ ਵਿਕਾਸ ਦੇ ਵਿਚ ਹਿੱਸਾ ਪਾਉਂਦੀਆਂ, ਜਿਹੜੀਆਂ ਮਾਵਾਂ ਇਹੋ ਜਿਹੇ ਬੱਚੇ ਜੰਮਦੀਆਂ, ਇਹੋ ਜਿਹੀ ਔਲਾਦ ਜੰਮਦੀਆਂ, ਔਰ ਅਕਸਰ ਉਹਨਾਂ ਨੂੰ ਸਲਾਹਿਆ ਜਾਂਦਾ ਹੈ ਨਾ, ਔਰ ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ। ਜੇ ਅਸੀਂ ਸਿੱਖ ਇਤਿਹਾਸ ਦੇ ਵਿਚ ਉਹਨਾਂ ਮਾਵਾਂ ਦਾ ਜ਼ਿਕਰ ਕਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਮਾਵਾਂ ਜਿਨ੍ਹਾਂ ਨੇ ਅਸਲ ਦੇ ਵਿਚ ਆਪਣੀ ਕੌਮ ਦਾ, ਆਪਣੇ ਦੇਸ਼ ਦਾ ਨਾਮ ਜਿਹੜਾ ਆ ਉਹ ਰੋਸ਼ਨ ਕੀਤਾ, ਆਪ ਵੀ ਇਕ ਵਧੀਆ ਉਦਾਹਰਣ ਬਣ ਕੇ ਔਰ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਵੀ ਇਸ ਰੂਪ ਦੇ ਵਿਚ ਕੀਤਾ ਕਿ ਉਹ ਜਿਹੜੇ ਬੱਚੇ ਨੇ ਉਹ ਦੇਸ਼ ਦੁਨੀਆਂ ਦੇ ਉੱਤੇ ਇਕ ਬਹੁਤ ਵੱਡਾ ਮੀਲ ਪੱਥਰ ਜਿਹੜਾ ਉਹ ਸਾਬਤ ਕਰਕੇ ਗਏ। ਸੋ ਅੱਜ ਉਹਨਾਂ ਮਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗੇ।
ਸਭ ਤੋਂ ਪਹਿਲੇ ਮਾਂ ਸ਼ਬਦ ਬੜਾ ਮਿੱਠਾ ਨਾਂ ਹੈ
ਜੀ।
ਮਾਂ ਦਿਵਸ ਉੱਤੇ ਮੈਂ ਦੁਨੀਆਂ ਦੀ ਹਰ ਮਾਂ ਨੂੰ ਸਜਦਾ ਕਰਦਾ, ਪ੍ਰਣਾਮ ਕਰਦਾ, ਸਲੂਟ ਕਰਦਾ। ਵੈਸੇ ਮੈਂ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦਾ ਕਿ ਦੁਨੀਆਂ ਦੇ ਵਿਚ ਹਰ ਮਾਂ ਸੁਖੀ ਵਸੇ
ਜੀ।
ਤੇ ਇੱਕ ਗੱਲ ਮੈਂ ਸਰੋਤਿਆਂ ਨੂੰ ਕਹਿਣੀ ਚਾਹੁੰਦਾ ਕਿ ਦੁਨੀਆਂ ਦੇ ਵਿਚ ਮਾਂ ਦਾ ਕੋਈ ਬਦਲ ਨਹੀਂ ਹੈ
ਜੀ।
ਵੈਸੇ ਸਾਡੇ ਸਤਿਗੁਰਾਂ ਨੇ ਬਾਣੀ ਦੇ ਵਿਚ ਮਾਤਾ ਨੂੰ ਬੜੀ ਹੀ ਸਤਿਕਾਰ ਦਿੱਤਾ ਹੈ, ਬੜਾ ਮਾਣ ਦਿੱਤਾ ਹੈ। ਜਿਵੇਂ ਕਿ ਗੁਰਬਾਣੀ ਦੇ ਵਿਚ ਕੁਝ ਸ਼ਬਦ ਵੀ ਆਉਂਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਜਾਂ ਪੂਤਾ ਮਾਤਾ ਕੀ ਅਸੀਸ, ਜਾਂ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਜਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਸੋ ਕਾਫੀ ਗੁਰਬਾਣੀ ਦੇ ਵਿਚ ਮਾਤਾ ਦੀ ਪਰਛਾਈ ਦੇ ਸ਼ਬਦ ਆਉਂਦੇ ਨੇ। ਸਤਿਗੁਰਾਂ ਨੇ ਮਾਂ ਸ਼ਬਦ ਨੂੰ, ਮਾਤਾ ਸ਼ਬਦ ਨੂੰ ਬੜਾ ਸਤਿਕਾਰ ਬਖਸ਼ਿਸ਼ ਕੀਤਾ ਹੈ। ਮਾਂ ਦੇ ਬਾਰੇ ਮੈਨੂੰ ਪੰਜਾਬੀ ਦੀ ਮਰਹੂਮ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀਆਂ ਸਤਰਾਂ ਯਾਦ ਆਉਂਦੀਆਂ ਨੇ
ਜੀ।
ਬੜਾ ਖੂਬਸੂਰਤ ਲਿਖਦੀ ਹੈ, ਉਹ ਲਿਖਦੀ ਹੈ ਕਿ ਸੱਚੀ ਪੁੱਛੋ ਇਸ ਜੱਗ ਅੰਦਰ ਲੱਖਾਂ ਮਮਤਾ ਦਿਲ ਵਿਚ ਧਾਰਦੀ ਮਾਂ, ਡੁੱਬੀ ਰਹੇ ਇਸ ਖਿਆਲ ਅੰਦਰ ਸੋਚਾਂ ਦਿਲ ਦੇ ਵਿਚ ਵਿਚਾਰਦੀ ਮਾਂ, ਜੇਕਰ ਰੱਬ ਨਿਮਾਣੀ ਨੂੰ ਭਾਗ ਲਾਵੇ ਆਉਣਾ ਜੱਗ ਤੇ ਸਫਲ ਚਿਤਾਰਦੀ ਮਾਂ, ਰਿੜਦਾ ਵੇਖ ਕੇ ਖਿਰਦਾ ਈ ਚਿੱਤ ਇਹਦਾ, ਚੁੰਮ ਚੱਟ ਕਲੀਜੇ ਨੂੰ ਖਾਰਦੀ ਮਾਂ, ਖੇਡਣ ਵਾਸਤੇ ਜਰਾ ਕੁ ਤਿਆਰ ਹੋਵੇ ਪਾਪਾ ਕੱਪੜੇ ਮੁੱਖ ਸਵਾਰਦੀ ਮਾਂ, ਖੇਡਣ ਵਿਆਜ ਜਰਾ ਕੁ ਦੇਰ ਹੋ ਜਾਏ ਬਾਰੀ ਵਿਚੋਂ ਦੀ ਝਾਤੀਆਂ ਮਾਰਦੀ ਮਾਂ, ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਵੇ ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ, ਅੰਮ੍ਰਿਤ ਸੱਚਾ ਸਾਕ ਇਹ ਹੈ ਆਂਦਰਾਂ ਦਾ, ਹੁੰਦੀ ਜੱਗ ਵਿਚ ਪੁਤਲੀ ਪਿਆਰ ਦੀ ਮਾਂ। ਅੰਮ੍ਰਿਤਾ ਪ੍ਰੀਤਮ ਨੇ ਮਾਂ ਦੀ ਪਰਛਾਈ ਕੁਝ ਸਤਰਾਂ ਦੇ ਵਿਚ ਮਾਂ ਦੀ ਜੋ ਡੈਫੀਨੇਸ਼ਨ ਦਿੱਤੀ ਹੈ, ਸੱਚਮੁੱਚ ਅੰਮ੍ਰਿਤਾ ਪ੍ਰੀਤਮ ਦੀ ਕਲਮ ਨੂੰ ਸਜਦਾ ਕਰਨਾ ਬਣਦਾ ਹੈ। ਵੈਸੇ ਤੇ ਪੰਜਾਬੀ ਦੇ ਹਰ ਸ਼ਾਇਰ ਨੇ ਮਾਂ ਨੂੰ ਬੜੀ ਮਹੱਤਤਾ ਦਿੱਤੀ ਹੈ। ਮਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਆਦਮੀ ਮਾਂ ਦਾ ਕਰਜ਼ ਨਹੀਂ ਦੇ ਸਕਦਾ। ਮੁਸਲਮਾਨ ਕਹਿੰਦੇ ਨੇ ਕਿ ਮਾਂ ਦੇ ਪੈਰਾਂ ਦੇ ਵਿਚ ਜੰਨਤ ਹੈ
ਜੀ।
ਅਸੀਂ ਸੱਚਮੁੱਚ ਸਾਡੇ ਮਾਂ ਦੇ ਪੈਰਾਂ ਵਿਚ ਹੀ ਜੰਨਤ ਹੈ। ਮੈਂ ਇੱਕ ਦਿਨ ਇੱਕ ਸਾਖੀ ਪੜ੍ਹ ਰਿਹਾ ਸਾਂ, ਕਹਾਣੀ ਪੜ੍ਹ ਰਿਹਾ ਸਾਂ, ਕਹਿ ਲਓ ਇੱਕ ਲੜਕਾ ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ ਤੂੰ ਕੀ ਰੋਜ਼ ਰੋਜ਼ ਲਾਈ ਰੱਖਦੀ ਹੈ ਕਿ ਕੋਈ ਮਾਂ ਦਾ ਕਰਜ਼ ਨਹੀਂ ਉਤਾਰ ਸਕਦਾ, ਕੋਈ ਮਾਂ ਦਾ ਕਰਜ਼ ਨਹੀਂ ਉਤਾਰ ਸਕਦਾ, ਦੱਸ ਮੈਂ ਅੱਜ ਤੇਰਾ ਕਰਜ਼ ਲਾਵਾਂਗਾ, ਬੋਲ ਤੈਨੂੰ ਕਿੰਨੇ ਪੈਸੇ ਚਾਹੀਦੇ ਹੈ, ਕਿੰਨੀ ਧਨ ਦੌਲਤ ਚਾਹੀਦੀ ਹੈ, ਹੀਰੇ ਲਾਲ ਜਵਾਹਰਾਤ ਸੋਨਾ, ਬੋਲ ਮੈਂ ਤੇਰਾ ਕਰਜ਼ ਉਤਾਰ ਦਿਆਂਗਾ। ਉਹਦੀ ਮਾਂ ਕਹਿਣ ਲੱਗੀ, ਪੁੱਤਰ ਮੈਨੂੰ ਨਾ ਸੋਨੇ ਦੀ ਲੋੜ ਹੈ, ਨਾ ਮੈਨੂੰ ਤੇਰੀ ਧਨ ਦੌਲਤ ਦੀ ਲੋੜ ਹੈ, ਨਾ ਮੈਨੂੰ ਹੀਰੇ ਜਵਾਹਰਾਤ ਦੀ ਲੋੜ ਹੈ। ਅਗਰ ਤੂੰ ਮੇਰਾ ਕਰਜ਼ ਉਤਾਰਨਾ ਚਾਹੁੰਦਾ ਹੈ ਤੇ ਸਿਰਫ ਮੇਰੀ ਇੱਕੋ ਗੱਲ ਮੰਨ ਲੈ ਕਿ ਅੱਜ ਦੀ ਰਾਤ ਤੂੰ ਮੇਰੇ ਨਾਲ ਮੇਰੇ ਕਮਰੇ ਦੇ ਵਿਚ ਆਉਂ। ਉਹ ਕਹਿਣ ਲੱਗਾ, ਮਾਂ ਠੀਕ ਹੈ, ਜੇ ਕਮਰੇ ਵਿਚ ਤੇਰੇ ਨਾਲ ਸੌ ਕੇ ਕਰਜ਼ ਉਤਰ ਸਕਦਾ ਤੇ ਬੜੀ ਵਧੀਆ ਗੱਲ ਹੈ
ਜੀ।
ਮਾਂ ਤੇ ਪੁੱਤ ਇਸ ਕਮਰੇ ਦੇ ਵਿਚ ਪੈ ਗਏ ਤੇ ਜਦੋਂ ਦੇਖਿਆ ਮਾਂ ਨੇ ਕਿ ਪੁੱਤ ਦੀ ਅੱਖ ਲੱਗ ਗਈ ਹੈ, ਉਹਨੇ ਆਪਣੇ ਪੁੱਤਰ ਨੂੰ ਜਗਾਇਆ, ਕਹਿਣ ਲੱਗੀ, ਪੁੱਤਰ ਮੈਨੂੰ ਪਿਆਸ ਲੱਗੀ ਏ, ਪਾਣੀ ਦਾ ਗਲਾਸ ਵੀ ਲਿਆਵੇ
ਜੀ।
ਉਹ ਉੱਠਿਆ, ਉਹ ਪਾਣੀ ਦਾ ਗਲਾਸ ਲੈ ਕੇ ਆਇਆ, ਉਹਨੇ ਮਾਂ ਨੂੰ ਦਿੱਤਾ, ਮਾਂ ਨੇ ਪਾਣੀ ਪੀਤਾ ਤੇ ਥੋੜਾ ਜਿਹਾ ਪਾਣੀ ਉਹਦੇ ਬਿਸਤਰੇ ਦੇ ਉੱਤੇ ਡੋਲ ਦਿੱਤਾ। ਪੁੱਤਰ ਨੇ ਮਹਿਸੂਸ ਤੇ ਕੀਤਾ ਪਰ ਬੋਲਿਆ ਕੁਝ ਨਾ। ਫਿਰ ਮਾਂ ਵੀ ਲੰਮੀ ਪੈ ਗਈ, ਪੁੱਤ ਵੀ ਆਪਣੀ ਆਰਾਮ ਨੀਂਦ ਕਰਨ ਆਰਾਮ ਕਰਨ ਲੱਗ ਪਿਆ। ਜਦੋਂ ਮਾਂ ਨੇ ਵੇਖਿਆ ਕਿ ਪੁੱਤਰ ਨੂੰ ਨੀਂਦ ਆ ਰਹੀ ਹੈ, ਨੀਂਦ ਵਿਚ ਸੌ ਰਿਹਾ, ਮਾਂ ਨੇ ਫਿਰ ਆਵਾਜ਼ ਦਿੱਤੀ, ਪੁੱਤਰ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ, ਪਾਣੀ ਤੇ ਲਿਆ ਦੇ। ਉਹ ਫਿਰ ਉੱਠਿਆ, ਉਹ ਥੋੜਾ ਜਿਹਾ ਗੁੱਸੇ ਦੇ ਨਾਲ ਉੱਠਿਆ, ਪਾਣੀ ਤੇ ਲੈ ਆਇਆ, ਮਾਂ ਨੂੰ ਦਿੱਤਾ, ਮਾਂ ਨੇ ਪੀਤਾ, ਫਿਰ ਉਹਨੇ ਥੋੜਾ ਜਿਹਾ ਪਾਣੀ ਉਹਦੇ ਬਿਸਤਰੇ ਉੱਤੇ ਡੋਲ ਦਿੱਤਾ। ਇਸ ਤਰ੍ਹਾਂ ਜਦੋਂ ਮਾਤਾ ਨੇ ਫਿਰ ਵੇਖਿਆ ਕਿ ਹੁਣ ਕਾਕਾ ਮੇਰਾ ਪੂਰੀ ਨੀਂਦ ਵਿਚ ਪੈ ਗਿਆ, ਉਹਨੇ ਫਿਰ ਕਿਹਾ, ਪੁੱਤਰ ਮੈਨੂੰ ਪਿਆਸ ਲੱਗੀ, ਪਾਣੀ ਤੇ ਲਿਆ ਦੇ
ਜੀ।
ਤੇ ਪੁੱਤਰ ਖਿੱਚ ਹੀ ਬੋਲਿਆ, ਕਹਿੰਦਾ, ਮਾਂ ਤੈਨੂੰ ਹੁਣ ਕੀ ਅਜੇ ਪਾਣੀ ਲਿਆ ਕੇ ਦਿੱਤਾ ਸੀ, ਤੈਨੂੰ ਅੱਜ ਪਿਆਸ ਹੀ ਬੜੀ ਲੱਗਦੀ ਪਈ ਹੈ। ਤੇ ਉਹ ਫਿਰ ਗੁੱਸੇ ਦੇ ਨਾਲ ਗਿਆ, ਪਾਣੀ ਲਿਆਇਆ, ਮਾਂ ਨੂੰ ਖਿੱਚ ਕੇ ਉਹਨੇ ਪਾਣੀ ਫੜਾਇਆ ਤੇ ਮਾਂ ਨੇ ਪਾਣੀ ਪੀਤਾ ਤੇ ਉਹਦੇ ਬਿਸਤਰੇ ਉੱਤੇ ਡੋਲ ਦਿੱਤਾ। ਕਹਿਣ ਲੱਗਾ, ਮਾਂ ਇਹ ਤੂੰ ਕੀ ਕਰਨ ਡਈ ਹੋਈ ਹੈ, ਜਿਸ ਬਿਸਤਰੇ ਤੇ ਮੈਂ ਪੈਣਾ ਉਹ ਤੂੰ ਗਿੱਲਾ ਕਰੀ ਜਾਣੀ ਏ। ਮਾਂ ਕਹਿਣ ਲੱਗੀ ਪੁੱਤਰ ਤੂੰ ਇਹ ਮੇਰਾ ਕਰਜ਼ਾ ਤਾਰਨ ਚੱਲਿਆ ਸੀ, ਤੂੰ ਉਹ ਦਿਨ ਯਾਦ ਕਰ ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ, ਮੈਂ ਗਿੱਲੀ ਥਾਂ ਤੇ ਪੈਂਦੀ ਸੀ, ਤੈਨੂੰ ਸੁੱਕੀ ਥਾਂ ਤੇ ਪਾਉਂਦੀ ਸੀ। ਪਤਾ ਨੀ ਤੂੰ ਕਿੰਨੀ ਵਾਰੀ ਰਾਤ ਬਿਸਤਰਾ ਗਿੱਲਾ ਕਰਦਾ ਸੀ, ਪਰ ਮੈਂ ਤੈਨੂੰ ਗਿੱਲੀ ਥਾਂ ਤੇ ਨਹੀਂ ਸੀ ਪੈਣ ਦਿੰਦੀ, ਮੈਂ ਤੈਨੂੰ ਸੁੱਕੀ ਥਾਂ ਤੇ ਪਾਉਂਦੀ ਸੀ। ਅੱਜ ਇੱਕ ਦਿਨ ਤੇਰਾ ਬਿਸਤਰਾ ਗਿੱਲਾ ਹੋ ਗਿਆ ਤੇ ਤੂੰ ਬਰਦਾਸ਼ਤ ਨਹੀਂ ਕਰ ਸਕਿਆ, ਤੂੰ ਮਾਂ ਦਾ ਕਰਜ਼ ਦੇਣ ਚੱਲਿਆ ਸੀ। ਸੱਚਮੁੱਚ ਮਾਂ ਦਾ ਕਰਜ਼ਾ ਕੋਈ ਵੀ ਨਹੀਂ ਦੇ ਸਕਦਾ, ਔਰ ਨਾ ਹੀ ਦੁਨੀਆਂ ਦੇ ਵਿੱਚ ਕੋਈ ਮਾਂ ਦਾ ਬਦਲ ਹੈ। ਅਗਰ ਮਾਂ ਇਸ ਦੁਨੀਆਂ ਤੋਂ ਤੁਰ ਜਾਵੇ, ਮਾਂ ਦੁਨੀਆਂ ਵਿੱਚ ਰੁਖਸਤ ਹੋ ਜਾਵੇ ਤੇ ਕੋਈ ਲੱਖ ਕਹੀ ਜਾਵੇ ਮੈਂ ਤੇਰੀ ਮਾਂ ਹਾਂ, ਤੂੰ ਮੈਨੂੰ ਆਪਣੀ ਮਾਂ ਸਮਝ ਲੈ, ਪਰ ਫਿਰ ਵੀ ਮਾਂ ਵਾਲਾ ਜਿਹੜਾ ਬਦਲ ਹੈ ਉਹ ਦੁਨੀਆਂ ਵਿੱਚ ਨਹੀਂ ਦੇਖਿਆ ਲੱਭ ਸਕਦਾ।
ਬਿਲਕੁਲ,
ਮੈਨੂੰ ਇੱਕ ਸ਼ੇਰ ਯਾਦ ਆਇਆ ਕਿ ਭੋਲੀ ਜਾਤ ਹੈ ਮਿਥਲ ਕਬੂਤਰਾਂ ਦੀ, ਖੱਜਰਾ ਪੰਛੀਆਂ ਵਿੱਚ ਨੀ ਕਾਂ ਜਿਹਾ, ਰੁੱਖ ਬੜੇ ਨੀ ਇਸ ਜਹਾਨ ਅੰਦਰ, ਭੁੱਖ ਕਿਤੇ ਨਾ ਬੋੜ ਦੀ ਛਾਂ ਜਿਹਾ, ਮਰੇ ਮਾਂ ਤੇ ਪਾਲਦੀ ਬੱਚਿਆਂ ਨੂੰ, ਦੁੱਧ ਕਿਤੇ ਨਾ ਜਿੱਠਾ ਗਾਂ ਜਿਹਾ, ਮਿਲਕੀ ਦਾਸ ਜਹਾਨ ਦੇ ਸਾਸ ਵੇਖੇ, ਰਿਸ਼ਤਾ ਕੋਈ ਨਾ ਪੁੱਤ ਤੇ ਮਾਂ ਜਿਹਾ। ਮਾਂ ਆਪਣੇ ਪੁੱਤਾਂ ਨੂੰ ਬੜਾ ਪਿਆਰ ਕਰਦੀ ਏ, ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਰੱਖਦੀ ਏ। ਸੱਚ ਕਹਿੰਦੇ ਨੇ ਕਿ ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕਦੀ ਕਪੁੱਤ ਨਹੀਂ ਹੁੰਦੇ। ਸੋ ਸਾਨੂੰ ਮਾਤਾ ਪਿਤਾ ਦਾ ਜਿੰਨਾ ਵੀ ਅਸੀਂ ਸਤਿਕਾਰ ਕਰੀਏ ਥੋੜਾ ਹੈ, ਕਿਉਂਕਿ ਇਸ ਮਾਂ ਬਾਪ ਦੀ ਬਦੌਲਤ ਹੀ ਅਸੀਂ ਦੁਨੀਆਂ ਦੇ ਵਿੱਚ ਆਏ ਹਾਂ। ਇਸ ਦੁਨੀਆਂ ਦੇ ਵਿੱਚ ਆਣ ਕੇ ਉਹਦੀ ਕੁਦਰਤ ਦਾ ਰੰਗ ਮਾਣ ਰਹੇ ਹਾਂ। ਸਾਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਔਰ ਮੈਂ ਇੱਕ ਸਰੋਤਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਉਹਨਾਂ ਨੂੰ ਆਪਣੀ ਮਹਾਨ ਔਰਤਾਂ ਦਾ ਇਤਿਹਾਸ ਵੀ ਪੜ੍ਹਨਾ ਚਾਹੀਦਾ, ਕਿਉਂਕਿ ਸਾਡਾ ਸਿੱਖ ਇਤਿਹਾਸ ਦਾ ਵਿਰਸਾ ਬੜਾ ਅਮੀਰ ਹੈ, ਔਰ ਇਸ ਅਮੀਰ ਵਿਰਸੇ ਦੇ ਵਿੱਚ ਸਾਡੀਆਂ ਮਾਵਾਂ ਦਾ ਬੜਾ ਵੱਡਾ ਰੋਲ ਹੈ। ਮੈਂ ਕਦੀ ਕਦੀ ਇਤਿਹਾਸ ਪੜ੍ਹਦਾ ਹਾਂ, ਵੇਖੋ ਆਪਾਂ ਰੋਜ਼ ਅਰਦਾਸ ਕਰਦੇ ਹਾਂ ਤੇ ਆਪਾਂ ਉਹਨਾਂ ਮਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੀ ਗਲਾਂ ਦੇ ਵਿੱਚ ਹਾਰ ਪਵਾਏ। ਮੀਰ ਮੰਨੂ ਦਾ ਸਮਾਂ ਹੈ। ਮੀਰ ਮੰਨੂ ਨੇ ਸਾਡੀਆਂ ਮਾਵਾਂ ਦੇ ਉੱਤੇ ਬੜੇ ਜ਼ੁਲਮ ਕੀਤੇ ਸਨ, ਮਾਵਾਂ ਦੇ ਪੁੱਤਰਾਂ ਨੂੰ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਹਾਰ ਪਰੋ ਕੇ ਮਾਵਾਂ ਦੀ ਗਲਾਂ ਵਿੱਚ ਪਾਏ, ਲੇਕਿਨ ਮਾਵਾਂ ਨੇ ਸੀ ਤੱਕ ਨਹੀਂ ਕੀਤੀ ਕਿਉਂਕਿ ਸਿੱਖੀ ਦਾ ਰੰਗ ਚੜਿਆ ਸੀ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਮੀਰ ਮੰਨੂ ਨੇ ਬੜੇ ਜ਼ੁਲਮ ਕੀਤੇ ਨੇ, ਸਾਡੀਆਂ ਮਾਵਾਂ ਨੂੰ ਪੀਸਣ ਵਾਸਤੇ ਆਟਾ ਦੇ ਕਣਕ ਦੇ ਦੇਣੀ, ਪੀਸਿਆ ਜਾਵੇ ਕਣਕ ਪੀਸੀ ਜਾਵੇ, ਮਾਵਾਂ ਨੇ ਪੀਸਣਾ 40-40 ਮਣ ਕਣਕ ਉਹਨਾਂ ਦੇ ਅੱਗੇ ਰੱਖ ਦੇਣੀ, ਮਾਵਾਂ ਨੇ ਨਾਲੇ ਪੀਸੀ ਜਾਣਾ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਤੇ ਉਹਨਾਂ ਨੂੰ ਪਾਣੀ ਦਾ ਇੱਕ ਛੋਟਾ ਜਿਹਾ ਮਿਲਦਾ ਸੀ, ਲੇਕਿਨ ਉਹਦੇ ਉੱਤੇ ਗੁਜ਼ਾਰਾ ਕਰਦੀਆਂ ਸੀ। ਫਿਰ ਜਦੋਂ ਉਹਨਾਂ ਨੇ ਸ਼ਾਮ ਹੋਣੀ ਰਹਿ ਰਸ ਕਰਨੀ, ਰਹਿ ਰਸ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਨੀ, ਸਤਿਗੁਰੂ ਦਿਨ ਪੈਰ ਸੁੱਖਾਂ ਦੇ ਵਿੱਚ ਬਤੀਤ ਹੋਇਆ, ਰਾਤ ਪੈਰ ਸੁੱਖਾਂ ਵਿੱਚ ਬਤੀਤ ਕਰਾਉਣੀ, ਕੋਲ ਖੜੀ ਔਲਾਦ ਦੀ ਸੋਚਣਾ ਵੀ ਇਹਨਾਂ ਉੱਤੇ ਇੰਨਾ ਜ਼ੁਲਮ ਕੀਤਾ ਜਾ ਰਿਹਾ, ਫਿਰ ਵੀ ਇਹ ਕਹਿ ਰਹੇ ਨੇ ਕਿ ਦਿਨ ਸੁੱਖਾਂ ਵਿੱਚ ਬਤੀਤ ਹੋਇਆ, ਰਾਤ ਸੁੱਖਾਂ ਚ ਬਤੀਤ ਕਰੀ, ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਨੂੰ ਫੜਨਾ, ਫਿਰ ਉਹਨੂੰ ਉੱਪਰ ਨੂੰ ਸੁੱਟਣਾ, ਥੱਲੇ ਨੇਜ਼ਾ ਰੱਖ ਦੇਣਾ ਮਾਵਾਂ ਦੀਆਂ। ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਚੀਕਾਂ ਮਾਰਨਗੀਆਂ ਪੁੱਤ ਨੂੰ ਵੇਖ ਕੇ, ਪਰ ਕਿਸੇ ਮਾਂ ਦਾ ਜਿਗਰਾ ਵੇਖੋ, ਮਾਵਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤਾਂ ਨੂੰ ਸ਼ਹੀਦ ਹੁੰਦਿਆਂ ਵੇਖਿਆ, ਨੇਜ਼ੇ ਵਿੱਚ ਪਰੋਂਦਿਆਂ ਵੇਖਿਆ, ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰ ਕਰਕੇ ਉਹਨਾਂ ਦੇ ਗਲਾਂ ਵਿੱਚ ਵੀ ਪਾਏ, ਫਿਰ ਵੀ ਉਹਨਾਂ ਮਾਵਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਸਤਿਗੁਰੂ ਜਿਵੇਂ ਤੇਰੇ ਭਾਣੇ ਦੇ ਵਿੱਚ ਹੋ ਰਿਹਾ ਸਭ ਠੀਕ ਹੋ ਰਿਹਾ। ਅੱਜ ਅਸੀਂ ਉਹ ਇਤਿਹਾਸ ਭੁੱਲ ਗਏ ਹਾਂ, ਸਾਨੂੰ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਮਾਵਾਂ ਨੂੰ ਯਾਦ ਕਰਦੇ ਹਾਂ ਔਰ ਸਾਨੂੰ ਯਾਦ ਕਰਨਾ ਵੀ ਚਾਹੀਦਾ। ਕਦੀ ਇਤਿਹਾਸ ਪੜ੍ਹਦੇ ਹਾਂ ਮਾਤਾ ਗੁਜਰੀ ਦਾ, ਮਾਤਾ ਗੁਜਰੀ ਵੇਖੋ ਕੈਸੀ ਮਾਤਾ ਹੈ, ਉਹਨੇ ਆਪਣੇ ਪਤੀ ਨੂੰ ਦੂਸਰੇ ਧਰਮ ਬਦਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੁਰਬਾਨ ਹੋਣ ਵਾਸਤੇ ਦਿੱਲੀ ਤੋਰਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਚਿਣਿਆ ਗਿਆ, ਲੇਕਿਨ ਮਾਤਾ ਨੇ ਸੀ ਤੱਕ ਨਹੀਂ ਕੀਤੀ। ਪਰਿਵਾਰ ਵਿਛੜ ਚੁੱਕਾ, ਸਾਰਾ ਕੁਛ ਵਿਛੜ ਚੁੱਕਾ, ਲੇਕਿਨ ਸ੍ਰੀ ਮਾਤਾ ਗੁਜਰੀ ਨੂੰ ਆਪਣੇ ਪੁੱਤਰ ਦਾ ਜਦੋਂ ਬਵਾਨ ਚੁੱਕਿਆ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਬਵਾਨ ਵੀ ਨਹੀਂ ਚੁੱਕ ਸਕੇ। ਐਸਾ ਸਾਡਾ ਇਤਿਹਾਸ ਹੈ ਸੱਚਮੁੱਚ। ਜਦੋਂ ਅਸੀਂ ਸਿੱਖ ਇਤਿਹਾਸ ਦੀਆਂ ਮਾਵਾਂ ਦਾ ਇਤਿਹਾਸ ਪੜ੍ਹਦੇ ਹਾਂ ਸਾਡੀਆਂ ਅੱਖਾਂ ਖੰਜੂਆਂ ਨਾਲ ਭਰ ਜਾਂਦੀਆਂ ਨੇ। ਕੈਸਾ ਵੈਰਾਗਮਈ ਇਤਿਹਾਸ ਹੈ, ਕਿਤਨਾ ਕਰੁਣਾਮਈ ਇਤਿਹਾਸ ਹੈ। ਅਸੀਂ ਮਾਤਾ ਭਾਗੋ ਦੀ ਬਹਾਦਰੀ ਪੜ੍ਹਦੇ ਹਾਂ। ਜਦੋਂ ਬਿਦਾਵੀਏ ਸਿੰਘ ਬਿਦਾਵਾ ਦੇਖ ਕੇ ਮਹਾਰਾਜ ਨੂੰ ਚਲੇ ਗਏ, ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ, ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਤਾਨੇ ਮਾਰੇ ਕਿ ਤੁਸੀਂ ਮਹਾਰਾਜ ਨੂੰ ਬਦਾਵਾ ਦੇ ਕੇ ਆ ਗਏ ਜੀ, ਆ ਫੜੋ ਚੂੜੀਆਂ, ਤੁਸੀਂ ਹੁਣ ਚੂੜੀਆਂ ਪਾ ਕੇ ਬਹਿ ਜਾਓ, ਹੁਣ ਜੰਗ ਨੂੰ ਅਸੀਂ ਜਾਵਾਂਗੇ। ਇਹ ਬਦਾਵੀਏ ਸਿੰਘਾਂ ਨੂੰ ਜਦੋਂ ਇਹਨਾਂ ਦੀਆਂ ਪਤਨੀਆਂ ਨੇ ਨੇੜੇ ਤਾਨੇ ਦਿੱਤੇ, ਫਿਰ ਇਹ ਮਾਤਾ ਭਾਗੋ ਦੇ ਕੋਲ ਆਏ। ਮਾਤਾ ਭਾਗੋ ਜੀ ਨੂੰ ਨਾਲ ਲੈ ਕੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਰਾਮੀ ਆਣਾ ਮਿਲੇ ਔਰ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਵਾਸਤੇ ਜੰਗ ਲੜਿਆ ਖਿਦਰਾਣੀ ਦੀ ਢਾਬ ਤੇ। ਮਾਤਾ ਭਾਗੋ ਜੀ ਬਹਾਦਰੀ ਦੇ ਨਾਲ ਲੜੇ ਔਰ ਇਹਨਾਂ ਬਦਾਵੀ ਸਿੰਘਾਂ ਨੂੰ ਉਹ ਮਾਫ਼ੀ ਦਵਾਉਣ ਵਾਸਤੇ ਨਾਲ ਗਏ ਸਨ। ਐਸਾ ਸਾਡਾ ਗੌਰਵਮਈ ਇਤਿਹਾਸ ਹੈ। ਅਸੀਂ ਮਾਤਾ ਸੁੰਦਰੀ ਜੀ ਦਾ ਇਤਿਹਾਸ ਪੜ੍ਹਦੇ ਹਾਂ। ਮਾਤਾ ਸੁੰਦਰੀ ਜੀ 40 ਸਾਲ ਦਿੱਲੀ ਵਿਚ ਰਹਿ ਕੇ ਉਹਨਾਂ ਨੇ ਸਿੱਖ ਪੰਥ ਦੀ ਰਹਿਨੁਮਾਈ ਕੀਤੀ ਹੈ। ਮਾਤਾ ਸੁਲੱਖਣੀ ਸ੍ਰੀ ਗੁਰੂ ਨਾਨਕ ਦੇਵ ਦੇ ਮਹਿਲ ਸਨ, ਲੇਕਿਨ ਵੇਖੋ 21 ਸਾਲ ਦਾ ਵਿਛੋੜਾ ਉਹਨਾਂ ਨੇ ਝੱਲਿਆ। ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਵਿਚ ਰਹਿੰਦੇ ਸੀ, ਲੇਕਿਨ 21 ਸਾਲ ਦਾ ਵਿਛੋੜਾ ਇਹਨਾਂ ਨੇ ਝੱਲਿਆ। ਅਸੀਂ ਮਾਤਾ ਖੀਵੀ ਦਾ ਜ਼ਿਕਰ ਪੜ੍ਹਦੇ ਹਾਂ, ਉਹਨਾਂ ਨੇ ਕਿਤਨੀ ਸੰਗਤ ਦੀ ਸੇਵਾ ਕੀਤੀ ਹੈ। ਬੀਬੀ ਭਾਨੀ ਦਾ ਜ਼ਿਕਰ ਅਸੀਂ ਅਕਸਰ ਗਾਹੇ ਵਗਾਹੇ ਇਸ ਵਿਰਸਾ ਤੇ ਇਤਿਹਾਸ ਵਿਚ ਕਰਦੇ ਰਹਿੰਦੇ ਹਾਂ। ਕਿਤਨੀ ਮਹਾਨ ਔਰਤ ਹੈ ਜਿਸ ਦੇ ਪੁੱਤਰ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਿੱਤੀ ਔਰ ਬੱਚੇ ਦੀ ਪਹਿਲੀ ਜੋ ਪਹਿਲਾ ਗੁਰੂ ਹੁੰਦਾ ਹੈ ਉਹ ਮਾਂ ਹੀ ਹੁੰਦੀ ਹੈ ਔਰ ਬੱਚੇ ਦੇ ਮੁਖ ਵਿਚੋਂ ਵੀ ਪਹਿਲਾ ਸ਼ਬਦ ਅਗਰ ਨਿਕਲਦਾ ਹੈ ਤਾਂ ਉਹ ਮਾਂ ਹੀ ਨਿਕਲਦਾ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਮਾਵਾਂ ਰੁਖਸਤ ਹੋ ਚੁੱਕੀਆਂ ਨੇ। ਮੈਨੂੰ ਮੇਰੇ ਪਰਮ ਮਿੱਤਰ ਨੇ ਸਰਦਾਰ ਰਣਦੀਪ ਸਿੰਘ ਜੀ ਆਹਲੂਵਾਲੀਆ, ਉਹਨਾਂ ਦੀਆਂ ਮੈਨੂੰ 2 ਸਤਰਾਂ ਯਾਦ ਆਈਆਂ ਨੇ। ਉਹਨਾਂ ਨੇ ਲਿਖਿਆ ਕਿ ਜਦ ਮਾਂ ਨੀ ਰਹਿੰਦੀ ਸਿਰ ਤੇ ਸੰਘਣੀ ਛਾਂ ਨੀ ਰਹਿੰਦੀ, ਜ਼ਿੰਦਗੀ ਤੋਂ ਅੱਕਿਆ ਥੱਕਿਆ ਲਈ ਸਕੂਨ ਭਰੀ ਉਹ ਥਾਂ ਨੀ ਰਹਿੰਦੀ, ਮਾਂ ਬਿਨ ਘਰ ਦਾ ਚਾ ਨੀ ਰਹਿੰਦਾ, ਦਿਲ ਦੀ ਗੱਲ ਕਿਸੇ ਹੋਰ ਨਾ ਕਹਿੰਦਾ, ਅਕਸਰ ਚੇਤੇ ਆ ਜਾਂਦੀ ਏ ਜਦ ਵੀ ਕਿਧਰੇ ਕੱਲਾ ਬਹਿੰਦਾ, ਸਮਝ ਰਿਸ਼ਤਿਆਂ ਦੀ ਉਦੋਂ ਆਏ ਜਦੋਂ ਮਾਂ ਤੁਰ ਜਾਏ, ਜ਼ਿੰਦਗੀ ਦੇ ਡੂੰਘੇ ਸਮੁੰਦਰੀ ਬੰਦਾ ਫੇਰ ਗੋਟੇ ਖਾਏ, ਬੀਤਿਆ ਵੇਲਾ ਮੁੜ ਨਾ ਧਿਆਏ, ਅੱਜ ਵੀ ਖਿਆਲਾਂ ਦੇ ਵਿਚ ਗੱਲ ਕਰ ਲੈਂਦਾ ਹਾਂ, ਫਿਰ ਉਸ ਦੀ ਗੋਦੀ ਧਰ ਲੈਂਦਾ ਹਾਂ, ਬੇਫਿਕਰੀ ਦੀ ਉਡਾਰੀ ਮੁੜ ਭਰ ਲੈਂਦਾ ਹਾਂ, ਜਦ ਮਾਂ ਨੀ ਰਹਿੰਦੀ ਸਿਰ ਤੇ ਸੰਘਣੀ ਛਾਂ ਨੀ ਰਹਿੰਦੀ, ਜ਼ਿੰਦਗੀ ਤੋਂ ਅੱਕਿਆ ਥੱਕਿਆ ਲਈ ਸਕੂਨ ਭਰੀ ਉਹ ਥਾਂ ਨੀ ਰਹਿੰਦੀ। ਸੱਚਮੁੱਚ ਮਾਂ ਦਾ ਕੋਈ ਵੀ ਇਨਸਾਨ ਕਰਜ਼ਾ ਨਹੀਂ ਦੇ ਸਕਦਾ ਔਰ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀਆਂ 17 ਯਾਦ ਆਈਆਂ ਨੇ। ਉਹ ਕਹਿੰਦਾ ਮਾਂ ਜਿਹਾ ਕੰਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
ਬਹੁਤ ਬਹੁਤ ਡੂੰਘੀ ਗੱਲ ਹੈ ਜੀ, ਔਰ ਵਾਕਈ ਜੀ
ਜੀ। ਸੋ ਮਾਂ ਦਾ ਜਿਹੜਾ ਬਦਲ ਵੀ ਕੋਈ ਨੀ ਦੁਨੀਆਂ ਚ, ਔਰ ਮਾਂ ਦਾ ਕੋਈ ਕਰਜ਼ ਵੀ ਨਹੀਂ ਦੇ ਸਕਦਾ।
ਬਿਲਕੁਲ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿਚ ਵਿਰਸਾ ਤੇ ਇਤਿਹਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਕਸਰ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਵਿਰਸੇ ਦੇ ਉੱਤੇ, ਸੋ ਸਾਡਾ ਵਿਰਸਾ ਜਿਹੜਾ ਬੜਾ ਹੀ ਮਾਣ ਮੱਤਾ, ਬੜਾ ਮਾਣ ਭਰਿਆ ਹੈ, ਔਰ ਉਹਨਾਂ ਮਾਵਾਂ ਦਾ ਜ਼ਿਕਰ ਤੁਸੀਂ ਕੀਤਾ ਹੈ ਜਿਹੜੀਆਂ ਮਾਵਾਂ ਨੇ ਅਸਲ ਦੇ ਵਿਚ ਇੱਕ ਖਾਸ ਆਪਣਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ ਹੈ, ਔਰ ਇਹੋ ਜਿਹੇ ਬੱਚਿਆਂ ਨੂੰ ਜਨਮ ਦਿੱਤਾ, ਇਹੋ ਜਿਹੇ ਸੂਰਮਿਆਂ ਨੂੰ ਜੰਮਿਆ ਜਿਨ੍ਹਾਂ ਸੂਰਮਿਆਂ ਨੇ ਲੁਕਾਈ ਦੇ ਲਈ, ਮਨੁੱਖਤਾ ਦੇ ਲਈ ਵੱਡੇ ਵੱਡੇ ਜਿਹੜੇ ਮੁਕਾਮ ਹੈ ਉਹ ਹਾਸਲ ਕੀਤੇ ਆ, ਆਪਣਾ ਆਪਾ ਵੀ ਵਾਰਿਆ। ਔਰ ਅੱਜ ਦੇ ਦਿਨ ਹੀ ਨਹੀਂ, ਮੈਨੂੰ ਲੱਗਦਾ ਹੁੰਦਾ ਕਿ ਹਰ ਦਿਨ ਸਾਡੇ ਅੰਦਰ ਉਹਨਾਂ ਮਾਵਾਂ ਪ੍ਰਤੀ ਸਤਿਕਾਰ ਜਿਹੜਾ ਆ ਉਹ ਰਹਿਣਾ ਬਹੁਤ ਜ਼ਰੂਰੀ ਹੁੰਦਾ। ਔਰ ਅਸੀਂ ਜਿਵੇਂ ਬਾਰ ਬਾਰ ਗੱਲ ਕਰ ਰਹੇ ਹਾਂ ਕਿ ਮਾਵਾਂ ਦਾ ਜਿਹੜਾ ਕਰਜ਼ ਹੈ ਉਹ ਕੋਈ ਚੁਕਾਈ ਨਹੀਂ ਸਕਦਾ। ਜੀ ਦਿਲਪੁਰ ਸਾਹਿਬ,
ਦੇਖੋ ਮਾਂ, ਮੈਂ ਇਤਿਹਾਸ ਤੁਸੀਂ ਵੀ ਪੜਿਆ ਹੋਵੇਗਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਮਾਤਾ ਰਾਜ ਕੌਰ ਦੀ ਕੁੱਖ ਵਿਚੋਂ ਹੋਇਆ। ਵੈਸੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਸਾਡੇ ਸਮਾਜ
ਜੀ,
ਅੱਜ ਸਾਡੇ ਸਮਾਜ ਦੇ ਵਿਚ ਲੜਕੀਆਂ ਨੂੰ ਕੁੱਖ ਦੇ ਵਿਚ ਕਤਲ ਕੀਤਾ ਜਾ ਰਿਹਾ
ਜੀ।
ਮਾਤਾ ਰਾਜ ਕੌਰ ਕਹਿੰਦੀ ਨੀ ਜਦੋਂ ਪੈਦਾ ਹੋਈ ਤੇ ਜਦੋਂ ਵੇਖਿਆ, ਮਾਪ ਘਰਦਿਆਂ ਨੇ ਵੇਖਿਆ ਕਿ ਲੜਕੀ ਪੈਦਾ ਹੋਈ ਹੈ, ਇਹਨੂੰ ਘੜੇ ਵਿਚ ਪਾ ਕੇ ਤੇ ਜਾ ਕੇ ਦਾਬਾ ਏ
ਜੀ।
ਉਹ ਅਚਨਚੇਤ ਘਰ ਦੇ ਵਿਚ ਸੰਤ ਬਾਬਾ ਗੁੱਦੜ ਸਿੰਘ ਜੀ ਆਏ, ਉਹ ਬੜੇ ਭਗਤੀ ਵਾਲੇ ਸੰਤ ਸਨ। ਉਹਨਾਂ ਨੇ ਪੁੱਛਿਆ, ਉਹਨਾਂ ਨੂੰ ਪਤਾ ਲੱਗਾ ਵੀ ਘਰ ਵਿਚ ਕੋਈ ਨਵਾਂ ਮਹਿਮਾਨ ਆਇਆ। ਉਹਨਾਂ ਨੇ ਕਿਹਾ ਜੀ ਸਾਨੂੰ ਦਰਸ਼ਨ ਕਰਵਾਓ। ਉਹਨਾਂ ਨੇ ਕਿਹਾ ਜੀ ਵੀ ਅਸੀਂ ਤੇ ਲੜਕੀ ਨੂੰ ਨਾਪਾ ਹੀ ਆ। ਤੇ ਸੰਤ ਬਾਬਾ ਗੁੱਦੜ ਸਿੰਘ ਕਹਿਣ ਲੱਗੇ ਵੀ ਇਹ ਔਰਤ ਦੀ ਕੁੱਖੋਂ ਇੱਕ ਮਹਾਨ ਬਲੀ ਯੋਧਾ ਸੂਰਮਾ ਪੈਦਾ ਹੋਣ ਵਾਲਾ ਹੈ, ਜਲਦੀ ਲੈ ਕੇ ਆਓ। ਉਹ ਕਹਿੰਦੇ ਨੇ ਫਿਰ ਪੁੱਟੇ ਟੋਇਆ, ਪੁੱਟਿਆ, ਘੜੇ ਕੱਢਿਆ, ਮਾਤਾ ਰਾਜ ਕੌਰ ਨੂੰ ਫਿਰ ਘਰ ਲਿਆਂਦਾ, ਉਹਨੂੰ ਪਾਲਿਆ ਪੋਸਿਆ। ਇਹਦੀ ਕੁੱਖੋਂ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ
ਜੀ।
ਔਰ ਕਿੱਡਾ ਬਹਾਦਰ ਸੂਰਮਾ ਹੋਇਆ
ਜੀ,
ਜਿਹਨੇ 14,500 ਮੀਲ ਮਰੱਬੇ ਵਿਚ ਖਾਲਸੇ ਦਾ ਕੇਸਰੀ ਝੰਡਾ ਚਲਾ ਕੇ ਰੱਖ ਦਿੱਤਾ।
ਬਿਲਕੁਲ।
ਸੋ ਕੋਈ ਪਤਾ ਨੀ ਹੁੰਦਾ ਕਿ ਕਿਸ ਔਰਤ ਨੇ ਉਹਦੀ ਕੁੱਖੋਂ ਕਿਸ ਨੇ ਜਨਮ ਲੈਣਾ, ਇਹ ਤੇ ਕੋਈ ਨੀ ਜਾਣਦਾ। ਇਹ ਸਾਡਾ ਇਤਿਹਾਸ ਹੈ
ਜੀ।
ਸੋ ਅੱਜ ਵੀ ਮੈਂ ਆਪਣੇ ਪੰਜਾਬੀਆਂ ਨੂੰ ਬੇਨਤੀ ਕਰਿਆ ਕਰਦਾ ਕਿ ਭਾਈ ਜੋ ਲੋਕ ਧੀਆਂ ਨੂੰ ਕੁੱਖ ਦੇ ਵਿਚ ਕਤਲ ਕਰਦੇ ਨੇ ਉਹ ਇਹ ਕੰਮ ਨਾ ਕਰਿਆ ਕਰਨ। ਧੀਆਂ ਨੂੰ ਕੁੱਖ ਵਿਚ ਨਾ ਮਾਰੋ। ਅੱਜ ਧੀਆਂ ਵੀ ਓਨਾ ਹੀ ਪਿਆਰ ਲੈਂਦੀਆਂ ਨੇ ਜਿੰਨਾ ਪੁੱਤਰ ਲੈਂਦੇ ਨੇ
ਜੀ।
ਬਿਲਕੁਲ। ਕਿਉਂਕਿ ਸਾਡੇ ਧੀਆਂ ਪੁੱਤਰਾਂ ਦੇ ਬਗੈਰ ਤੇ ਸੰਸਾਰ ਚੱਲ ਨਹੀਂ ਸਕਦਾ। ਔਰਤ ਦੇ ਵੇਖੋ ਕਿੰਨੇ ਰੂਪ ਨੇ, ਉਹ ਇੱਕ ਮਾਂ ਵੀ ਹੈ, ਉਹ ਇੱਕ ਭੈਣ ਵੀ ਹੈ, ਉਹ ਇੱਕ ਭਰਜਾਈ ਵੀ ਹੈ, ਉਹ ਇੱਕ ਪਤਨੀ ਵੀ ਹੈ। ਔਰਤ ਦੇ ਕਿੰਨੇ ਰੂਪ ਨੇ, ਉਹ ਕਿੰਨੇ ਰੂਪਾਂ ਦੇ ਵਿਚ ਸਾਨੂੰ ਪਿਆਰ ਦਿੰਦੀ ਹੈ।
ਬਿਲਕੁਲ। ਸੋ ਸਿਰਫ ਅਸੀਂ ਆਪਣੇ ਗ੍ਰੰਥਾਂ ਦੇ ਵਿਚ ਜਾਂ ਫਿਰ ਜਿਹੜੀਆਂ ਸਾਡੀਆਂ ਲਿਖਤਾਂ ਉਹਨਾਂ ਦੇ ਵਿਚ ਹੀ ਮਾਂ ਨੂੰ ਵਡਿਆਉਣਾ ਨਾ ਸਿੱਖੀਏ, ਸਗੋਂ ਅਸਲ ਜੀਵਨ ਦੇ ਵਿਚ ਵੀ ਮਾਂ ਪ੍ਰਤੀ ਜਿਹੜੀਆਂ ਸੱਚੀਆਂ ਸੱਚੀਆਂ ਭਾਵਨਾਵਾਂ ਨੇ ਸਾਡੀਆਂ, ਮਾਂ ਪ੍ਰਤੀ ਬਣਦਾ ਜਿਹੜਾ ਸਤਿਕਾਰ ਹੈ ਉਹ ਜ਼ਰੂਰ ਦੇਣਾ ਸਿੱਖੇ। ਔਰ ਮਾਵਾਂ ਦਾ ਵੀ ਜਿਹੜਾ ਉਹ ਇੱਕ ਅਹਿਮ ਫਰਜ਼ ਹੁੰਦਾ ਕਿ ਉਹ ਆਪਣੀ ਔਲਾਦ ਦੇ ਸੁੱਖ ਦੇ ਲਈ, ਜਿਵੇਂ ਹੁਣ ਤੱਕ ਵੀ ਅਸੀਂ ਇਹੋ ਹੀ ਪੜ੍ਹਦੇ ਸੁਣਦੇ ਆਏ ਹਾਂ ਕਿ ਮਾਵਾਂ ਜਿਹੜੀਆਂ ਆਪਣੀ ਔਲਾਦ ਦੇ ਸੁੱਖ ਲਈ ਆਪਣੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦੇ ਦਿੰਦੀਆਂ, ਆਪਣੇ ਜੀਵਨ ਦੇ ਸਾਰੇ ਸੁੱਖ ਜਿਹੜੇ ਉਹ ਤਿਆਗ ਦਿੰਦੀਆਂ ਸਿਰਫ ਆਪਣੀ ਔਲਾਦ ਦੀ ਖੁਸ਼ੀ ਤੇ ਪਿਆਰ ਦੇ ਲਈ, ਹਨਾ। ਔਰ ਇਹੋ ਹੀ ਇੱਕ ਬਹੁਤ ਹੀ ਕੀਮਤੀ ਜਿਹੜਾ ਇੱਕ ਅਨਮੋਲ ਜਿਹੜਾ ਰਿਸ਼ਤਾ ਹੈ ਜਿਹੜਾ ਪੂਰੀ ਦੁਨੀਆਂ ਦੇ ਵਿੱਚ ਉਹਦੀ ਇਸ ਕੁਰਬਾਨੀ ਕਰਕੇ ਜਾਣਿਆ ਜਾਂਦਾ ਹੈ। ਔਰ ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵਾਰ ਜ਼ਿਕਰ ਆਉਂਦਾ ਹੈ ਨਾ ਕਿ ਗਿੱਲੀ ਥਾਂ ਤੇ ਆਪ ਨਾ ਬਹਿੰਦੀ, ਪਾਉਂਦੀ ਸੁੱਕੀ ਥਾਂ ਉਹ ਦੁਨੀਆਂ ਵਾਲੇ ਉਹ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲੇ ਉਹ ਸੋ ਵਾਕਈ ਜਿਹੜੀ ਮਾਂ ਆ ਉਹ ਆਪਣੀ ਔਲਾਦ ਦੇ ਲਈ ਹਰ ਦੁੱਖ ਝੱਲਣ ਦੇ ਲਈ ਖੁਸ਼ੀ ਖੁਸ਼ੀ ਤਿਆਰ ਹੋ ਜਾਂਦੀ ਹੈ ਔਰ ਅਜੋਕੇ ਸਮੇਂ ਦੇ ਵਿੱਚ ਸਮਾਂ ਬਦਲ ਰਿਹਾ ਮਾਵਾਂ ਦਾ ਵੀ ਜਿਹੜਾ ਦੌਰ ਹੈ ਉਹ ਕਿਉਂਕਿ ਆਧੁਨਿਕ ਦੌਰ ਹੈ ਔਰ ਇਸ ਕਰਕੇ ਕੁਛ ਕੁ ਜਿਹੜੀਆਂ ਤਰਜੀਹਾਂ ਆ ਉਹ ਬਦਲੀਆਂ ਨੇ ਜ਼ਮਾਨੇ ਦੇ ਨਾਲ ਨਾਲ ਪਰ ਇਸ ਸਭ ਦੇ ਚੱਲਦਿਆਂ ਮੈਨੂੰ ਲੱਗਦਾ ਹੁੰਦਾ ਕਿ ਮਾਂ ਜਿਹੜੀ ਆ ਉਹ ਅਜੇ ਵੀ ਉਸੇ ਤਰ੍ਹਾਂ ਮਮਤਾ ਦੇ ਨਾਲ ਭਰਪੂਰ ਹੈ ਆਪਣੀ ਔਲਾਦ ਦੇ ਲਈ ਅਜੇ ਵੀ ਉਹ ਓਨੀ ਹੀ ਜਿਹੜੀ ਜਿਗਿਆਸਾ ਰੱਖਦੀ ਹੈ ਓਨੀ ਹੀ ਜ਼ਿਆਦਾ ਸ਼ਿੱਦਤ ਦੇ ਨਾਲ ਆਪਣੀ ਔਲਾਦ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੀ ਹੈ ਸੋ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਦਿਲਬਰ ਸਾਹਿਬ ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਮਾਂ ਦੀ ਗੱਲ ਵੀ ਕੀਤੀ ਆ ਔਰ ਉਹਨਾਂ ਮਾਵਾਂ ਦਾ ਜ਼ਿਕਰ ਵੀ ਕੀਤਾ ਜੀ ਜਾਂਦੇ ਜਾਂਦੇ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ
ਇਸਤਰੀ ਜੀਵਨ ਦਾ ਉੱਤਮ ਖਿਤਾਬ ਹੈ ਮਾਂ
ਜੀ
ਇੱਕ ਮਾਂ ਸ਼ਬਦ ਸੁਣਨ ਵਾਸਤੇ ਮਾਂ ਦੀ ਮਮਤਾ ਤੜਪਦੀ ਹੈ
ਬਿਲਕੁਲ
ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਨਾ ਵੀ ਮਾਪੇ ਜਿਹੜੇ ਨੇ ਔਲਾਦ ਪ੍ਰਾਪਤ ਕਰਨ ਵਾਸਤੇ ਬੜਾ ਕੁਝ ਕਰਦੇ ਨੇ
ਬਿਲਕੁਲ
ਹੁਣ ਜਿਸ ਮਾਂ ਦੀ ਕਹਿੰਦੇ ਨੇ ਔਲਾਦ ਨੇ ਉਹਦੀ ਆਪਣੀ ਜ਼ਿੰਦਗੀ ਵਿੱਚ ਵੀ ਹਨੇਰਾ ਹੋ ਜਾਂਦਾ ਉਹਨੂੰ ਹਰੀ ਭਰੀ ਦੁਨੀਆਂ ਵੀ ਉਜਾੜ ਨਜ਼ਰ ਆਉਂਦੀ ਹੈ ਇੱਕ ਜਿਹੜੀ ਮਾਂ ਸ਼ਬਦ ਸੁਣਨ ਵਾਸਤੇ ਮਾਂ ਕੀ ਕੁਝ ਕਰਦੀ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਕਿ ਤੀਰਥ ਤੀਰਥ ਖੈਰ ਮੰਗਾਵੇ ਇਹ ਗੁੱਗੇ ਤੇ ਮਰੀਆਂ ਪੁਜਵਾਵੇ ਇਹ ਸਿਵਿਆ ਉੱਤੇ ਮਾਤਰ ਜਾਵੇ ਅਣ ਹੋਈਆਂ ਗੱਲਾਂ ਕਰਵਾਏ ਪੁੱਤਰ ਜਹੀ ਨਾ ਵਰਤ ਪਿਆਰੀ ਇਸ ਦੀ ਭੁੱਖੀ ਦੁਨੀਆਂ ਸਾਰੀ ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਡਕ ਡਕ ਭਰੀਆਂ ਸਾਹਾਂ ਕਰੀ ਵਿਆਵਣ ਵਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਪੂਰਾ ਕਦੀ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ ਸੋ ਇੱਕ ਮਾਂ ਸ਼ਬਦ ਸੁਣਨ ਵਾਸਤੇ ਮਾਂ ਬੜਾ ਕੁਝ ਕਰਦੀ ਹੈ ਸੋ ਮਾਂ ਦਾ ਦੁਨੀਆਂ ਵਿੱਚ ਬਦਲ ਕੋਈ ਨੀ ਤੇ ਸਾਨੂੰ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਭਾਵੇਂ ਸਾਡੀ ਮਾਂ ਕੋਈ ਹੋਵੇ ਮੈਂ ਕਹਿੰਦਾ ਕਿ ਸਤਿਗੁਰਾਂ ਨੇ ਸਾਨੂੰ ਬਹੁਤ ਕੁਝ ਉਹਨਾਂ ਦੀਆਂ ਮਾਵਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡਾ ਸਿਰ ਝੁਕਦਾ ਹੈ ਸਾਡਾ ਮਾਂ ਕਹਿਣ ਦੇ ਸਿਰ ਝੁਕ ਜਾਂਦਾ ਸੋ ਮਾਂ ਦਿਵਸ ਦੇ ਉੱਤੇ ਮੈਂ ਸਾਰੀਆਂ ਮਾਵਾਂ ਨੂੰ ਸਲਾਮ ਕਰਦਾ ਸਲੂਟ ਕਰਦਾ ਪ੍ਰਣਾਮ ਕਰਦਾ ਔਰ ਮਾਂ ਦਿਵਸ ਉੱਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਵੀ ਪੇਸ਼ ਕਰਦਾ ਹਾਂ
ਜੀ ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਮਾਂ ਦੀ ਇਸ ਅਨਮੋਲ ਦਾਤ ਦੇ ਉੱਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਆਪਣੇ ਵਿਚਾਰ ਰੱਖਣ ਦੇ ਲਈ ਔਰ ਹੁਣ ਸਾਨੂੰ ਇਹ ਜਿਹੜਾ ਸਿਲਸਿਲਾ ਇੱਥੇ ਸਮੇਟਣਾ ਪੈਣਾ ਸਮਾਂ ਜਿਹੜਾ ਉਹ ਉੱਪਰ ਹੋ ਗਿਆ ਪਰ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਸੋ ਦੋਸਤੋ ਵਿਰਸਾ ਤੇ ਇਤਿਹਾਸ ਸਿਲਸਿਲੇ ਵਿਚ ਸਾਡੇ ਨਾਲ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਔਰ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਮਾਂ ਸੀ ਔਰ ਮਾਂ ਦੀ ਕੀ ਦੇਣ ਹੈ ਦੁਨੀਆਂ ਨੂੰ ਹਨਾ ਅਸੀਂ ਸਾਰੇ ਵੈਸੇ ਜਾਣਦੇ ਹਾਂ ਪਰ ਮਾਂ ਦੀ ਉਸ ਦੇਣ ਦਾ ਜਿਹੜਾ ਕਰਜ਼ਾ ਉਹ ਕਦੀ ਵੀ ਨਹੀਂ ਲਾ ਸਕਦੇ ਖੈਰ ਇਸ ਵੇਲੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਦੋਸਤਾਂ ਨੂੰ ਵੀ ਸ਼ਾਮਲ ਕਰਦੀ ਹਾਂ ਔਰ ਨਾਲੋ ਨਾਲ ਇੱਕ ਜਿਹੜਾ ਨੰਬਰ ਸਾਡੇ ਤੱਕ ਨਰਿੰਦਰ ਰਠੌਰ ਹੋਰਾਂ ਨੇ ਭੇਜਿਆ ਉਹ ਨੰਬਰ ਵੀ ਆਪਾਂ ਜ਼ਰੂਰ ਟਰਾਈ ਕਰਦੇ ਹਾਂ ਨਰਿੰਦਰ ਰਠੌਰ ਕਹਿੰਦੇ ਆ ਕਿ ਉਹਨਾਂ ਦੇ ਦੋਸਤ ਦੇ ਘਰ ਬੇਟੀ ਹੋਈ ਹੈ ਤੇ ਆਪਾਂ ਉਹਨਾਂ ਦੇ ਦੋਸਤ ਨੂੰ ਨੰਬਰ ਲਗਾ ਕੇ ਦੇਖਦੇ ਹਾਂ ਦੋਸਤ ਦਾ ਨਾਮ ਉਹਨਾਂ ਨੇ ਸਾਬੀ ਦੱਸਿਆ ਹਨਾ ਸਾਬੀ ਤੇ ਕਾਜਲ ਯਾਨੀ ਕਿ ਇਸ ਪਿਆਰੀ ਜਿਹੀ ਜੋੜੀ ਦੇ ਘਰ ਇੱਕ ਪਿਆਰੀ ਜਿਹੀ ਪਰੀ ਆਈ ਹੈ ਸੋ ਉਹਨਾਂ ਨੂੰ ਆਪਾਂ ਨੰਬਰ ਲਗਾ ਕੇ ਦੇਖਦੇ ਹਾਂ ਜੇਕਰ ਉਹ ਸਾਡਾ ਨੰਬਰ ਚੁੱਕ ਲੈਂਦੇ ਆ ਜੇ ਉਹ ਸਾਡਾ ਫੋਨ ਚੁੱਕ ਲੈਂਦੇ ਆ ਤਾਂ ਫਿਰ ਆਪਾਂ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸਾਰੇ ਜਣੇ ਰਲ ਕੇ ਸ਼ਾਮਲ ਹੋਵਾਂਗੇ ਤੇ ਇਸ ਨੰਨੀ ਪਰੀ ਦੀ ਆਮਦ ਦੇ ਉੱਤੇ ਆਪਾਂ ਉਹਨਾਂ ਨੂੰ ਵਧਾਈ ਵੀ ਪੇਸ਼ ਕਰਾਂਗੇ ਤੇ ਲੋ ਜੀ ਕੋਸ਼ਿਸ਼ ਕਰ ਰਹੀ ਆ ਨੰਬਰ ਲਗਾਉਣ ਦੀ ਔਰ ਜੇਕਰ ਨੰਬਰ ਜਿਹੜਾ ਆ ਉਹ ਲੱਗ ਜਾਂਦਾ ਔਰ ਫੋਨ ਚੁੱਕਿਆ ਜਾਂਦਾ ਤਾਂ ਫਿਰ ਆਪਾਂ ਸਾਰੇ ਉਹਨਾਂ ਦੀਆਂ ਖੁਸ਼ੀਆਂ ਚ ਸ਼ਾਮਲ ਹੋਵਾਂਗੇ ਜੇਕਰ ਸਿੱਧੀਆਂ ਵਧਾਈਆਂ ਚਲੇ ਜਾਂਦੀਆਂ ਤਾਂ ਬਹੁਤ ਵਧੀਆ ਜੇ ਨਹੀਂ ਸਿੱਧੀਆਂ ਜਾਣਗੀਆਂ ਫਿਰ ਅਸਿੱਧੀਆਂ ਤਾਂ ਜ਼ਰੂਰ ਜਾਣਗੀਆਂ ਤੇ ਲੋ ਆਪਾਂ ਨੰਬਰ ਲਗਾ ਦਿੱਤਾ ਔਰ ਜਿਹੜੇ ਦੋਸਤ ਇਸ ਵੇਲੇ ਪ੍ਰੋਗਰਾਮ ਚ ਵੈਸੇ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਜਾਂਦੇ ਕੁਲਵਿੰਦਰ ਸਿੰਘ ਜਗਰਾਉਂ ਵੀ ਸਾਡੇ ਨਾਲ ਜੁੜੇ ਹੋਏ ਆ ਔਰ ਉਹਨਾਂ ਨੇ ਇੱਕ ਬਹੁਤ ਪਿਆਰੀ ਜਿਹੀ ਕਵਿਤਾ ਵੀ ਭੇਜੀ ਹੈ ਮੈਂ ਉਹਨਾਂ ਦਾ ਸੁਨੇਹਾ ਵੀ ਬਹੁਤ ਜਲਦ ਸ਼ਾਮਲ ਕਰਨ ਜਾ ਰਹੀ ਹਾਂ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਵੀ ਸੁਨੇਹਾ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ ਇਸ ਵੇਲੇ ਨੰਬਰ ਜਿਹੜਾ ਹੈ ਉਹ ਅਸੀਂ ਲਗਾਇਆ ਹੋਇਆ ਜੀ ਨਰਿੰਦਰ ਰਠੌਰ ਹੁਰਾਂ ਦੇ ਪਿਆਰੇ ਜੇ ਦੋਸਤ ਦੇ ਘਰ ਚ ਬੇਟੀ ਦੀ ਦਾਤ ਜਿਹੜੀ ਪਰਮਾਤਮਾ ਨੇ ਬਖਸ਼ੀ ਆ ਸੋ ਨੰਬਰ ਚੁੱਕਦੇ ਆ ਜਾਂ ਨਹੀਂ ਚੁੱਕਦੇ ਹੁਣ
ਨੰਬਰ
ਤਾਂ ਉਹਨਾਂ ਨੇ ਫੋਨ ਤਾਂ ਉਹਨਾਂ ਨੇ ਨਹੀਂ ਚੁੱਕਿਆ ਪਰ ਇੱਕ ਵਾਰ ਫੇਰ ਆਪਾਂ ਜ਼ਰੂਰ ਇਹ ਨੰਬਰ ਜਿਹੜਾ ਹੈ ਇਹ ਲਗਾ ਕੇ ਦੇਖਦੇ ਆ ਜੇ ਉਹ ਫੋਨ ਦੂਸਰੀ ਵਾਰ ਚੁੱਕ ਲੈਣਗੇ ਤਾਂ ਫੇਰ ਆਪਾਂ ਜਿਹੜੀਆਂ ਵਧਾਈਆਂ ਉਹ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ ਸਿੱਧੇ ਰੂਪ ਦੇ ਵਿੱਚ ਨਹੀਂ ਤਾਂ ਫਿਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿੱਧੇ ਨਹੀਂ ਤਾਂ ਫਿਰ ਅਸਿੱਧੇ ਰੂਪ ਦੇ ਵਿੱਚ ਤਾਂ ਆਪਾਂ ਜ਼ਰੂਰ ਕਰਾਂਗੇ ਚਲੋ ਜੀ ਦੂਸਰੀ ਵਾਰ ਆਪਾਂ ਨੰਬਰ ਜਿਹੜਾ ਉਹ ਲਗਾ ਰਹੇ ਆ ਇਸ ਵੇਲੇ ਤੇ ਉਡੀਕ ਕਰਦੇ ਆ ਲਓ ਜੀ ਇਹ ਸਰਪ੍ਰਾਈਜ਼ ਕਾਲ ਜਿਹੜੀ ਹੈ ਸਾਬੀ ਹੁਣਾਂ ਤੱਕ ਪਹੁੰਚਦੀ ਆ ਜਾਂ ਨਹੀਂ ਪਹੁੰਚਦੀ ਔਰ ਜੇਕਰ ਸਾਬੀ ਚੁੱਕ ਲੈਂਦੇ ਨੇ ਫੋਨ ਤਾਂ ਫਿਰ ਆਪਾਂ ਸਾਰੇ ਇਕੱਠੇ ਉਹਨਾਂ ਨੂੰ ਦੇਵਾਂਗੇ ਵਧਾਈਆਂ ਉਹਨਾਂ ਦੀ ਪਿਆਰੀ ਜੀ ਬਿਟੀਆ ਦੇ ਆਉਣ ਦੀ ਦੋ ਨੰਬਰ ਤਾਂ ਫਿਰ ਚਲੇ ਗਿਆ ਕਾਲ ਚਲੀ ਗਈ ਹੈ ਫੋਨ ਹੁਣ ਚੁੱਕਦੇ ਆ ਨਹੀਂ ਚੁੱਕਦੇ ਇਹ ਹੁਣ ਸਮੇਂ ਤੇ ਡਿਪੈਂਡ ਕਰਦਾ ਲਓ ਜੀ ਆਪਾਂ ਕੋਸ਼ਿਸ਼ ਕਰਦੇ ਆ ਪਰ ਜੇਕਰ ਨਹੀਂ ਚੁੱਕਦੇ ਤਾਂ ਵੀ ਆਪਾਂ ਵਧਾਈਆਂ ਜ਼ਰੂਰ ਦੇਵਾਂਗੇ ਮੀਡੀਆ ਦੀ ਆਮਦ ਤੇ ਕਾਲ ਜਾ ਰਹੀ ਹੈ ਨੰਬਰ ਲੱਗਿਆ ਹੋਇਆ ਨੰਬਰ ਬਿਲਕੁਲ ਸਹੀ ਲੱਗਿਆ ਹੋਇਆ ਔਰ ਕਾਲ ਅਜੇ ਤੱਕ
ਚੁੱਕਿਆ
ਆਪਾਂ ਪਰ ਆਪਣੇ ਵੱਲੋਂ ਜ਼ਰੂਰ ਇੱਕ ਸਰਪ੍ਰਾਈਜ਼ ਜਿਹੜੀ ਕਾਲ ਹੈ ਉਹ ਕੀਤੀ ਹੈ ਔਰ ਹੁਣ ਆਪਾਂ ਉਹਨਾਂ ਨੂੰ ਵਧਾਈਆਂ ਜਿਹੜੀਆਂ ਉਹ ਜ਼ਰੂਰ ਪੇਸ਼ ਕਰਦੇ ਆ ਲਓ ਜੀ ਸਾਬੀ ਤੇ ਕਾਜਲ ਹੋਰਾਂ ਨੂੰ ਜਿਹੜੀਆਂ ਇਹ ਵਧਾਈਆਂ ਨੇ ਇਹ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਨਰਿੰਦਰ ਰਠੌਰ ਹੋਰਾਂ ਦੇ ਕਹੇ ਤੇ ਆਪਾਂ ਸਾਰੇ ਭੇਜ ਰਹੇ ਆ ਤੇ ਲਓ ਜੀ ਦੋਸਤੋ ਆਪਾਂ ਸਾਰਿਆਂ ਵੱਲੋਂ ਕਾਜਲ ਤੇ ਸਾਬੀ ਹੋਰਾਂ ਨੂੰ ਉਹਨਾਂ ਦੀ ਪਿਆਰੀ ਜੀ ਬਿਟੀਆ ਦੀ ਆਮਦ ਤੇ ਬਹੁਤ ਬਹੁਤ ਮੁਬਾਰਕਾਂ ਵੀ ਔਰ ਨਾਲ ਨਾਲ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਕਿ ਬੱਚੀ ਨੂੰ ਬਹੁਤ ਜ਼ਿੰਮੇਵਾਰ ਬਹੁਤ ਪਿਆਰੀਆਂ ਪਿਆਰੀਆਂ ਖੁਸ਼ੀਆਂ ਦੇ ਨਾਲ ਉਹ ਨਿਵਾਜਣ ਲਓ ਜੀ ਦੋਸਤੋ ਸਾਬੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਨਰਿੰਦਰ ਰਠੌਰ ਹੋਰਾਂ ਦਾ ਇਹ ਪਿਆਰਾ ਜਿਹਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਸੀ ਕਿ ਉਹਨਾਂ ਦੇ ਦੋਸਤ ਦੇ ਘਰ ਯਾਨੀ ਕਿ ਸਾਬੀ ਤੇ ਕਾਜਲ ਹੋਰਾਂ ਦੇ ਘਰ ਇੱਕ ਪਿਆਰੀ ਜਿਹੀ ਬਿਟੀਆ ਦੀ ਆਮਦ ਹੋਈ ਹੈ ਸੋ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਆਪਾਂ ਸਾਰੇ ਸ਼ਾਮਲ ਹੋ ਰਹੇ ਹਾਂ ਇਸ ਵੇਲੇ ਸਾਬੀ ਹੋਰੀ ਸਾਡੇ ਨਾਲ ਫੋਨ ਤੇ ਨੇ ਸੋ ਸਾਬੀ ਜੀ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਲਾਈਵ ਮਾਰਨਿੰਗ ਸ਼ੋਅ ਦੇ ਵਿੱਚ ਹਾਜ਼ਰ ਹੋਏ ਹੋ ਔਰ ਤੁਹਾਨੂੰ ਸਾਡੀ ਸਾਰੀ ਟੀਮ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਨਰਿੰਦਰ ਰਠੌਰ ਹੋਰਾਂ ਵੱਲੋਂ ਖਾਸ ਤੌਰ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਔਰ ਬੱਚੀ ਦੀ ਇਸ ਆਮਦ ਤੇ ਅਸੀਂ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਪਰਮਾਤਮਾ ਦੇ ਅੱਗੇ ਜੀ ਅਰਦਾਸ ਕਰਦੇ ਆ ਸਾਬੀ ਜੀ ਕੇ ਬੱਚੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਨਿਵਾਜਣ ਜੀ ਸਾਬੀ ਜੀ
ਬਹੁਤ ਬਹੁਤ ਧੰਨਵਾਦ ਜੀ
ਜੀ ਸੋ ਕਿੱਦਾਂ ਦਾ ਲੱਗਿਆ
ਬਹੁਤ ਬਹੁਤ ਧੰਨਵਾਦ
ਜੀ
ਬਹੁਤ ਵਧੀਆ ਲੱਗਿਆ ਜੀ ਬੇਟੀਆਂ ਦਾ ਮੈਂ ਤਾਂ ਵੈਸੇ ਪਹਿਲਾਂ ਹੀ ਚਾਹੁੰਦਾ ਸੀ ਬੇਟੀ ਹੋਵੇ ਤੇ ਡਾਕਟਰ ਵਗੈਰਾ ਜੀ ਕੋਈ ਮਤਲਬ ਚੈੱਕਅਪ ਵਗੈਰਾ ਵੀ ਨਹੀਂ ਕਰਵਾਇਆ ਜੀ ਕੀ ਹੋਊਗਾ ਜਾਂ ਕਿੱਦਾਂ ਅਸੀਂ ਇਹਨਾਂ ਕਹਿੰਦੇ ਸਾਨੂੰ ਸਰਪ੍ਰਾਈਜ਼ ਚਾਹੀਦਾ ਤੇ ਮੇਰੀ ਵਿਸ਼ ਵੈਸੇ ਪੂਰੀ ਹੋ ਗਈ ਬੇਟੀ ਚਾਹੀਦੀ ਸੀ ਬੇਟੀ ਆ ਗਈ
ਠੀਕ ਹੈ ਚਲੋ ਜੀ ਫਿਰ ਆਪਾਂ ਵੀ ਸਰਪ੍ਰਾਈਜ਼ ਜਿਹੜੀਆਂ ਵਧਾਈਆਂ ਆ ਤੁਹਾਨੂੰ ਦਿੱਤੀਆਂ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਚੰਗਾ ਲੱਗਿਆ ਹੋਏਗਾ ਔਰ ਅਸੀਂ ਇੱਕ ਵਾਰ ਫੇਰ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੇ ਆ
ਬਹੁਤ ਬਹੁਤ ਧੰਨਵਾਦ
ਜੀ ਸ਼ੁਕਰੀਆ ਤੇ ਲਓ ਦੋਸਤੋ ਸਾਬੀ ਹੋਰਾਂ ਦੇ ਘਰ ਦੇ ਵਿੱਚ ਜਿਹੜੀ ਬਿਟੀਆ ਆਈ ਹੈ ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਖੁਦ ਨੂੰ ਵੀ ਬਹੁਤ ਇਹ ਉਮੀਦ ਸੀ ਔਰ ਇਹ ਇੱਛਾ ਸੀ ਕਿ ਉਹਨਾਂ ਦੇ ਘਰ ਪਿਆਰੀ ਜਿਹੀ ਬਿਟੀਆ ਜਿਹੜੀ ਹੈ ਉਹ ਆਵੇ ਸੋ ਲਓ ਫਿਰ ਆਪਾਂ ਹੁਣ ਇਹਨਾਂ ਵਧਾਈਆਂ ਤੋਂ ਬਾਅਦ ਅੱਗੇ ਵਧਣਾ ਕਿਉਂਕਿ ਅੱਜ ਇੱਕ ਖਾਸ ਗੱਲਬਾਤ ਵੀ ਕਰਨੀ ਹੈ ਅਸੀਂ, ਜਿਹੜਾ ਕਿ ਖਾਸ ਵਿਸ਼ਾ ਜਿਹੜਾ ਉਹਦਾ ਹੈਗਾ ਕਿ ਬਹੁਤ ਸਾਰੇ ਜਿਹੜੇ ਦੋਸਤ, ਬਹੁਤ ਸਾਰੇ ਲੋਕ ਜਿਹੜੇ ਹੈ ਉਹ ਇੰਡੀਆ ਦੇ ਵਿੱਚ ਸਟੱਕ ਨੇ ਇਸ ਵੇਲੇ, ਔਰ ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਨੇ, ਆਸਟ੍ਰੇਲੀਅਨ ਨਾਗਰਿਕਾਂ ਦੇ ਬੱਚੇ ਨੇ, ਉਹ ਉੱਥੇ ਸਟੱਕ ਨੇ। ਸੋ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਐਫਰਟ ਆ ਉਹ ਹੋਣੇ ਚਾਹੀਦੇ ਆ, ਔਰ ਕਿਸ ਤਰੀਕੇ ਦੇ ਨਾਲ ਉਹ ਸਹੀ ਢੰਗ ਦੇ ਨਾਲ ਵਾਪਸੀ ਕਰ ਸਕਦੇ, ਉਹਦੇ ਬਾਰੇ ਅਸੀਂ ਗੱਲ ਕਰਨੀ ਹੈ ਅਗਲੀ। ਔਰ ਅਗਲੀ ਗੱਲ ਜਿਹੜੀ ਹੈ ਉਹ ਅਸੀਂ ਕਰਾਂਗੇ ਬਲਰਾਜ ਹੋਰਾਂ ਦੇ ਨਾਲ। ਬਲਰਾਜ ਸਾਡੇ ਨਾਲ ਮਿਲਡੂਰਾ ਤੋਂ ਜੁੜਨਗੇ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੈ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਲਰਾਜ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नु नवीयां ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਇਸ ਵੇਲੇ ਤੁਸੀਂ ਸੁਣ ਰਹੇ ਹੋ ਸਾਡਾ ਮਾਰਨਿੰਗ ਸ਼ੋ ਤੇ ਇਹ ਸ਼ੋ ਮੈਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਇਸ ਵੇਲੇ ਮੈਲਬਰਨ ਤੋਂ, ਤੇ ਸਮਾਂ ਜਿਹੜਾ ਇਸ ਵੇਲੇ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਮੁਤਾਬਕ 9:15 ਦਾ ਹੋ ਚੁੱਕਿਆ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਔਰ ਉਹਨਾਂ ਦੇ ਸੁਨੇਹੇ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਕੁਲਵਿੰਦਰ ਸਿੰਘ ਜਗਰਾਓ ਹੋਰਾਂ ਨੇ ਬਹੁਤ ਪਿਆਰੀ ਜਿਹੀ ਇੱਕ ਕਵਿਤਾ ਮਾਂ ਦੇ ਉੱਤੇ ਭੇਜੀ ਹੈ, ਮੈਂ ਬਹੁਤ ਜਲਦ ਸਾਂਝੀ ਕਰਾਂਗੀ। ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ ਵੀ ਬਹੁਤ ਪਿਆਰੀ ਜਿਹੀ ਇੱਕ ਤਸਵੀਰ ਆਪਣੀ ਮਾਂ ਦੀ ਭੇਜੀ ਔਰ ਨਾਲ ਨਾਲ ਬਹੁਤ ਪਿਆਰਾ ਜਿਹਾ ਇੱਕ ਸੁਨੇਹਾ, ਉਹ ਵੀ ਬਹੁਤ ਜਲਦ ਸਾਂਝਾ ਕਰਾਂਗੀ। ਲਖਵੀਰ ਬਰਾੜਵਰੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਤੇ ਨਾਲੋ ਨਾਲ ਇਸ ਵੇਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਲੇ ਸਿਲਸਿਲੇ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਬਹੁਤ ਅਹਿਮ ਹੈ, ਉਹ ਬਹੁਤ ਅਹਿਮ ਇਸ ਕਰਕੇ ਆ ਕਿਉਂਕਿ ਅਸੀਂ ਸਾਰੇ ਕਿਸੇ ਨਾ ਕਿਸੇ ਢੰਗ ਦੇ ਨਾਲ ਉਸ ਸਮੱਸਿਆ ਦੇ ਵਿਚੋਂ ਗੁਜ਼ਰ ਰਹੇ ਹਾਂ। ਸੋ ਕੋਵਿਡ 19 ਕਰਕੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਆ ਹਰ ਦੇਸ਼ ਵੱਲੋਂ ਲੱਗੀਆਂ ਹੋਈਆਂ ਆ, ਆਪਣੇ ਦੇਸ਼ ਦੇ ਅੰਦਰ ਵੀ ਬਹੁਤ ਤਰ੍ਹਾਂ ਦੀਆਂ ਪਾਬੰਦੀਆਂ, ਪਰ ਦੇਸ਼ ਤੋਂ ਬਾਹਰ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਦੇ ਲਈ ਵੀ ਜਿਹੜੀਆਂ ਇਹ ਪਾਬੰਦੀਆਂ ਨੇ ਉਹ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਕਰ ਰਹੀਆਂ ਨੇ। ਸੋ ਪਾਬੰਦੀਆਂ ਜਿਹੜੀਆਂ ਉਹ ਕਿਹੋ ਜਿਹੀਆਂ ਨੇ ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਜਿਹੜਾ ਟਰੈਵਲ ਬੈਨ ਲੱਗਿਆ ਹੋਇਆ ਕਿ ਅਸੀਂ ਆਉਣ ਜਾਣ ਦੇ ਲਈ ਓਨੇ ਆਜ਼ਾਦ ਨਹੀਂ ਆ ਜਿੰਨੇ ਪਹਿਲਾਂ ਸੀਗੇ। ਸੋ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਪਿੱਛੇ ਪਰਿਵਾਰਾਂ ਦੇ ਵਿੱਚ ਇਸ ਵੇਲੇ ਪੈਦਾ ਹੋ ਰਹੀਆਂ ਔਰ ਉਹਨਾਂ ਦੇ ਲਈ ਜਿਨ੍ਹਾਂ ਨੂੰ ਪਿੱਛੇ ਜਾਣਾ ਪੈ ਰਿਹਾ ਉਹ ਵਾਪਸ ਨਹੀਂ ਆ ਸਕਦੇ। ਸੋ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਪਿੱਛੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੀ ਸਟੱਕ ਨੇ, ਹਨਾ ਵੱਖ ਵੱਖ ਸੂਬਿਆਂ ਦੇ ਵਿੱਚ ਸਟੱਕ ਨੇ, ਇਸ ਵੇਲੇ ਫਸੇ ਹੋਏ ਨੇ, ਹਨਾ। ਔਰ ਉਹਨਾਂ ਦੇ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਆ ਉਹ ਬਾਰ ਬਾਰ ਇਹ ਵੀ ਵਿਸ਼ਵਾਸ ਦਵਾ ਰਹੀ ਹੈ ਕਿ ਜਿੰਨੇ ਵੀ ਨਾਗਰਿਕ ਜਿਹੜੇ ਆ ਭਾਰਤ ਦੇ ਵਿਚ ਫਸੇ ਹੋਏ ਨੇ ਆਸਟ੍ਰੇਲੀਅਨ ਸਿਟੀਜ਼ਨ ਜਿਹੜੇ ਆ ਉਹਨਾਂ ਦੇ ਲਈ ਉਹ ਕੋਈ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਬਹੁਤ ਜਲਦ ਕਰਨ ਜਾ ਰਹੇ ਨੇ ਹਨਾ ਔਰ 15 ਮਈ ਤੋਂ ਪਹਿਲਾਂ ਵੀ ਜਿਹੜਾ ਇੱਕ ਜ਼ੋਰ ਸੀ ਸਰਕਾਰ ਦੇ ਉੱਤੇ ਪਾਇਆ ਜਾ ਰਿਹਾ ਸੀਗਾ ਕਿ ਜਿਹੜੇ ਆਸਟ੍ਰੇਲੀਅਨ ਨਾਗਰਿਕਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਉਹ ਵਾਪਸ ਆਸਟ੍ਰੇਲੀਆ ਨਹੀਂ ਆ ਸਕਦੇ ਉਸ ਪਾਬੰਦੀ ਨੂੰ ਤੋੜਿਆ ਜਾਵੇ ਪਰ ਫਿਲਹਾਲ ਉਸ ਨੂੰ ਇਲੀਗਲ ਕਹਿ ਕੇ ਫੈਡਰਲ ਕੋਰਟ ਦੇ ਵਿਚ ਰਿਫਿਊਜ਼ ਕਰ ਦਿੱਤਾ ਗਿਆ ਉਹਨੂੰ ਨਹੀਂ ਮੰਨਿਆ ਗਿਆ ਔਰ 15 ਮਈ ਤੋਂ ਬਾਅਦ ਬਦਲਵੇਂ ਪ੍ਰਬੰਧਾਂ ਦੇ ਅਧੀਨ ਵਾਅਦਾ ਜਿਹੜਾ ਸਰਕਾਰ ਜ਼ਰੂਰ ਕਰ ਰਹੀ ਹੈ ਕਿ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਔਰ ਜਿਹੜੇ ਨਾਗਰਿਕ ਉੱਥੇ ਫਸੇ ਹੋਏ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਏਗਾ ਪਰ ਇਸ ਦੌਰਾਨ ਜਿਹੜੀ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈਗੀ ਆ ਕਿ 173 ਆਸਟ੍ਰੇਲੀਅਨ ਬੱਚੇ ਜਿਹੜੇ ਆ ਜਿਹੜੇ ਸਿਟੀਜ਼ਨ ਨੇ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟਸ ਦੇ ਬੱਚੇ ਨੇ ਉਨ੍ਹਾਂ ਦੇ ਬੱਚੇ ਜਿਹੜੇ ਉਹ ਫਸੇ ਹੋਏ ਨੇ ਉੱਥੇ ਉਨ੍ਹਾਂ ਨੂੰ ਲਿਆਉਣ ਦੇ ਵਿਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਜਦੋਂ ਅਸੀਂ ਬਹੁਤ ਸਾਰੇ ਮੀਡੀਆ ਪਲੇਟਫਾਰਮ ਦੇ ਉੱਤੇ ਇਹੋ ਜਿਹੀ ਕੋਈ ਵੀ ਖ਼ਬਰ ਦੇਖਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨ ਲੋਕ ਨੇ ਉਹ ਥੋੜੇ ਜਿਹੇ ਰੈਸ਼ ਕਮੈਂਟਸ ਵੀ ਕਰਦੇ ਆ ਉਹ ਕਹਿੰਦੇ ਆ ਕਿ ਬੱਚੇ ਉੱਥੇ ਰੁਕੇ ਕਿਉਂ ਸੀ ਪਰ ਹਾਲਾਤ ਜਿਹੜੇ ਆ ਉਹ ਕਈ ਵਾਰ ਇਹੋ ਜਿਹੇ ਬਣ ਜਾਂਦੇ ਆ ਜਿਹਦੀ ਸਾਨੂੰ ਆਸ ਨਹੀਂ ਹੁੰਦੀ ਸੋ ਕੋਵਿਡ-19 ਤੋਂ ਪਹਿਲਾਂ ਦੇ ਹਾਲਾਤ ਬਹੁਤ ਬਦਲਵੇਂ ਸੀ ਔਰ ਕੋਵਿਡ-19 ਦੇ ਕਾਰਨ ਹਾਲਾਤ ਜਿਹੜੇ ਆ ਉਹ ਬਿਲਕੁਲ ਬਦਲ ਗਏ ਸੋ ਇਸ ਦੌਰਾਨ ਬਹੁਤ ਸਾਰੇ ਜਿਹੜੇ ਪਰਿਵਾਰ ਵਾਪਸ ਆਏ ਔਰ ਕਈਆਂ ਦੇ ਜਿਹੜੇ ਬੱਚੇ ਸੀ ਉਨ੍ਹਾਂ ਨੇ ਆਪਣੇ ਨਾਨਕਿਆਂ ਦਾਦਕਿਆਂ ਦੇ ਨਾਲ ਵਾਪਸ ਆਉਣਾ ਸੀ ਕਿਸੇ ਨੇ ਨਾਨੀ ਨਾਲ ਆਉਣਾ ਸੀ ਕਿਸੇ ਨੇ ਦਾਦੀ ਨਾਲ ਆਉਣਾ ਸੀ ਪਰ ਕਿਉਂਕਿ ਕੋਵਿਡ-19 ਦੀਆਂ ਜਿਹੜੀਆਂ ਪਾਬੰਦੀਆਂ ਲੰਮੀਆਂ ਚੱਲੀਆਂ ਗਈਆਂ ਔਰ ਬੱਚੇ ਜਿਹੜੇ ਉੱਥੇ ਹੀ ਫਸੇ ਰਹਿ ਗਏ ਪਰ ਬਹੁਤ ਸਾਰੇ ਪਰਿਵਾਰ ਇਸ ਵੇਲੇ ਜੱਦੋ-ਜਹਿਦ ਕਰ ਰਹੇ ਆ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਔਰ ਇਮੋਸ਼ਨਲੀ ਕਿਉਂਕਿ ਜਜ਼ਬਾਤੀ ਤੌਰ ਦੇ ਉੱਤੇ ਇਹ ਵਕਫਾ ਜਿਹੜਾ ਕਾਫੀ ਲੰਬਾ ਹੋ ਗਿਆ ਔਰ ਇਸ ਕਰਕੇ ਵੀ ਉਹ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਉਹਨੂੰ ਉਹਦਾ ਸਾਹਮਣਾ ਕਰ ਰਿਹਾ ਇਸ ਵੇਲੇ ਸਾਡੇ ਨਾਲ ਬਲਰਾਜ ਨੇ ਮਿਲਡੂਰਾ ਤੋਂ ਸੋ ਬਲਰਾਜ ਹੁਰੀ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਲਰਾਜ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ
ਜੀ ਸੋ ਬਲਰਾਜ ਜੀ ਅਸੀਂ ਜਿਹੜੀ ਗੱਲਬਾਤ ਹੈ ਉਹ ਖਾਸ ਤੌਰ ਦੇ ਉੱਤੇ ਜਿਹੜੇ ਆਸਟ੍ਰੇਲੀਆ ਦੇ ਸਿਟੀਜ਼ਨਸ ਨੇ ਉਹਨਾਂ ਦੇ ਬੱਚੇ ਜਿਹੜੇ ਆ ਇੰਡੀਆ ਦੇ ਵਿੱਚ ਫਸੇ ਹੋਏ ਨੇ ਔਰ ਬਹੁਤ ਸਾਰੇ ਪਰਿਵਾਰ ਜਿਹੜੇ ਜੱਦੋ-ਜਹਿਦ ਵੀ ਕਰ ਰਹੇ ਆ ਕੁਝ ਜਿਹੜੇ ਪਰਿਵਾਰ ਨੇ ਉਹ ਸਫਲ ਵੀ ਹੋਏ ਨੇ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੇ ਵਿੱਚ ਪਰ ਅਜੇ ਵੀ ਕਿਉਂਕਿ ਜਿਹੜੀਆਂ ਪਾਬੰਦੀਆਂ ਨੇ ਬੜੀ ਸਖਤੀ ਦੇ ਨਾਲ ਲਾਗੂ ਕੀਤੀਆਂ ਗਈਆਂ ਨੇ ਇਸ ਕਰਕੇ ਜਿਹੜੇ ਬੱਚੇ ਉੱਥੇ ਫਸੇ ਹੋਏ ਆ ਉਨ੍ਹਾਂ ਦਾ ਵਾਪਸ ਆਉਣਾ ਜਿਹੜਾ ਕਾਫੀ ਮੁਸ਼ਕਲ ਹੋ ਰਿਹਾ ਤੁਸੀਂ ਇਸ ਸਾਰੇ ਪ੍ਰੋਸੀਜਰ ਦੇ ਵਿੱਚੋਂ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਲੰਘ ਚੁੱਕੇ ਹੋ ਤੇ ਬਲਰਾਜ ਜੀ ਤੁਸੀਂ ਥੋੜਾ ਜਿਹਾ ਆਪਣਾ ਵੀ ਤਜਰਬਾ ਜਿਹੜਾ ਪਹਿਲਾਂ ਤਾਂ ਸਾਂਝਾ ਕਰੋ ਔਰ ਨਾਲ ਨਾਲ ਸਾਨੂੰ ਇਹ ਜ਼ਰੂਰ ਦੱਸਦੇ ਜਾਓ ਕਿ ਤੁਹਾਡਾ ਜਿਹੜਾ ਆਪਣਾ ਇਹ ਤਜਰਬਾ ਸੀਗਾ ਉਸ ਤੋਂ ਪਹਿਲਾਂ ਕਿੱਦਾਂ ਦੀ ਜਿਹੜੀ ਉਮੀਦ ਸੀ ਉਹ ਬਣਦੀ ਨਜ਼ਰ ਆਉਂਦੀ ਹੈ ਆਪਣੇ ਬੱਚੇ ਦੇ ਬਾਰੇ ਵੀ ਜ਼ਰੂਰ ਦੱਸੋ ਕਿ ਬੱਚਾ ਜਿਹੜਾ ਸੀ ਉਹ ਕਿੰਨੀ ਉਮਰ ਦਾ ਸੀ ਔਰ ਕਿਸ ਤਰ੍ਹਾਂ ਤੁਸੀਂ ਉਸ ਬੱਚੇ ਨੂੰ ਇੱਥੇ ਲਿਆਉਣ ਦੇ ਵਿੱਚ ਸਫਲ ਹੋਏ ਹੋ
ਹਾਂਜੀ ਮੇਰਾ ਬੱਚਾ ਜੀ 9 ਸਾਲ ਦੀ ਉਮਰ ਦਾ ਜੀ ਜਦੋਂ ਆਸਟ੍ਰੇਲੀਆ ਆਇਆ
ਜੀ
ਤੇ ਉਹਨਾਂ ਦੀ PR 19 ਫਰਵਰੀ 2020 ਚ ਆਈ ਸੀਗੀ ਤੇ ਇੰਟਰਨੈਸ਼ਨਲ ਬਾਰਡਰ ਬੰਦ ਹੋਣ ਕਰਕੇ ਅਸੀਂ ਨਹੀਂ ਲਿਆ ਰਹੇ ਸੀ ਉਹਨੂੰ ਇੱਥੇ ਤੇ ਅਸੀਂ DFAT ਦੇ ਨਾਲ ਵੀ ਰਜਿਸਟ੍ਰੇਸ਼ਨ ਕਰਵਾਈ ਤੇ ਉਹਨਾਂ ਵੱਲੋਂ ਵੀ ਇੰਨੀ ਹੈਲਪ ਨਹੀਂ ਮਿਲੀ ਤੇ ਜਦੋਂ ਮਿਲੀ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਲੱਭੋ ਅਡਲਟ ਜਿਹੜਾ ਕੰਪਨੀ ਦੇ ਸਕਦਾ ਉਹਨਾਂ ਨੂੰ ਤੇ ਜਦੋਂ ਅਸੀਂ ਲੱਭਿਆ ਤਾਂ ਜੀ ਉਹ ਏਦਾਂ ਦੀ ਪ੍ਰੋਬਲਮ ਹੋ ਗਈ ਕਿ ਉਹਨਾਂ ਨੇ ਆਪਣੀ ਤਾਂ ਟਿਕਟ ਆਰਗੇਨਾਈਜ਼ ਕਿੱਦਾਂ ਵੀ ਕਰ ਲਈ ਪਰ ਬੱਚੇ ਨੂੰ ਉਹਨਾਂ ਨੇ ਸਾਈਡ ਤੇ ਕਰਤਾ ਕਿ ਵੀ ਅਸੀਂ ਬੱਚੇ ਦੀ ਕੇਅਰ ਨਹੀਂ ਕਰ ਸਕਦੇ ਉੱਥੇ ਕੁਆਰੰਟੀਨ ਚ ਜਾ ਕੇ
ਜੀ
ਕਿਉਂਕਿ ਜਿਹੜੀਆਂ ਕੁਆਂਟਸ ਦੀਆਂ ਫਲਾਈਟਾਂ ਆ ਰਹੀਆਂ ਉਹ ਤੁਹਾਡੇ ਬੱਚੇ ਨੂੰ ਲਿਆ ਰਹੀਆਂ ਪਰ ਕਿਸੇ ਵੀ ਹਾਲਾਤ ਦੇ ਵਿੱਚ ਉਹ ਮਾਂ ਬਾਪ ਨੂੰ ਬੱਚੇ ਦੇ ਨਾਲ ਕੁਆਰੰਟੀਨ ਕਰਨ ਲਈ ਐਗਰੀ ਨਹੀਂ ਹੁੰਦੇ ਕਦੀ ਵੀ
ਜੀ
ਤੇ ਉਹ ਬੈਸਟ ਤਰੀਕਾ ਇਹ ਹੈ ਵੀ ਜੇ ਤੁਹਾਨੂੰ ਟਿਕਟ ਮਿਲਦੀ ਹੈ ਕੁਆਂਟਸ ਰਾਹੀਂ ਤੇ ਤੁਹਾਡਾ ਕੋਈ ਫੈਮਿਲੀ ਮੈਂਬਰ ਹੋਣਾ ਚਾਹੀਦਾ ਫੇਰ ਹੀ ਹੁਣ ਕੰਪਨੀ ਕਰਨ ਦੇ ਰਹੇ ਹੈ ਬੱਚੇ ਦੀ
ਜੀ ਜੀ ਸੋ ਤੁਹਾਡੇ ਫੈਮਿਲੀ
ਉਹੀ ਉਹਨਾਂ ਦੀ ਕੁਆਰੰਟੀਨ ਦੇ ਵਿੱਚ ਕੇਅਰ ਕਰਨਗੇ ਨਾ ਕਿ ਤੁਸੀਂ ਜਾ ਕੇ ਉੱਥੇ ਰਹੋਗੇ ਉਹ ਏਦਾਂ ਨਹੀਂ ਅਲਾਓ ਨਹੀਂ ਕਰਦੇ
ਜੀ ਸੋ ਬਰਾ ਜੀ, ਜਿਦਾਂ ਸਮਾਂ ਜੇ ਦੇਖਿਆ ਜਾਵੇ ਤਾਂ ਹੁਣ ਕੋਵਿਡ-19 ਦੇ ਕਾਰਨ ਕੁਛ ਇਹੋ ਜਿਹਾ ਚੱਲਿਆ ਕਿ ਤੁਹਾਡੀਆਂ ਵੀ ਕੁਛ ਮਜਬੂਰੀਆਂ ਨੇ, ਜਿਹੜੇ ਮਾਪੇ ਇੱਥੇ ਬੈਠੇ ਹੋਏ ਆ, ਇੱਥੇ ਵਾਲੇ ਜੇਕਰ ਉਹ ਪਿੱਛੇ ਜਾਂਦੇ ਆ ਤਾਂ ਉਹਨਾਂ ਦੇ ਆਉਣ ਦੇ ਜਿਹੜੇ ਆਸਾਰ ਆ ਉਹ ਬਹੁਤ ਘੱਟ ਜਾਂਦੇ ਆ ਕਿ ਉਹ ਸਮੇਂ ਸਿਰ ਵਾਪਸ ਆਉਣ, ਜਦਕਿ ਸਰਕਾਰ ਜਿਹੜੀ ਆ ਉਹ ਬਦਲਵੇਂ ਪ੍ਰਬੰਧਾਂ ਦੇ ਬਾਰੇ ਬਾਰ ਬਾਰ ਗੱਲ ਕਰ ਰਹੀ ਹੈ ਕਿ ਬਦਲਵੇਂ ਪ੍ਰਬੰਧ ਜਿਹੜੇ ਉਹ ਕੀਤੇ ਜਾਣੇ ਆ, ਪਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਕੁਛ ਪਰਿਵਾਰ ਹੈ ਉਹ ਅਜੇ ਵੀ ਇਸੇ ਜਦੋਜਹਿਦ ਚ ਨੇ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬੱਚੇ ਦੇ ਨਾਲ ਪਰਿਵਾਰਕ ਮੈਂਬਰ ਦਾ ਹੋਣਾ ਜਿਹੜਾ ਆ ਉਹ ਲਾਜ਼ਮੀ ਆ, ਸੋ ਇਸ ਸਭ ਦੇ ਚਲਦਿਆਂ ਤੁਸੀਂ ਕੀ ਅਸਲ ਦੇ ਵਿੱਚ ਕਹਿਣਾ ਚਾਹੋਗੇ ਵੀ ਕਿਹੜਾ ਸਹੀ ਤਰੀਕਾ ਰਹੂਗਾ ਬੱਚਿਆਂ ਨੂੰ ਵਾਪਸ ਲਿਆਉਣ ਦਾ?
ਇਸ ਟਾਈਮ ਤੇ ਬੈਸਟ ਤਰੀਕਾ ਹੈਗਾ ਜੀ ਵੀ ਆਸਟ੍ਰੇਲੀਅਨ ਹਾਈ ਕਮਿਸ਼ਨ ਨਿਊ ਦਿੱਲੀ ਨੂੰ ਈਮੇਲ ਕੀਤੀ ਜਾਵੇ, ਉਹਨਾਂ ਨੂੰ ਦੱਸੋ ਵੀ ਤੁਹਾਡਾ ਬੱਚਾ ਕਿਸ ਹਾਲਾਤ ਦੇ ਵਿੱਚ ਆ, ਨਾ ਕੋਈ ਕਿੱਦਾਂ ਦੀ ਫੈਮਿਲੀ ਪ੍ਰੋਬਲਮ ਆ ਵੀ ਤੁਹਾਡੇ ਪੇਰੈਂਟਸ ਜਿਆਦਾ ਬਜੁਰਗ ਨੇ ਨਹੀਂ ਦੇਖ ਰੇਖ ਕਰ ਸਕਦੇ ਕੋਵਿਡ ਕਰਕੇ
ਜੀ,
ਵੀ ਤੁਸੀਂ ਉਹਨਾਂ ਨੂੰ ਇੱਥੇ ਲਿਆਉਣਾ ਚਾਹੁੰਦੇ ਹੋ। ਪਰ ਇਹਦੇ ਵਿੱਚ ਇਹ ਹੈ ਜੀ ਬਈ ਜੇ ਤਾਂ ਤੁਹਾਡਾ ਬੱਚਾ 6 ਸਾਲ ਤੋਂ ਥੱਲੇ ਆ ਤੇ ਫਿਰ ਏਅਰ ਇੰਡੀਆ ਦੇ ਨਾਲ ਵੀ ਤੁਹਾਨੂੰ ਕੋਈ ਉਥੋਂ ਇੱਦਾਂ ਦਾ ਲੱਭਣਾ ਪੈਣਾ ਜਿਹੜੇ ਆਸਟ੍ਰੇਲੀਅਨ ਪੀਆਰ ਜਾਂ ਸਿਟੀਜ਼ਨ ਨੇ, ਉਹ ਤੁਹਾਡੇ ਬੱਚੇ ਨੂੰ ਕੰਪਨੀ ਦੇਣ ਲਈ ਰਾਜ਼ੀ ਨੇ।
ਠੀਕ ਠੀਕ।
ਤੇ ਜੇ 6 ਸਾਲ ਤੋਂ ਤੁਹਾਡਾ ਬੱਚਾ ਉੱਪਰ ਹੈ ਫਿਰ ਉਹ ਅਨਅਕੰਪੇਨ ਮਾਈਨਰ ਦੀ ਕੈਟਾਗਰੀ ਦੇ ਵਿੱਚ ਆ ਸਕਦੇ ਬੱਚੇ ਇੱਥੇ।
ਅੱਛਾ ਜੀ, ਠੀਕ।
ਕਿਉਂਕਿ ਏਅਰ ਇੰਡੀਆ ਦੀਆਂ ਫਲਾਈਟਾਂ ਸਿਡਨੀ ਆਉਂਦੀਆਂ ਨੇ ਤੇ ਨਿਊ ਸਾਊਥ ਵੇਲ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਇੱਕ ਹੀ ਵਧੀਆ ਗੱਲ ਹੈ ਵੀ ਉਹ ਅੰਡਰ 18 ਨੂੰ ਘਰ ਭੇਜ ਦਿੰਦੇ ਨੇ ਕੁਆਰੰਟੀਨ ਕਰਨ ਲਈ, ਹੋਟਲ ਦੇ ਵਿੱਚ ਨਹੀਂ ਰੱਖਦੇ।
ਠੀਕ ਠੀਕ। ਸੋ ਇਹ ਸਾਰੀ ਜਿਹੜੀ ਸਹੂਲਤ ਹੈ ਇਹ ਅਸਲ ਦੇ ਵਿੱਚ ਚਲੋ ਨਿਊ ਸਾਊਥ ਵੇਲਸ ਦੀ ਜਿਹੜੀ ਗਵਰਨਮੈਂਟ ਆ ਉਹ ਤਾਂ ਦੇ ਹੀ ਰਹੀ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਪ੍ਰੋਸੀਜਰ ਜਿਹੜਾ ਆ ਉਹ ਫਾਲੋ ਕਰਨ ਦੇ ਲਈ ਤੁਹਾਨੂੰ ਆਸਟ੍ਰੇਲੀਅਨ ਹਾਈ ਕਮਿਸ਼ਨ ਜਿਹੜਾ ਇੰਡੀਆ ਦੇ ਵਿੱਚ ਉਹਨਾਂ ਨੂੰ ਈਮੇਲ ਕਰਕੇ ਜਿਹੜਾ ਇਹ ਪ੍ਰੋਸੀਜਰ ਆ ਉਹ ਫਾਲੋ ਕਰਨਾ ਪਊਗਾ ਜਿਵੇਂ ਤੁਸੀਂ ਦੱਸਿਆ ਹਨਾ। ਤੇ ਕਿੰਨਾ ਕੁ ਸਮਾਂ ਜਿਹੜਾ ਆ ਉਹ ਇਸ ਸਾਰੇ ਪ੍ਰੋਸੀਜਰ ਨੂੰ, ਇਸ ਸਾਰੀ ਪ੍ਰਕਿਰਿਆ ਨੂੰ ਤੁਹਾਨੂੰ ਲੱਗਦਾ ਕਿ ਲੱਗ ਸਕਦਾ ਜੋ ਤੁਹਾਡਾ ਆਪਣਾ ਤਜਰਬਾ ਰਿਹਾ?
ਦੇਖੋ ਜੀ, ਜੇ ਤਾਂ ਉਹਨਾਂ ਨੂੰ ਲੱਗੂਗਾ ਵੀ ਤੁਹਾਡੀ ਇਹਨਾਂ ਦੀ ਜਿਹੜੀ ਵੀ ਕੰਡੀਸ਼ਨ ਹੈ ਵਲਨਰੇਬਲ ਚ ਆਉਂਦੀ ਹੈ ਵੀ ਬੱਚਿਆਂ ਦੀ ਕੋਈ ਕੇਅਰ ਕਰਨ ਵਾਲਾ ਫੈਮਿਲੀ ਦੇ ਵਿੱਚ ਹੈ ਨਹੀਂ ਵੀ ਬੱਚੇ ਖੁਦ ਛੋਟੇ ਨੇ, ਫਿਰ ਤਾਂ ਵਿਦ ਇਨ 2 to 3 weeks ਉਹ ਹੈਲਪ ਕਰ ਦਿੰਦੇ ਨੇ, ਤੁਹਾਨੂੰ PNR ਨੰਬਰ ਇਸ਼ੂ ਕਰ ਦਿੰਦੇ ਨੇ, ਤੁਸੀਂ ਜਾ ਕੇ ਨੀਅਰੈਸਟ ਏਅਰ ਇੰਡੀਆ ਦੇ ਆਫਿਸ ਚੋਂ ਟਿਕਟ ਕਲੈਕਟ ਕਰਨੀ ਹੁੰਦੀ ਹੈ। ਕੁਝ ਡਾਕੂਮੈਂਟ ਹੁੰਦੇ ਉਹ ਸਾਈਨ ਕਰਕੇ ਤੇ ਤੁਸੀਂ ਏਅਰਪੋਰਟ ਪਹੁੰਚ ਜਾਣਾ, ਉੱਥੋਂ ਤੁਹਾਡਾ ਬੱਚਾ ਫਲਾਈਟ ਤੇ ਪਰ ਇਹ ਆ ਵੀ ਉੱਥੇ ਜਿਨ੍ਹਾਂ ਨੇ ਡ੍ਰੌਪ ਆਫ ਕਰਨਾ ਉਹਨਾਂ ਦੀ ਡਿਟੇਲ ਤੇ ਜਿਨ੍ਹਾਂ ਨੇ ਬੱਚੇ ਨੂੰ ਇੱਥੇ ਰਿਸੀਵ ਕਰਨਾ ਉਹਨਾਂ ਦੀ ਡਿਟੇਲ, ਉਹ ਦੋਨਾਂ ਦੀ ਡਿਟੇਲ ਫਾਰਮ ਦੇ ਵਿੱਚ ਏਅਰ ਇੰਡੀਆ ਦੇ ਆਫਿਸ ਦੇ ਵਿੱਚ ਪਹਿਲਾਂ ਹੀ ਆਪਾਂ ਨੂੰ ਪ੍ਰੋਵਾਈਡ ਕਰਨੀ ਪੈਂਦੀ ਹੈ।
ਜੀ ਜੀ। ਸੋ ਬਲਰਾਜ ਜੀ, ਜੇ ਅਸੀਂ 3 ਦਿਨ ਪਹਿਲਾਂ ABC ਜਿਹੜਾ ਟੀਵੀ ਹੈ ਉਹਨਾਂ ਦੀ ਇੱਕ ਰਿਪੋਰਟ ਦੇਖੀਏ ਤਾਂ ਉਹਦੇ ਵਿੱਚ ਨਸ਼ਰ ਕੀਤਾ ਗਿਆ ਕਿ 173 ਜਿਹੜੇ ਬੱਚੇ ਨੇ ਉਹ ਅਜੇ ਵੀ ਉੱਥੇ ਫਸੇ ਹੋਏ ਆ, ਔਰ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਇਹੋ ਜਿਹੇ ਆ ਜਿਹੜੇ ਅਸਲ ਦੇ ਵਿੱਚ ਕੋਵਿਡ ਤੋਂ ਪਹਿਲਾਂ ਪੰਜਾਬ ਗਏ ਹੋਏ ਸੀ ਜਾਂ ਭਾਰਤ ਗਏ ਹੋਏ ਸੀ ਹਨਾ, ਔਰ ਕੋਵਿਡ ਤੋਂ ਪਹਿਲਾਂ ਜਦੋਂ ਗਏ ਹੋਏ ਸੀਗੇ ਤਾਂ ਉਹ ਆਪਣੇ ਪਰਿਵਾਰਾਂ ਦੇ ਨਾਲ ਯਾਨੀ ਬੱਚਿਆਂ ਦੇ ਨਾਲ ਉੱਥੇ ਗਏ ਸੀ, ਔਰ ਜਦੋਂ ਉੱਥੇ ਗਏ ਆ ਉੱਥੋਂ ਵਾਪਸ ਆਉਣ ਵੇਲੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਨੇ ਜਾਂ ਪਿਤਾ ਨੇ ਕਿਸੇ ਨੇ ਵੀ ਆਉਣਾ ਸੀ, ਯਾਨੀ ਕਿ ਬੱਚੇ ਦੇ ਦਾਦਾ ਦਾਦੀ ਨੇ ਜਾਂ ਨਾਨਾ ਨਾਨੀ ਨੇ ਕਿਸੇ ਨੇ ਵੀ ਆਉਣਾ ਸੀ ਤਾਂ ਉਹ ਆਪ ਪਹਿਲਾਂ ਆ ਗਏ। ਕਈ ਵਾਰ ਹੁੰਦਾ ਦਾਦਿਆਂ ਜਾਂ ਨਾਨੀਆਂ ਨੂੰ ਉਹਨਾਂ ਨੂੰ ਇਹ ਬੜਾ ਚਾਅ ਹੁੰਦਾ ਕਿ ਤੁਸੀਂ ਬੱਚੇ ਨੂੰ ਸਾਡੇ ਕੋਲ ਹੀ ਛੱਡ ਜਾਓ, ਅਸੀਂ ਆਉਣਾ ਹੀ ਆ, ਹੁਣ ਸਾਡੀ ਟਿਕਟ ਹੋ ਹੀ ਗਈ ਆ ਤੇ ਅਸੀਂ ਸਾਡੇ ਨਾਲ ਬੱਚੇ ਵਾਪਸ ਆ ਜਾਣਗੇ ਹਨਾ, ਔਰ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਉੱਥੇ ਇਸ ਕਰਕੇ ਵੀ ਰਹਿ ਗਏ। ਸੋ ਜਿਹੜੇ ਬੱਚੇ ਰਹਿ ਗਏ ਉਹਨਾਂ ਨੂੰ ਵਾਪਸ ਲਿਆਉਣਾ ਜਿਹੜਾ ਉਹ ਮੁਸ਼ਕਿਲ ਇਸ ਕਰਕੇ ਹੋ ਗਿਆ ਕਿਉਂਕਿ ਵਿਜ਼ਿਟਰਸ ਜਿਹੜੇ ਆ ਉਹਨਾਂ ਨੂੰ ਹੁਣ ਆਸਟ੍ਰੇਲੀਆ ਆਉਣ ਦੀ ਜਿਹੜੀ ਆ ਉਹ ਮਨਾਹੀ ਆ ਕਿਉਂਕਿ ਟਰੈਵਲ ਬੈਨ ਲੱਗਿਆ ਹੋਇਆ। ਸੋ ਖਾਸ ਹਾਲਾਤ ਇਹੀ ਆ ਕਿ ਜੇਕਰ ਕੋਈ ਸਿਟੀਜ਼ਨ ਆਉਂਦਾ ਆ, ਕੋਈ PR ਜਿਹੜਾ ਆ ਉਹ ਆਸਟ੍ਰੇਲੀਆ ਵਾਪਸੀ ਕਰਦਾ ਆ ਤਾਂ ਉਹਨਾਂ ਦੇ ਨਾਲ ਇਹੋ ਜਿਹਾ ਕੁਛ ਸੰਭਵ ਹੋ ਸਕੇ ਜਿਵੇਂ ਕਿ ਤੁਸੀਂ ਵੀ ਕਿਹਾ ਕਿ ਇਹ ਹੋ ਸਕਦਾ ਕਿ ਜੇਕਰ ਉਥੋਂ ਕੋਈ ਆਸਟ੍ਰੇਲੀਅਨ ਸਿਟੀਜ਼ਨ ਜਿਹੜਾ ਆ ਉਹ ਬੱਚੇ ਦੇ ਨਾਲ ਉਹਦਾ ਜਿਹੜਾ ਸਾਥ ਦੇਣ ਦੇ ਲਈ, ਸਹਿਯੋਗ ਦੇਣ ਦੇ ਲਈ ਉਹ ਤਿਆਰ ਹੋ ਜਾਂਦਾ ਤਾਂ ਉਹਨਾਂ ਦੀ ਵਾਪਸੀ ਸੰਭਵ ਆ। ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਜਿਨ੍ਹਾਂ ਦੇ ਹੁਣ ਬੱਚੇ ਜਿਹੜੇ ਆ ਟੋਟਲੀ ਇਕੱਲੇ ਨੇ ਔਰ ਇਥੋਂ ਵੀ ਮਾਪਿਆਂ ਦਾ ਉੱਥੇ ਜਾ ਕੇ ਉਹਨਾਂ ਨੂੰ ਵਾਪਸ ਲਿਆਉਣਾ ਮੁਸ਼ਕਲ ਹੈ, ਕਿਸ ਤਰ੍ਹਾਂ ਦੀਆਂ ਗੱਲਾਂ ਵੱਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਵੇਲੇ?
ਹਾਂਜੀ, ਜਿੱਦਾਂ ਮੈਂ ਕਿਹਾ ਜੀ ਪੀ ਆਰ ਤੇ ਆਸਟ੍ਰੇਲੀਅਨ ਸਿਟੀਜ਼ਨ ਹੀ ਤੁਹਾਡੇ ਬੱਚੇ ਨੂੰ ਕੰਪਨੀ ਦੇ ਸਕਦੇ, ਇਸ ਕਰਕੇ ਕਿਹਾ ਕਿਉਂਕਿ ਜੀ ਉਹ ਉਹਨਾਂ ਨੂੰ ਗਵਰਨਮੈਂਟ ਅਲਾਓ ਕਰਦੀ ਆ ਕੰਟਰੀ ਚ ਐਂਟਰ ਹੋਣ ਲਈ. ਪਰ ਇੱਕ ਗੱਲ ਹੋਰ ਹੈ, ਜੇ ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ ਆਸਟ੍ਰੇਲੀਆ ਦਾ ਆਲਰੇਡੀ, ਤੇ ਉਹਨਾਂ ਕੋਲ ਜੇ ਐਗਜ਼ੈਂਪਸ਼ਨ ਹੈਗੀ ਆ ਤੇ ਉਹ ਵੀ ਆ ਸਕਦੇ ਨੇ ਇੱਥੇ.
ਠੀਕ, ਅੱਛਾ, ਐਗਜ਼ੈਂਪਸ਼ਨ ਦੇ ਨਾਲ.
ਹਾਂਜੀ,
ਠੀਕ ਠੀਕ.
ਹਾਂਜੀ, ਜਿੱਦਾਂ ਤੁਸੀਂ ਕਿਹਾ ਵੀ ਬੱਚੇ ਉੱਥੇ ਸਟੱਕ ਨੇ ਦਾਦਾ ਦਾਦੀ ਕੋਲੇ ਜਾਂ ਨਾਨਾ ਨਾਨੀ ਕੋਲੇ, ਪਰ ਜੇ ਦੇਖੀਏ ਉਹਨਾਂ ਉਹਨਾਂ ਦੋਹਾਂ ਪਰਿਵਾਰਾਂ ਚੋਂ ਕਿਸੇ ਕੋਲੇ ਵਿਜ਼ਟਰ ਵੀਜ਼ਾ ਹੈਗਾ ਆਸਟ੍ਰੇਲੀਆ ਦਾ ਆਲਰੇਡੀ ਇਨ ਇਫੈਕਟ ਹੈ, ਜੋ ਆਈਦਰ ਤਾਂ ਉਹਨਾਂ ਨੇ ਐਗਜ਼ੈਂਪਸ਼ਨ ਲੈ ਲਈ ਹੋਣੀ ਹੈ, ਜੇ ਨਹੀਂ ਤੇ ਉਹ ਐਗਜ਼ੈਂਪਸ਼ਨ ਲਈ ਟਰਾਈ ਕਰਨ ਵੀ ਅਸੀਂ ਆਪਣਾ ਬੱਚਾ ਇਹਨਾਂ ਦੇ ਨਾਲ ਲੈ ਕੇ ਆਉਣਾ ਤੇ ਉਹਨਾਂ ਨੂੰ ਹਾਈ ਚਾਂਸ ਨੇ ਵੀ ਐਗਜ਼ੈਂਪਸ਼ਨ ਮਿਲੂਗੀ ਕਿਉਂਕਿ ਉਹਨਾਂ ਕੋਲੇ ਆਲਰੇਡੀ ਵੀਜ਼ਾ ਹੈਗਾ.
ਠੀਕ ਠੀਕ.
ਹਾਂਜੀ, ਵਿਜ਼ਟਰ ਵੀਜ਼ੇ ਵਾਲੇ ਵੀ ਅਲਾਊਡ ਨੇ ਕਿਉਂਕਿ ਉਹਨਾਂ ਕੋਲ ਐਗਜ਼ੈਂਪਸ਼ਨ ਸੀਗੀ.
ਠੀਕ. ਸੋ ਪਰ ਬਹੁਤ ਘੱਟ ਕੇਸਿਸ ਏਦਾਂ ਦੇ ਆ ਰਹੇ ਆ ਕਿ ਐਗਜ਼ੈਂਪਸ਼ਨ ਜਿਹੜੀ ਆ ਉਹ ਮਿਲੀ ਹੋਵੇ. ਬਹੁਤ ਸਾਰੇ ਜਿਹੜੇ ਲੋਕ ਹੈ ਉਹ ਬਾਰ ਬਾਰ ਅਪੀਲਾਂ ਵੀ ਕਰ ਰਹੇ ਨੇ ਪਰ ਰਿਫਿਊਜ਼ ਹੋ ਰਹੀਆਂ ਨੇ ਅਪੀਲਾਂ. ਪਰ ਬਹੁਤ ਲੱਕੀ ਲੋਕ ਨੇ, ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਵੀ ਇਸ ਵੇਲੇ ਮਿਲ ਰਹੀ ਆ. ਅੱਛਾ ਬਲਰਾਜ ਜੀ, ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਆਪਾਂ ਪ੍ਰੋਸੀਜਰ ਦੀ ਗੱਲ ਕਰਦੇ ਜਾਈਏ. ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਹਦੀ ਸਹੀ ਪ੍ਰਕਿਰਿਆ ਆ ਬੱਚਿਆਂ ਨੂੰ ਵਾਪਸ ਲਿਆਉਣ ਦੀ, ਉਹ ਰਹੇਗੀ ਕਿ ਇੰਡੀਆ ਦੇ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨ ਜਿਹੜਾ ਆ ਉਹਨਾਂ ਨੂੰ ਪੂਰੇ ਜਿਹੜੇ ਹਾਲਾਤ ਨੇ ਤੁਹਾਡੇ ਉਹਦੇ ਬਾਰੇ ਈਮੇਲ ਜਿਹੜੀ ਆ ਉਹ ਕੀਤੀ ਜਾਵੇ ਔਰ ਉਹਦੇ ਪੁਖਤਾ ਜਿਹੜੇ ਸਬੂਤ ਨੇ ਉਹ ਨਾਲ ਲਗਾਉਣੇ ਜ਼ਰੂਰੀ ਨੇ. ਤੁਸੀਂ ਮੇਰੇ ਖਿਆਲ ਦੇ ਵਿੱਚ ਇਹੋ ਹੀ ਕਿਹਾ ਕਿ ਸ਼ੁਰੂਆਤ ਜਿਹੜੀ ਉਹ ਇਸ ਤਰ੍ਹਾਂ ਕਰਨੀ ਪੈਣੀ ਆ ਜੀ. ਤੇ ਇਹਦੇ ਨਾਲ
ਹਾਂਜੀ ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਈਮੇਲ. ਹਾਂਜੀ
ਜੀ. ਤੇ ਇਹਦੇ ਨਾਲ ਹੀ ਅਗਲਾ ਜਿਹੜਾ ਜੋ ਵੀ ਪ੍ਰੋਸੀਜਰ ਆ ਉਹਦੇ ਬਾਰੇ ਜਾਂਦੇ ਜਾਂਦੇ ਜ਼ਰੂਰ ਇੱਕ ਵਾਰ ਫੇਰ ਝਾਤ ਪਵਾਉਂਦੇ ਜਾਓ.
ਹਾਂਜੀ, ਮੈਂ ਇਹੀ ਕਹਿਣਾ ਚਾਹੂੰਗਾ ਵੀ ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਈਮੇਲ ਕਰੋ ਆਪਣਾ, ਉਹਨਾਂ ਨੂੰ ਤੁਸੀਂ ਜੋ ਤੁਹਾਡੇ ਹਾਲਾਤ ਨੇ ਉਹ ਦੱਸੋ ਤੇ ਜੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਵੀ ਕਿੱਦਾਂ ਹੋ ਸਕਦਾ ਇਹ ਸਭ, ਤੇ ਮੈਂ ਆਪਣਾ ਫੋਨ ਨੰਬਰ ਸ਼ੇਅਰ ਕਰ ਦਿੰਦਾ ਜੀ ਤੇ ਮੈਨੂੰ ਕੋਈ ਵੀ ਕੰਟੈਕਟ ਕਰ ਸਕਦਾ. ਪਰ ਇਹਦੇ ਵਿੱਚ ਇਹੀ ਹੈ ਵੀ ਸਿਰਫ ਉਹੀ ਕੰਟੈਕਟ ਕਰਨ ਵੀ ਜਿਨ੍ਹਾਂ ਦੇ ਬੱਚੇ ਸਟੱਕ ਨੇ.
ਬਿਲਕੁਲ, ਸੋ ਜੈਨੂਅਨ ਜਿਹੜੇ ਬੱਚੇ ਸਟੱਕ ਨੇ ਔਰ ਵਾਕਈ ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ ਔਰ ਉਹ ਇੱਥੇ ਵਾਪਸ ਨਹੀਂ ਆ ਰਹੇ ਔਰ ਮੁਸ਼ਕਲਾਂ ਜਿਹੜੀਆਂ ਉਹਨਾਂ ਲਈ ਬਣੀਆਂ ਹੋਈਆਂ ਨੇ. ਸੋ ਇਸ ਕਰਕੇ ਸਿਰਫ ਬੱਚਿਆਂ ਦੀ ਗੱਲਬਾਤ ਕਰ ਰਹੇ ਹਾਂ. ਜਿਵੇਂ ਮੈਂ ਕਿਹਾ ਕਿ 173 ਬੱਚੇ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਦੇ ਆਪਣੇ ਬੱਚੇ ਔਰ ਸਿਟੀਜ਼ਨ ਬੱਚੇ ਜਿਹੜੇ ਉੱਥੇ ਸਟੱਕ ਨੇ. ਸੋ ਇਸ ਕਰਕੇ ਬੱਚਿਆਂ ਦੀ ਜੇਕਰ ਕਿਸੇ ਵੀ ਪਰਿਵਾਰ ਨੂੰ ਸਮੱਸਿਆ ਇਸ ਵੇਲੇ ਆ ਰਹੀ ਹੈ ਵਾਪਸ ਲਿਆਉਣ ਦੀ ਤਾਂ ਉਹ ਬਲਰਾਜ ਹੋਰਾਂ ਨੂੰ ਕੰਟੈਕਟ ਕਰ ਸਕਦੇ ਆ. ਬਲਰਾਜ ਸਾਡੇ ਨਾਲ ਮਿਲਡੂਰਾ ਤੋਂ ਜੁੜੇ ਹੋਏ ਆ ਔਰ ਉਨ੍ਹਾਂ ਦਾ ਨੰਬਰ ਮੈਂ ਸਾਂਝਾ ਕਰ ਦਿੰਦੀ ਹਾਂ. ਬਲਰਾਜ ਜੀ, ਤੁਹਾਡਾ ਨੰਬਰ ਹੈ 0478773755. ਬਿਲਕੁਲ ਸਹੀ ਹੈ ਜੀ.
ਹਾਂਜੀ,
0478773755. ਸੋ ਇਸ ਨੰਬਰ ਦੇ ਉੱਤੇ ਬਲਰਾਜ ਹੋਰਾਂ ਨੂੰ ਵੀ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਵਾਕਈ ਤੁਸੀਂ ਵੀ ਇਸ ਤਰ੍ਹਾਂ ਦੇ ਕਿਸੇ ਸੰਘਰਸ਼ ਦੇ ਵਿੱਚ ਕਿਸੇ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ. ਬਲਰਾਜ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਸਾਡੇ ਨਾਲ ਆਪਣਾ ਜਿਹੜਾ ਨਿੱਜੀ ਤਜਰਬਾ ਉਹ ਵੀ ਸਾਂਝਾ ਕਰਨ ਦੇ ਲਈ. ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ.
ਨਾ ਜੀ, ਬਸ ਇਹੀ ਹੈ ਜੀ ਕਿ ਜੇ ਕਿਸੇ ਨੂੰ ਵੀ ਲੋੜ ਹੈ ਨਾ ਕੋਈ ਇਨਫੋਰਮੇਸ਼ਨ ਲੈਣੀ ਹੈ ਤੇ ਜਦੋਂ ਮੈਨੂੰ ਮਰਜ਼ੀ ਕਾਲ ਕਰੋ, ਮੈਂ ਜਿੰਨੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਹੈ ਮੈਂ ਉਹ ਪ੍ਰੋਵਾਈਡ ਕਰੂੰਗਾ ਜੀ.
ਜੀ, ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ.
ਹਾਂਜੀ, ਧੰਨਵਾਦ ਜੀ, ਸਤਿ
ਸ੍ਰੀ ਅਕਾਲ ਜੀ. ਸੋ ਬਲਰਾਜ ਹੋਰਾਂ ਦਾ ਨੰਬਰ ਇੱਕ ਵਾਰ ਮੈਂ ਫੇਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ ਦੋਸਤੋ, ਜੇਕਰ ਤੁਸੀਂ ਵੀ ਕਿਸੇ ਇਹੋ ਜਿਹੀ ਸਮੱਸਿਆ ਦੇ ਵਿੱਚੋਂ ਲੰਘ ਰਹੇ ਹੋ, ਆਪਣੇ ਬੱਚਿਆਂ ਨੂੰ ਇੱਥੇ ਲਿਆਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਉਹਨਾਂ ਦਾ ਨੰਬਰ ਹੈ 0478773755. ਇਸ ਨੰਬਰ ਦੇ ਉੱਤੇ ਉਹਨਾਂ ਨੂੰ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਸਮੱਸਿਆ ਉਹਨਾਂ ਨਾਲ ਸਾਂਝੀ ਕਰ ਸਕਦੇ ਹੋ. ਤੁਹਾਨੂੰ ਜ਼ਰੂਰ ਕੋਈ ਨਾ ਕੋਈ ਜਿਹੜਾ ਰਸਤਾ, ਕਿਉਂਕਿ ਉਹ ਆਪ ਉਸ ਰਸਤਿਓਂ ਨਿਕਲ ਚੁੱਕੇ ਆ ਔਰ ਤੁਹਾਨੂੰ ਵੀ ਜ਼ਰੂਰ ਰਸਤਾ ਦਿਖਾ ਸਕਦੇ ਆ. ਚਲੋ ਜੀ, ਇਸ ਸਿਲਸਿਲੇ ਤੋਂ ਬਾਅਦ ਹੁਣ ਆਪਾਂ ਤੁਹਾਡੇ ਮੈਸੇਜਸ ਵੱਲ ਚੱਲਦੇ ਹਾਂ, ਕਿਉਂਕਿ ਬਹੁਤ ਪਿਆਰੇ ਪਿਆਰੇ ਮੈਸੇਜਸ ਸਾਡੇ ਤੱਕ ਪਹੁੰਚੇ ਹੋਏ ਆ ਔਰ ਨਰਿੰਦਰ ਰਾਠੌਰ ਸਾਹਿਬ ਤੁਹਾਡੇ ਪਿਆਰੇ ਜਿਹੇ ਮਿੱਤਰ ਸਾਬੀ ਤੇ ਕਾਜਲ ਹੋਰਾਂ ਦੇ ਘਰ ਦੇ ਵਿੱਚ ਇੱਕ ਬਰਕਤ ਜਿਹੜੀ ਹੈ ਪਰਮਾਤਮਾ ਨੇ ਭੇਜੀ ਹੈ ਧੀ ਦੇ ਰੂਪ ਦੇ ਵਿੱਚ. ਆਪਾਂ ਉਨ੍ਹਾਂ ਨਾਲ ਵਧਾਈਆਂ ਸਾਂਝੀਆਂ ਕਰ ਲਈਆਂ. ਪਰ ਕੁਲਵਿੰਦਰ ਸਿੰਘ ਜਗਰਾਉਂਪੁਰੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ, ਉਨ੍ਹਾਂ ਦਾ ਮੈਸੇਜ ਮੈਂ ਸਾਂਝਾ ਕਰਦੀ ਹਾਂ. ਸਤਿਕਾਰਯੋਗ ਵੀਰ ਕਹਿੰਦੇ ਕੁਲਜੀਤ ਸਿੰਘ ਦਿਲਬਰ ਜੀ, ਭੈਣ ਅਮਰਦੀਪ ਕੌਰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ. ਸਾਡੇ ਕੋਲੋਂ ਗੁਰਫਤਿਹ ਭਾਜੀ ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ. ਸ਼੍ਰੋਮਣੀ ਕਮਿਸ਼ਨਰ ਕਨੈਲ ਸਿੰਘ ਪਾਰਸ ਰਾਮੂ ਵਾਲਾ ਜੀ ਦੀ ਲਿਖੀ ਕਹਿੰਦੇ ਮਾਂ ਦੇ ਲਈ ਕਵਿਤਾ ਜਿਹੜੀ ਆ ਭੇਜ ਰਿਹਾ ਆ, ਹੋ ਸਕੇ ਤਾਂ ਸਰੋਤਿਆਂ ਨਾਲ ਸਾਂਝ ਪਾਉਣੀ. ਬਿਲਕੁਲ ਜੀ, ਆਪਾਂ ਜ਼ਰੂਰ ਸਾਂਝ ਪਾਉਣੇ ਆ. ਔਰ ਕਵਿਤਾ ਭੇਜਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਲਓ ਜੀ ਤੁਹਾਡੇ ਸਾਰਿਆਂ ਦੇ ਨਾਲ ਇਹ ਕਵਿਤਾ ਮੈਂ ਸਾਂਝੀ ਕਰਦੀ ਹਾਂ। ਕਹਿੰਦੇ ਹੋਰ ਵਸਤ ਨਾ ਸਿਰਜੀ ਦੂਜੀ ਮਾਂ ਦੀ ਮਮਤਾ ਵਰਗੀ, ਹੋਰ ਵਸਤ ਨਾ ਸਿਰਜੀ ਦੂਜੀ ਮਾਂ ਦੀ ਮਮਤਾ ਵਰਗੀ, ਸਰਵਣ ਦੀ ਮਾਂ ਅੰਧਲੀ ਹੋ ਕੇ ਨਾਲ ਪੁੱਤਰ ਦੇ ਸੜਗੀ। ਇਹੋ ਜਿਹੀਆਂ ਹਜ਼ਾਰਾਂ ਵਿਚੋਂ ਪੁੱਤਰ ਜੰਮਦੀਆਂ ਟਾਵਾਂ, ਇਹੋ ਜਿਹੀਆਂ ਹਜ਼ਾਰਾਂ ਵਿਚੋਂ ਪੁੱਤਰ ਜੰਮਦੀਆਂ ਟਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਭੁੱਲ ਭੁਲੇਖੇ ਜ਼ਰਾ ਕੁਠੇਡਾ ਜਦ ਬੱਚੇ ਦੇ ਵੱਜੇ, ਭੁੱਲ ਭੁਲੇਖੇ ਜ਼ਰਾ ਕੁਠੇਡਾ ਜਦ ਬੱਚੇ ਦੇ ਵੱਜੇ, ਮੂੰਹ ਦੀ ਬੁਰਕੀ ਛੱਡ ਵਿਚਾਲਿਓ ਫੌਰਨ ਉਧਰ ਭੱਜੇ। ਪਹਿਲਾ ਲਫ਼ਜ਼ ਜ਼ੁਬਾਨੋਂ ਨਿਕਲੇ ਹਾਏ ਹਾਏ ਮੈਂ ਮਰ ਜਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਕਿਆ ਬਾਤ ਹੈ। ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਮਿਸ਼ਰੀਓ ਮਿੱਠੀਆਂ ਝਿੜਕਾਂ, ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਮਿਸ਼ਰੀਓ ਮਿੱਠੀਆਂ ਝਿੜਕਾਂ, ਪੁੱਤ ਨਾ ਕਦੇ ਕੁਰਾਹੇ ਪੈ ਜੇ ਮੁੜ ਮੁੜ ਲੈਂਦੀ ਵਿੜਕਾਂ। ਮਾਂ ਦੀ ਪੈੜ ਚ ਲਿਖਿਆ ਦਿਸਦਾ, ਮਾਂ ਦੀ ਪੈੜ ਚ ਲਿਖਿਆ ਦਿਸਦਾ ਸੁਰਗਾਂ ਦਾ ਸਿਰਨਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਦੂਜੇ ਦਰਜੇ ਉੱਤੇ ਰਿਸ਼ਤੇ ਦੂਰੋਂ ਨੇੜਿਓਂ ਸੱਭੇ, ਧਰਤੀ ਛਾਣਿਆ ਅੰਬਰ ਪੁਣਿਆ ਮਾਂ ਦਾ ਬਦਲ ਨਾ ਲੱਭੇ, ਧਰਤੀ ਛਾਣਿਆ ਅੰਬਰ ਪੁਣਿਆ ਮਾਂ ਦਾ ਬਦਲ ਨਾ ਲੱਭੇ, ਪਿੱਪਲ ਬੋੜ ਕਰੋੜਾਂ ਮਿਲ ਕੇ ਮਲ ਨਾ ਸਕਣ ਥਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਕਿਆ ਬਾਤ ਹੈ। ਬਹੁਤ ਬਹੁਤ ਧੰਨਵਾਦ ਇਸ ਪਿਆਰੀ ਜੀ ਕਵਿਤਾ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ ਕੁਲਵਿੰਦਰ ਸਿੰਘ ਜਗਰਾਓਂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਸਨ ਲਖਵੀਰ ਬਰਾੜ ਮੈਨੂੰ ਲੱਗਦਾ ਪਹਿਲੀ ਵਾਰ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿਚ ਆਏ ਨੇ। ਬਹੁਤ ਬਹੁਤ ਸਵਾਗਤ ਤਹਿ ਦਿਲ ਤੋਂ, ਖੁਸ਼ਾਮਦੇਵ। ਸਾਰਿਆਂ ਨੂੰ ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ। ਤੇ ਇੱਕ ਆਪਾਂ ਬੁਝਾਰਤ ਪਾਉਣੀ ਸੀ ਜਿਹੜੀ ਕਿ ਪਾਈ ਨੀ ਹਾਲੇ ਤੱਕ, ਮੈਂ ਜ਼ਰੂਰ ਪਾਉਣੀ ਹੈ ਬਹੁਤ ਜਲਦੀ। ਤੇ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਔਰ ਉਹਨਾਂ ਨੇ ਬਹੁਤ ਹੀ ਪਿਆਰੀ ਜੀ ਇੱਕ ਲਿਖਤ ਵੀ ਭੇਜੀ ਆ, ਤੇ ਇੱਕ ਪਿਆਰਾ ਜਿਹਾ ਸੁਨੇਹਾ ਮੈਨੂੰ ਲੱਗਦਾ ਉਹਨਾਂ ਦੇ ਆਪਣੇ ਮਾਤਾ ਜੀ ਨੇ ਬੜੇ ਸਤਿਕਾਰਯੋਗ, ਔਰ ਉਹ ਸੁਨੇਹਾ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਕਹਿੰਦੇ ਨੇ, ਮਾਂ ਤੇਰਾ ਕਰਜ਼ ਮੈਂ ਕਿਵੇਂ ਉਤਾਰਾਂ, ਜੋ ਜ਼ਿੰਦਗੀ ਵਿੱਚ ਪਾਇਆ ਮਾਂ, ਉਹ ਸਭ ਕੁਝ ਹੈ ਤੇਰਾ ਮਾਂ। ਬਹੁਤ ਬਹੁਤ ਕਹਿੰਦੇ ਮੁਬਾਰਕਾਂ। ਸੋ ਬਹੁਤ ਖੂਬਸੂਰਤ ਵਿਚਾਰ, ਔਰ ਮੈਨੂੰ ਲੱਗਦਾ ਹੁੰਦਾ ਕਿ ਹਰ ਔਲਾਦ ਜਿਹੜੀ ਹੈ ਅਸਲ ਦੇ ਵਿੱਚ ਹਨਾ ਕਰਜ਼ਦਾਰ ਰਹਿੰਦੀ ਹੈ ਮਾਂ ਦੀ, ਰਹਿੰਦੀ ਜ਼ਿੰਦਗੀ ਤੱਕ ਤਾਂ ਉਮਰ। ਤੇ ਲਿਖਤ ਜਿਹੜੀ ਉਹ ਵੀ ਜਲਦੀ ਜਲਦੀ ਮੈਂ ਸਾਂਝੀ ਕਰਦੀ ਹਾਂ, ਕਿਉਂਕਿ ਖਬਰਾਂ ਦਾ ਜਿਹੜਾ ਸਿਲਸਿਲਾ ਉਹਦਾ ਵੀ ਸਮਾਂ ਹੋ ਚੁੱਕਿਆ, ਪਰ ਲਿਖਤ ਮੈਂ ਜਲਦੀ ਜਲਦੀ ਸਾਂਝੀ ਕਰਦੀ ਹਾਂ। ਮੈਂ ਮਾਂ ਬੋਲਦੀ ਹਾਂ, ਸਾਰੀ ਦੁਨੀਆਂ ਨੂੰ ਇਹ ਜਗਤ ਦਿਖਾਉਣ ਦੀ ਜ਼ਿੰਮੇਵਾਰੀ ਡਾਢੇ ਵੱਲੋਂ ਮੇਰੇ ਭਾਗਾਂ ਵਿੱਚ ਹੀ ਹੈ, ਪਰ ਫਿਰ ਮੈਂ ਕਦੇ ਕਦੇ ਘੱਟ ਜੀ ਪੈ ਜਾਂਦੀ ਹਾਂ, ਜਦੋਂ ਹੀ ਮੇਰੀ ਕੁੱਖ ਚ ਧੀ ਜਾਂ ਪੁੱਤ ਦੇ ਰੂਪ ਚ ਬੀਜ ਪੁੰਗਰਨ ਲੱਗਦਾ, ਮੈਂ ਬਹੁਤ ਵਡਭਾਗੀ ਹੋ ਜਾਂਦੀ ਹਾਂ, ਤੇ ਇਸ ਦੇ ਅਹਿਸਾਸ ਦਾ ਸਕੂਨ ਮੈਨੂੰ ਅੰਬਰੀ ਝੂਟਾ ਝੁਲਾ ਦਿੰਦਾ। ਜਿਵੇਂ ਹੀ ਇਹਨਾਂ ਦਾ ਜਨਮ ਹੁੰਦਾ, ਭਾਵੇਂ ਮੇਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਪਰ ਫਿਰ ਵੀ ਉਹ ਮਾਘ ਦੀਆਂ ਰਾਤਾਂ ਵਿਚ ਇਹਨਾਂ ਦੇ ਗਿੱਲੇ ਪੋਤੜਿਆਂ ਵਿਚ ਠੰਡ ਦਾ ਆਨੰਦ ਲੈਂਦੀ ਹਾਂ। ਮੇਰੇ ਲਈ ਤਾਂ ਜਾਣੀ ਇਹ ਮੇਰੀ ਖੁਸ਼ੀ ਗਮੀ ਸਮਝੋ ਤਾਂ ਜਹਾਨ ਨੇ ਮੇਰਾ, ਥੋੜਾ ਹੱਸ ਲੈਣ ਤਾਂ ਦਿਨ ਲਿਖੇ, ਜੇ ਕਦੇ ਬਿਮਾਰ ਹੋਣ ਮੈਂ ਵੀ ਅੰਦਰੋਂ ਅੱਧੀ ਕੁ ਬਿਮਾਰ ਹੋ ਜਾਂਦੀ ਹਾਂ। ਸਕੂਲੋਂ ਆਉਂਦੇ ਦੇਖ ਮੈਂ ਭੱਜੀ ਫਿਰਦੀ ਹਾਂ, ਬੁਰਕੀਆਂ ਮੂੰਹ ਚ ਪਾਉਂਦੀ ਹਾਂ, ਕਾਲਜ ਪੜ੍ਹਨ ਜਾਣ ਤਾਂ ਮੇਰਾ ਮਾਣ ਸਿਖਰਾਂ ਤੇ, ਜਿਵੇਂ ਜਿਵੇਂ ਪੜ੍ਹਾਈ ਚ ਪੈਸੇ ਚ ਜ਼ਿੰਮੇਵਾਰੀਆਂ ਚ ਉਮਰਾਂ ਚ ਵੱਡੇ ਹੁੰਦੇ ਜਾਂਦੇ ਆ, ਉਵੇਂ ਉਵੇਂ ਉਹਨਾਂ ਕੋਲ ਮਾਂ ਨੂੰ ਵਾਪਸ ਪਿਆਰ ਕਰਨ ਦਾ ਸਮਾਂ ਘਟਦਾ ਜਾਂਦਾ। ਨਿੱਕੇ ਹੁੰਦਿਆਂ ਦੇ ਗੱਲ, ਸਕੂਲ ਬੈਗ ਪਾ ਕੇ ਉਹਨਾਂ ਦੇ ਮੱਥੇ ਨੂੰ ਚੁੰਮਣਾ, ਹੁਣ ਤਾਂ ਜਾਣੀ ਜਦੋਂ ਗੱਡੀ ਚ ਬਹਿੰਦੇ ਆ ਬਸ ਓਕੇ ਮਾਂ ਹੀ ਸੁਣਦੀ ਆ, ਜਦੋਂ ਨੂੰ ਮੈਂ ਦੇਖਣ ਲੱਗਦੀ ਆ ਉਦੋਂ ਤੱਕ ਬਹੁਤ ਦੂਰ ਨਿਕਲ ਜਾਂਦੇ ਆ, ਵੇਲੇ ਕੁ ਵੇਲੇ ਜਦੋਂ ਘਰ ਆਉਂਦੇ ਆ ਮੈਂ ਤਾਂ ਉਹਨਾਂ ਦੇ ਚਿਹਰੇ ਦੇਖਣ ਅਤੇ ਦੋ ਸ਼ਬਦ ਸੁਣਨ ਦੀ ਤਾਂਘ ਚ ਹੀ ਰਹਿੰਦੀ ਆ, ਪਰ ਕਦੇ ਕਦੇ ਇੰਜ ਹੀ ਸੌਣਾ ਪੈਂਦਾ, ਪਰ ਉਹ ਵੀ ਕੀ ਕਰਨ, ਚੰਦਰੀ ਜ਼ਿੰਦਗੀ ਇੰਨੀ ਵੀ ਆਸਾਨ ਨਹੀਂ ਅੱਜ ਕੱਲ, ਕਈ ਤਾਂ ਹੁਣ ਮੇਰਾ ਫੋਨ ਵੀ ਨਹੀਂ ਚੁੱਕਦੇ ਕਿ ਚਲੋ ਕੋਈ ਨੀ ਮਾਂ ਹੀ ਆ ਬਾਅਦ ਚ ਲਾ ਲੈਣੇ ਆ, ਹੁਣ ਤਾਂ ਮੇਰੇ ਜਾਇਆ ਕੋਲ ਮੈਨੂੰ ਬੁਢਾਪੇ ਚ ਸਾਂਭਣ ਦਾ ਸਮਾਂ ਵੀ ਹੈ ਨਹੀਂ, ਜਾਂ ਹੁਣ ਉਹ ਮੈਨੂੰ ਪਰਿਵਾਰ ਦਾ ਮੈਂਬਰ ਹੀ ਨਹੀਂ ਸਮਝਦੇ। ਇਸ ਲਈ ਤਾਂ ਮੈਨੂੰ ਹੋਰਾਂ ਦੇ ਹਵਾਲੇ ਐਲਡਰਲੀ ਹੋਸਟਲ ਚ ਛੱਡ ਜਾਂਦੇ ਆ। ਮੈਂ ਫਿਰ ਵੀ ਲਾਚਾਰ ਹੋਈ ਬਾਰੀਆਂ ਵਿਚ ਦੀ ਮੇਰੇ ਜਾਇਆਂ ਦੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਆ, ਜਿਨ੍ਹਾਂ ਦੇ ਗਿੱਲੇ ਪੋਤੜਿਆਂ ਨੂੰ ਨਾਲ ਲਾ ਕੇ ਮੈਂ ਸੌਂਦੀ ਸੀ। ਹੁਣ ਮੈਨੂੰ ਧੋਣ ਵਾਸਤੇ ਨੱਕ ਨੂੰ ਬੰਨ ਲੈਂਦੇ ਆ। ਅੰਦਰ ਤਾਂ ਮੇਰਾ ਵੀ ਬਹੁਤ ਪਸੀਜ ਜਾਂਦਾ, ਪਰ ਮੈਂ ਤਾਂ ਮਾਂ ਹਾਂ, ਸਹਿ ਲੈਂਦੀ ਹਾਂ। ਪਰ ਬਹੁਤ ਲਾਡਲੇ ਇਹੋ ਜਿਹੇ ਵੀ ਆ ਜੋ ਮੇਰੇ ਕਦਮ ਚੁੰਮਦੇ ਆ, ਸਾਰਾ ਦਿਨ ਪਿਆਰ ਦਿੰਦੇ ਆ, ਨਿੱਕੀ ਨਿੱਕੀ ਗੱਲ ਕਰਦੇ ਆ, ਜਿਨ੍ਹਾਂ ਨੂੰ ਪਤਾ ਹੈ ਕਿ ਮਾਂ ਮੇਰਾ ਰਾਹ ਦੇਖਦੀ ਹੈ, ਜਿਨ੍ਹਾਂ ਦਾ ਮੈਂ ਜਹਾਨ ਆ। ਇਹ ਸਾਰੇ ਮੇਰੀ ਮਮਤਾ ਨੂੰ ਜਿੰਦਾ ਰੱਖਦੇ ਆ। ਮੇਰੀ ਔਲਾਦ ਜਿਵੇਂ ਵੀ ਹੋਵੇ, ਪਰ ਮੈਂ ਤਾਂ ਮਰ ਜਾਣੀ ਉਹਨਾਂ ਦਾ ਭਲਾ ਹੀ ਸੋਚਦੀ ਆ, ਮਰ ਜਾਣੀ ਆ ਨਾ। ਮੈਨੂੰ ਪਿਆਰ ਕਰਨ ਵਾਲਿਆਂ ਦੇ ਤਾਂ ਮੈਂ ਮਰ ਕੇ ਵੀ ਹਮੇਸ਼ਾ ਨਾਲ ਹੀ ਆ। ਅਸੀਂ ਤਾਂ ਹਰ ਰੋਜ਼ ਦਿਨ ਰਾਤ ਗੱਲਾਂ ਕਰਦੇ ਆ, ਇਕੱਠੇ ਬੈਠ ਕੇ ਸਾਡੀਆਂ ਅੱਖਾਂ ਨਮ ਵੀ ਹੁੰਦੀਆਂ ਤੇ ਅਸੀਂ ਹੱਸਦੇ ਵੀ ਆ। ਅਸੀਂ ਅਹਿਸਾਸ ਦੇ ਤੌਰ ਤੇ ਬਿਲਕੁਲ ਸਾਥ ਹਾਂ, ਭਾਵੇਂ ਸਰੀਰਕ ਤੌਰ ਤੇ ਨਹੀਂ। ਮਾਵਾਂ ਦੀ ਤਾਂ ਸਿਰਫ ਇੱਕ ਛਣ ਦੀ ਬੱਚਿਆਂ ਨੂੰ ਦੇਖਣ ਤੇ ਪਿਆਰ ਕਰਨ ਦੀ ਲਾਲਸਾ ਹੀ ਹੁੰਦੀ ਹੈ, ਪਤਾ ਨਹੀਂ ਕਿਉਂ। ਬਾਲੀਆਂ ਦੇ ਹਿੱਸੇ ਤਾਂ ਇਹ ਵੀ ਨਹੀਂ ਆਉਂਦਾ, ਜੇ ਕਰਨਾ ਹੀ ਆ ਤਾਂ ਮੈਨੂੰ ਪਿਆਰ ਕਰੋ, ਮੈਨੂੰ ਤੁਹਾਡੇ ਮਦਰ ਡੇ ਵਾਲੇ ਪੀਜੇ ਦੀ ਜ਼ਰੂਰਤ ਨਹੀਂ। ਮੈਂ ਰਚਨਾ ਨਹੀਂ, ਮੈਂ ਮਾਂ ਬੋਲਦੀ ਆ, ਮੈਂ ਮਾਂ ਬੋਲਦੀ ਆ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ, ਬਹੁਤ ਹੀ ਜਜ਼ਬਾਤੀ ਲਿਖਤ ਗਿੱਲ ਸਾਹਿਬ, ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਔਰ ਧੁਰ ਅੰਦਰ ਤੱਕ ਲਿਖਤ ਜਿਹੜੀ ਹੈ ਉਤਰ ਗਈ ਹੈ। ਵਾਕਈ ਇਹ ਮਾਂ ਹੀ ਬੋਲਦੀ ਹੈ, ਇਹ ਮਾਂ ਦੇ ਹੀ ਜਜ਼ਬਾਤ ਨੇ, ਬੜੇ ਹੀ ਸੱਚੇ ਸੁੱਚੇ, ਬੜੇ ਹੀ ਪਿਆਰੇ ਜੇ। ਔਰ ਇਹਨਾਂ ਜਜ਼ਬਾਤਾਂ ਨੂੰ ਸਮਝਣਾ ਵੀ ਸਾਨੂੰ ਆਉਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਢੁੱਡੀਕੇ ਸਾਹਿਬ ਇਸ ਲਿਖਤ ਦੇ ਨਾਲ ਸਾਂਝ ਪਾਉਣ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅੱਗੇ ਸਾਡੇ ਨਾਲ ਸੁਰਿੰਦਰਪਾਲ ਸਿੰਘ ਖਟਕਰ ਹੋਰੀ ਵੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਬੁਰਾਲੇ ਨੇ, ਖਟਕਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅਰਸ਼ ਮੱਲੀ ਹੋਰੀ ਵੀ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਅਮਰਦੀਪ ਜੀ, ਵਧੀਆ ਗੱਲਬਾਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਵੀਰ। ਔਰ ਗੱਲਬਾਤ ਪਸੰਦ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਜੀ ਅਮਰਦੀਪ ਕੌਰ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਆਸ ਹੈ ਕਿ ਆਸ ਤੇ ਅਰਦਾਸ ਹੈ ਕਿ ਸਭ ਰਾਜੀ ਖੁਸ਼ੀ ਹੋਵੋਗੇ। ਬਹੁਤ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ, ਪਹਿਲਾਂ ਤਾਂ ਬਹੁਤ ਬਹੁਤ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ ਕੁਲਦੀਪ, ਬੜੇ ਦਿਨਾਂ ਬਾਅਦ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਆਉਣਾ ਕੀਤਾ ਤੇ ਬੜਾ ਚੰਗਾ ਲੱਗਿਆ ਹਨਾ। ਆਪਣਿਆਂ ਦਾ ਜਦੋਂ ਆਉਣਾ ਹੁੰਦਾ, ਆਮਦ ਹੁੰਦੀ ਹੈ ਤੁਹਾਡੀ, ਤੇ ਸਾਡੇ ਵੀ ਰੂਹ ਤੱਕ ਖੇੜਾ ਜਿਹੜਾ ਉਹ ਆਉਂਦਾ। ਸੋ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ ਤੇ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਉਹਦੇ ਲਈ ਧੰਨਵਾਦ ਵੀ ਕਰਦੇ ਹਾਂ। ਤੇ ਇਹਨਾਂ ਨੇ ਇੱਕ ਲਿਖਤ ਵੀ ਭੇਜੀ ਹੈ, ਮੈਂ ਉਹ ਵੀ ਸਾਂਝੀ ਕਰ ਦਿੰਦੀ ਹਾਂ। ਹਿੰਦੀ ਸਾਡੀ ਮਾਸੀ ਲੱਗਦੀ, ਮਾਂ ਲੱਗੇ ਪੰਜਾਬੀ, ਉਰਦੂ ਸਾਡਾ ਭਾਈ ਲੱਗਦਾ, ਅੰਗਰੇਜ਼ੀ ਸਾਡੀ ਭਾਬੀ, ਮਾਂ ਬੋਲੀ ਦਾ ਰਿਸ਼ਤਾ ਗੂੜਾ, ਮਿੱਠੜਾ ਬੇਹਿਸਾਬੀ, ਵਤਨ ਮੇਰੇ ਦੀ ਰਾਣੀ ਬੋਲੀ, ਵੱਖਰੇ ਠਾਠ ਨਵਾਬੀ, ਇਹ ਤਾਂ ਸਾਡੀ ਰੂਹ ਦੀ ਭਾਸ਼ਾ ਕੋਈ ਨਹੀਂ ਕਿਤਾਬੀ, ਮਾਂ ਬੋਲੀ ਨੂੰ ਜਿਸਨੇ ਮਾਣ ਨਾ ਦਿੱਤਾ ਕਾਹਦਾ ਉਹ ਪੰਜਾਬੀ, ਆਪਣੀ ਬੋਲੀ ਮਾਣ ਆਪਣਾ, ਸੌ ਜਿੰਦਿਆਂ ਦੀ ਚਾਬੀ, ਸਾਹਿਤ ਦੇ ਖੇਤਰ ਚ ਮਾਰੋ ਮੱਲਾਂ ਭਾਸ਼ਾ ਜਾਣ ਖਿਤਾਬੀ, ਸਾਹਿਤ ਦੇ ਖੇਤਰ ਚ ਮਾਰੋ ਮੱਲਾਂ ਭਾਸ਼ਾ ਜਾਣ ਖਿਤਾਬੀ। ਸੋ ਬਹੁਤ ਹੀ ਪਿਆਰੀ ਜਿਹੀ ਲਿਖਤ, ਅੱਜ ਮਾਂ ਨੂੰ ਤਾਂ ਆਪਾਂ ਯਾਦ ਕੀਤਾ ਹੀ ਆ, ਨਾਲ ਹੀ ਨਾਲ ਮਾਂ ਬੋਲੀ ਨੂੰ ਯਾਦ ਕਰਨਾ ਵੀ ਸਾਡਾ ਅਹਿਮ ਫਰਜ਼ ਹੈ। ਸੋ ਬਹੁਤ ਬਹੁਤ ਧੰਨਵਾਦ ਇਸ ਲਿਖਤ ਦੇ ਨਾਲ ਸਾਂਝ ਪਾਉਣ ਦੇ ਲਈ। ਤੇ ਅੱਗੇ ਜੀ ਨਰਿੰਦਰ ਠੌਰ ਹੁਰੀ ਕਹਿ ਰਹੇ ਨੇ, ਕਹਿੰਦੇ ਬਹੁਤ ਹੀ ਖੂਬਸੂਰਤ ਲਿਖਤਾਂ, ਮਨ ਸ਼ਾਂਤ ਹੋ ਗਿਆ, ਕਿਆ ਬਾਤ ਹੈ ਵਾਕਈ। ਔਰ ਜਿਹੜੀ ਲਿਖਤ ਢੁੱਡੀਗੇ ਸਾਹਿਬ ਨੇ ਸਾਂਝੀ ਕੀਤੀ ਸੀ ਨਾ, ਉਸਨੇ ਤਾਂ ਧੁਰ ਅੰਦਰ ਤੱਕ ਇੱਕ ਅਜੀਬ ਤਰ੍ਹਾਂ ਦਾ ਜਿਹੜਾ ਸਕੂਨ ਹੈ ਉਹ ਪੈਦਾ ਕੀਤਾ ਹੈ ਹਨਾ, ਔਰ ਕੁਛ ਜਗਾਇਆ ਵੀ ਹੈ, ਕੋਈ ਹੁਲਾਰਾ ਵੀ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਦੋਸਤੋ, ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋਏ ਹੋ ਇਸ ਵੇਲੇ। ਪਰ ਹੁਣ ਅਗਲੇ ਸਿਲਸਿਲੇ ਵੱਲ ਵਧਣਾ, ਅਗਲੇ ਸਿਲਸਿਲੇ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਨਾ ਹੈ ਮੈਂ, ਔਰ ਉਸ ਤੋਂ ਬਾਅਦ ਅਗਲਾ ਸਿਲਸਿਲਾ ਅਸੀਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਰਹੇ ਹਾਂ ਜਸਵਿੰਦਰ ਬਿੱਟਾ ਹੋਰਾਂ ਦੇ ਸਾਥ।
ਕੋਈ ਰੁੱਖ ਨੀ ਜੰਮਿਆ ਦੁਨੀਆ ਤੇ, ਓ ਮਾਂ ਦਾ ਕਰਜ਼ਾ ਲਾ ਦੇ ਜਿਹੜਾ, ਓ ਪੁੱਤ ਨੀ ਜੰਮਿਆ ਦੁਨੀਆ ਤੇ, ਓ ਮਾਂ ਦਾ ਕਰਜ਼ਾ ਲਾ ਦੇ ਜਿਹੜਾ, ਓ ਪੁੱਤ ਨੀ ਜੰਮਿਆ ਦੁਨੀਆ ਤੇ ਦੀਆਂ ਬਾਵਾਂ ਖੜੀਆਂ ਨੇ ਓਦਾਂ ਭਾਵੇਂ ਕਹਿਣ ਵਾਸਤੇ ਗੱਲਾਂ ਬਣੀਆਂ ਨੇ ਪਰਮਾ ਦੇ ਪਿਆਰ ਦੇ ਅੱਗੇ ਸਭ ਦੀਆਂ ਬਾਵਾਂ ਖੜੀਆਂ ਨੇ ਇੱਥੋਂ ਤੱਕ ਤਜ਼ਰਬਾ ਮੇਰਾ ਦਾਨੀ ਭਗਤ ਸੂਰਮਾ ਕਿਹੜਾ ਮਾਤਾ ਨਾ ਕਰ ਜਾਈ ਜਿਹੜਾ ਕੋਈ ਮਨੁੱਖ ਨੀ ਜੰਮਿਆ ਦੁਨੀਆ ਤੇ ਓ ਮਾਤਾ ਕਰਜ਼ਾ ਲਾ ਦੇ ਜਿਹੜਾ ਓ ਪੁੱਤ ਨੀ ਜੰਮਿਆ ਦੁਨੀਆ ਤੇ ਓ ਮਾਤਾ ਕਰਜ਼ਾ ਲਾ ਦੇ ਜਿਹੜਾ ਓ ਪੁੱਤ ਨੀ ਜੰਮਿਆ ਦੁਨੀਆ ਤੇ
ਲਓ ਜੀ ਦੋਸਤੋ ਸੁਖਚਿੰਦਰ ਸ਼ਿੰਦਾ ਹੋਰਾਂ ਦੀ ਆਵਾਜ਼ ਦੇ ਵਿਚ ਕੀ ਤੁਸੀਂ ਸੁਣ ਰਹੇ ਸੀ, ਪਰ ਹੁਣ ਸਮਾਂ ਜਿਹੜਾ ਉਹ ਖਬਰਾਂ ਦੇ ਸਿਲਸਿਲੇ ਦਾ ਹੋ ਚੁੱਕਿਆ ਤੇ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜਸਵਿੰਦਰ ਬਿਟਾਹੁਰੀ। ਜਸਵਿੰਦਰ ਬਿਟਾਹੁਰੀ ਇਸ ਵੇਲੇ ਦਿੱਲੀ ਤੋਂ ਮੈਂ ਉਮੀਦ ਕਰਦੀ ਹਾਂ ਸਾਡੇ ਨਾਲ ਜੁੜੇ ਹੋਏ ਆ ਤੇ ਉਨ੍ਹਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ। ਬਿਟਾ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆਂ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਜੀ, ਸਤਿ ਸ੍ਰੀ ਅਕਾਲ। ਬਿਲਕੁਲ ਤੁਸੀਂ ਠੀਕ ਆਖਿਆ ਕਿ ਦਿੱਲੀ ਮੈਨੂੰ ਪਰਸੋਂ ਐਤਵਾਰ ਤੋਂ ਮੈਂ ਇੱਥੇ ਦਿੱਲੀ ਆ ਗਿਆ ਸੀ ਦੇਰ ਰਾਤ
ਜੀ। ਤੁਹਾਡਾ ਸਵਾਗਤ ਤਾਂ ਕਰਦੇ ਕਰਦੇ ਆ, ਨਾਲ ਨਾਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਪੇਸ਼ ਕਰਦੇ ਆ। ਪਿਛਲੇ ਕੱਲ ਤੁਹਾਡਾ ਜਨਮ ਦਿਨ ਵੀ ਲੰਘ ਕੇ ਗਿਆ ਤੇ ਬਿੱਟਾ ਸਾਹਿਬ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਆਪਣੀ ਨਰੋਈ ਸਿਹਤ ਦੇ ਨਾਲ ਇਸੇ ਤਰ੍ਹਾਂ ਮੀਡੀਆ ਦੇ ਖੇਤਰ ਦੇ ਵਿਚ ਆਪਣਾ ਜਿਹੜਾ ਖਾਸ ਯੋਗਦਾਨ ਹੈ ਜਿਹੜਾ ਕਿ ਇਮਾਨਦਾਰੀ ਦੇ ਨਾਲ ਔਰ ਪੂਰੀ ਦ੍ਰਿੜਤਾ ਦੇ ਨਾਲ ਪਾਉਂਦੇ ਰਹੋ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ
ਜੀ। ਤੇ ਹੁਣ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਖਬਰਾਂ ਜਿਹੜੀਆਂ ਉਹ ਫੇਰ ਉਸੇ ਤਰ੍ਹਾਂ ਉਦਾਸ ਕਰਨ ਵਾਲੀਆਂ ਹੀ ਆ ਰਹੀਆਂ ਆ। ਜਦੋਂ ਅਸੀਂ ਕੋਵਿਡ ਦੀ ਗੱਲ ਕਰਦੇ ਆ, ਕੋਵਿਡ-19 ਜਿਹੜਾ ਆ ਉਹਦਾ ਪ੍ਰਕੋਪ ਲਗਾਤਾਰ ਜਾਰੀ ਆ ਔਰ ਦੱਸਿਆ ਜਾ ਰਿਹਾ ਕਿ ਭਾਰਤ ਦੇ ਵਿਚ ਇਕ ਦਿਨ ਦੇ ਵਿਚ 3,66,161 ਨਵੇਂ ਕੇਸ ਜਿਹੜੇ ਆ ਉਹ ਆਏ ਆ ਤੇ ਭਾਰਤ ਦੇ ਜਿਹੜੇ ਕੇਸ ਹੈ ਬਾਕੀ ਮੁਲਕਾਂ ਦੇ ਕੁੱਲ ਕੇਸਾਂ ਤੋਂ ਵੀ ਕਾਫੀ ਜ਼ਿਆਦਾ ਵੱਧ ਹੈ ਤੇ ਉਧਰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਦਿਖਾਈ ਦੇ ਰਹੇ ਆ ਜੋ ਅਖਬਾਰਾਂ ਦੱਸਦੀਆਂ ਨੇ, ਜੋ ਅੰਕੜੇ ਦੱਸਦੇ ਨੇ। ਦੱਸਿਆ ਜਾ ਰਿਹਾ ਕਿ 198 ਮੌਤਾਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿਚ ਦਰਜ ਹੋਈਆਂ ਆ, 8,625 ਨਵੇਂ ਕੇਸ ਵੀ ਦਰਜ ਹੋਏ ਆ। ਤੇ ਉਧਰ ਜਿਹੜੀ ਕੋਵਿਡ ਟੀਕਾਕਰਨ ਦੀ ਰਣਨੀਤੀ ਹੈ ਉਹਦੇ ਬਾਰੇ ਚ ਜਿਹੜੀ ਕੇਂਦਰ ਸਰਕਾਰ ਆ ਉਹ ਵਿਰੋਧ ਕਰ ਰਹੀ ਆ ਕਿ ਜਿਹੜਾ ਅਦਾਲਤੀ ਦਖਲ ਆ ਉਹਦੇ ਵਿਚ ਨਹੀਂ ਹੋਣਾ ਚਾਹੀਦਾ। ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਚ ਹਲਫ਼ਨਾਮਾ ਵੀ ਦਾਇਰ ਕੀਤਾ ਗਿਆ। ਕੀ ਹਾਲਾਤ ਨੇ?
ਬਿਲਕੁਲ ਜੀ, ਇੱਕ ਇਹ ਚੰਡੀਗੜ੍ਹ ਦੇ ਵਿਚ ਇੱਕ ਹਫ਼ਤੇ ਜਿਹੜਾ ਲਾਕਡਾਊਨ ਵਧਾ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਦੇ ਵਿਚ 21,343 ਜਿਹੜੇ ਨਵੇਂ ਮਾਮਲੇ ਆਏ ਨੇ। ਹਰਿਆਣਾ ਤੋਂ ਬਾਅਦ ਚੰਡੀਗੜ੍ਹ ਦੇ ਵਿਚ ਜਿਹੜਾ ਲਾਕਡਾਊਨ ਹੈ ਹੁਣ ਉਹ 18 ਮਈ ਤੱਕ ਹੋਏਗਾ। ਜਿਹੜੀਆਂ ਜ਼ਰੂਰੀ ਵਸਤੂਆਂ ਨੇ ਉਹ ਪਹਿਲਾਂ ਦੀ ਤਰ੍ਹਾਂ ਉਵੇਂ ਮਿਲਦੀਆਂ ਰਹਿਣਗੀਆਂ। ਪੰਜਾਬ ਦੇ ਵਿਚ ਕੱਲ 8,625 ਤੇ ਹਰਿਆਣੇ ਦੇ ਵਿਚ 12,718 ਮਾਮਲੇ ਆਏ ਸੀ ਤੇ ਦੋਨੇ ਜਿਹੜੇ ਸੂਬਿਆਂ ਦੀ ਜੇ ਅਸੀਂ ਜੋੜ ਲਾਈਏ ਉਹ ਡੈਥ ਰੇਟ ਹੈਗਾ ਤਾਂ 359 ਨੇ ਜਿਹੜੇ ਕੋਰੋਨਾ ਕਰਕੇ ਜਿਨ੍ਹਾਂ ਦੀ ਜਾਨ ਗਈ ਹੈ। ਸੋਮਵਾਰ ਨੂੰ ਪੰਜਾਬ ਦੇ ਵਿਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਬੰਦਿਸ਼ਾਂ ਨੇ ਜਿਹੜੀਆਂ ਰੋਕਾਂ ਜਿਹੜੀਆਂ ਨੇ ਉਹ ਬੇਅਸਰ ਨੇ ਔਰ 198 ਜਿਹੜੇ ਕੋਰੋਨਾ ਪੀੜਤਾਂ ਦੀ ਜਿਹੜੀ ਮੌਤ ਹੋਈ ਸੀ ਹੁਣ ਤੱਕ 8,625 ਮਾਮਲੇ ਨੇ। ਔਰ ਸੋਮਵਾਰ ਨੂੰ ਲੁਧਿਆਣੇ ਦੇ ਵਿਚ ਕੱਲਾ ਲੁਧਿਆਣਾ ਜੇ ਗੱਲ ਕਰੀਏ ਤਾਂ 30 ਮੌਤਾਂ ਉੱਥੇ ਹੋਈਆਂ ਕੋਰੋਨਾ ਕਰਕੇ। ਬਠਿੰਡਾ ਦੇ ਵਿਚ 19 ਮੌਤਾਂ ਨੇ। ਸੰਗਰੂਰ ਦੇ ਵਿਚ ਕੋਰੋਨਾ ਨੇ ਜਿਹੜੀ 17 ਲੋਕਾਂ ਦੀ ਜਾਨ ਲਈ ਹੈ ਤੇ ਮੋਹਾਲੀ ਤੇ ਪਟਿਆਲਾ ਦੇ ਵਿਚ 14-14 ਲੋਕ ਜਿਹੜੇ ਕੋਰੋਨਾ ਦੀ ਭੇਂਟ ਚੜ ਚੁੱਕੇ ਨੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਭਾਵੇਂ ਛੋਟਾ ਹੈ ਪਰ ਮੌਤਾਂ ਦੀ ਗਿਣਤੀ ਇੱਥੇ ਵੱਧ ਹੈ। 13 ਮੌਤਾਂ ਨੇ ਸਰਹੱਦੀ ਜ਼ਿਲ੍ਹਾ ਹੈਗਾ ਫਿਰੋਜ਼ਪੁਰ, ਉੱਥੇ 11 ਡੈਥ ਹੋਈਆਂ। ਰੋਪੜ ਤੇ ਅੰਮ੍ਰਿਤਸਰ ਦੇ ਵਿੱਚ ਇਹੀ ਜਿਹੜੀ ਮੌਤਾਂ ਦੀ ਦਰ ਹੈ ਉਹ 10-10 ਗਿਣੀ ਗਈ ਹੈ, ਜਿਹੜੀ ਸਰਕਾਰੀ ਅੰਕੜੇ ਦੱਸਦੇ ਨੇ। ਹੁਸ਼ਿਆਰਪੁਰ ਦੇ ਵਿੱਚ 9 ਜਾਨਾਂ ਕੋਰੋਨਾ ਕਰਕੇ ਗਈਆਂ ਨੇ, 8-8 ਜਾਨਾਂ ਗਈਆਂ ਨੇ ਪਠਾਨਕੋਟ, ਜਲੰਧਰ ਤੇ ਫਾਜ਼ਿਲਕਾ ਦੇ ਵਿੱਚ, ਤੇ ਫਰੀਦਕੋਟ ਦੇ ਵਿੱਚ 5 ਜਾਨਾਂ ਗਈਆਂ ਕੋਰੋਨਾ ਕਰਕੇ। ਇਸੇ ਤਰ੍ਹਾਂ ਹੀ ਗੁਰਦਾਸਪੁਰ ਤੇ ਕਪੂਰਥਲਾ ਤੇ ਮਾਨਸਾ, ਇੱਥੇ ਜਿਹੜਾ ਸਰਕਾਰੀ ਰਿਪੋਰਟ ਇਹਨਾਂ ਨੇ ਕੀਤੀ ਹੈ ਕਿ 4-4 ਜਿਹੜੀ ਡੈਥ ਹੈ ਉਹ ਉਹਨਾਂ ਦੀ ਹੋਈ ਹੈ ਕੋਰੋਨਾ ਪੀੜਤਾਂ ਦੀ। ਫਤਿਹਗੜ੍ਹ ਸਾਹਿਬ ਤੇ ਨਵਾਂ ਸ਼ਹਿਰ ਦੇ ਵਿੱਚ 3-3 ਮੌਤਾਂ, ਤੇ ਬਰਨਾਲਾ ਦੇ ਵਿੱਚ 2 ਤੇ ਮੋਗਾ ਤਰਨ ਤਰਨ ਦੇ ਵਿੱਚ 1-1 ਜਿਹੜੀ ਜਾਨ ਗਈ ਹੈ। ਪੰਜਾਬ ਦੇ ਵਿੱਚ ਹੁਣ ਤੱਕ ਜੇ ਟੋਟਲ ਅਸੀਂ ਗੱਲ ਕਰੀਏ ਤਾਂ 10,704 ਜਾਨਾਂ ਗਈਆਂ। ਇਸੇ ਤਰ੍ਹਾਂ ਹੀ ਜਿਹੜੇ ਹਰਿਆਣੇ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਲਾਕਡਾਊਨ ਦੇ ਹਿਸਾਬ ਨਾਲ 3 ਮਈ ਨੂੰ ਜਿਹੜੇ ਮਰੀਜ਼ ਸੀ ਉਹ 12,885 ਸੀ, 4 ਨੂੰ ਇਹ ਵੱਧ ਕੇ 15,000 ਤੋਂ ਜ਼ਿਆਦਾ ਹੋ ਜਾਂਦੇ ਨੇ, 6 ਮਈ ਨੂੰ ਇਹ ਥੋੜਾ ਘੱਟਦਾ 14,000, 7 ਤਰੀਕ ਨੂੰ 13,867, 8 ਤਰੀਕ ਨੂੰ 14,667, ਤੇ 9 ਤਰੀਕ ਨੂੰ 13,548 ਹੋ ਜਾਂਦੇ ਆ। ਰੋਜ਼ਾਨਾ 13,000 ਤੋਂ ਵੱਧ ਜਿਹੜੇ ਲੋਕ ਠੀਕ ਵੀ ਹੋ ਰਹੇ ਨੇ। ਔਰ ਰਾਹਤ ਦੀ ਗੱਲ ਇਹ ਹੈਗੀ ਹੈ, ਜੇ ਅਸੀਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 4 ਦਿਨਾਂ ਦੇ ਵਿੱਚ 4,00,000 ਦੀ ਜਿਹੜੀ ਕਮੀ ਆਈ ਹੈ, 4 ਦਿਨ ਮੌਤ ਦਾ ਅੰਕੜਾ ਜਿਹੜਾ 4,000 ਤੋਂ ਘੱਟ ਰਿਹਾ। ਐਤਵਾਰ ਨੂੰ ਸਵੇਰੇ 24 ਘੰਟਿਆਂ ਦੇ ਵਿੱਚ 3,61,161 ਨਵੇਂ ਕੇਸ ਮਿਲੇ ਸੀ, ਤੇ 3,753 ਮਰੀਜ਼ਾਂ ਦੀ ਮੌਤ ਹੋਈ ਸੀ। ਜੇ ਪੂਰੇ ਭਾਰਤ ਦੀ ਗੱਲ ਕਰੀਏ, ਮਹਾਰਾਸ਼ਟਰ ਦੇ ਵਿੱਚ ਇੱਕੋ ਦਿਨ ਸਭ ਤੋਂ ਵੱਧ ਡੈਥ ਰੇਟ ਜਿਹਦਾ ਸੀਗਾ ਉਹ ਸੀਗਾ 572 ਦਾ, ਔਰ ਇਹ 1 ਮਹੀਨੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਮਹਾਰਾਸ਼ਟਰ ਦੇ ਵਿੱਚ 50,000 ਤੋਂ ਵੱਧ ਕੇਸ ਮਿਲੇ ਹੋਣ, ਤੇ 60,226 ਮਰੀਜ਼ਾਂ ਨੂੰ ਜਿਹੜਾ ਡਿਸਚਾਰਜ ਕੀਤਾ ਗਿਆ ਹੋਵੇ, ਕਿਉਂਕਿ ਉਦੋਂ ਪਹਿਲਾਂ ਵੀ 3,53,818 ਮਰੀਜ਼ਾਂ ਨੂੰ ਜਦੋਂ ਡਿਸਚਾਰਜ ਕੀਤਾ ਸੀ ਤੇ ਉਦੋਂ ਦੇਸ਼ ਵਿੱਚ ਕੋਰੋਨਾ ਦੀ ਜਿਹੜੀ ਦਰ ਸੀਗੀ ਉਹ ਸੀਗੀ 16%, ਤੇ ਸਿਹਤਮੰਦ ਹੋਣ ਦੀ ਦਰ ਹੈ ਜਿਹੜੀ 82%, ਤੇ ਡੈਥ ਰੇਟ ਹੈਗਾ 1.9%। ਹੁਣ ਜਿਹੜੇ ਆਪਣੇ ਬਹੁਤ ਸਾਰੇ ਕੋਰੋਨਾ ਮਹਾਮਾਰੀ ਵਿਚਕਾਰ ਜਿਹੜੇ ਹੜਤਾਲ ਤੇ ਗਏ ਨੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਕਰਮਚਾਰੀ, ਉਹਨਾਂ ਦੀਆਂ ਸੇਵਾਵਾਂ ਸੂਬਾ ਸਰਕਾਰ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਸਮਾਪਤ ਕੀਤੀਆਂ, ਤੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਹੈ ਕਿ ਖਾਲੀ ਜਿਹੜੀਆਂ ਅਸਾਮੀਆਂ ਨੇ ਉਹਨਾਂ ਦੇ ਉੱਤੇ ਕੋਈ ਨਵੇਂ ਬੰਦੇ ਭਰਤੀ ਕਰ ਲਏ ਜਾਣ, ਕਿਉਂਕਿ NRHM ਦੇ ਕਰਮਚਾਰੀ ਹੜਤਾਲ ਤੇ ਸੀ, ਉਹ ਉਹਨਾਂ ਦੀ ਮੰਗ ਸੀ ਕਿ ਸਾਨੂੰ ਪੱਕਿਆ ਕੀਤਾ ਜਾਵੇ। ਔਰ ਸਿਵਲ ਸਰਜਨ ਨੂੰ ਹੁਣ ਆਖਿਆ ਕਿ ਜਿਹੜੀਆਂ ਖਾਲੀ ਅਸਾਮੀਆਂ ਨੇ ਉਹ 15 ਦਿਨਾਂ ਲਈ ਉਹਨਾਂ ਦੀ ਤੈਨਾਤੀ ਕੀਤੀ ਜਾਵੇ, ਜਿਹਦੇ ਚ ਸਟਾਫ ਨਰਸ ਨੇ, ਲੈਬੋਰਟਰੀ ਟੈਕਨੀਸ਼ੀਅਨ ਨੇ, ਫਾਰਮਾਸਿਸਟ ਨੇ, ਉਹਨਾਂ ਲਈ 1,000 ਰੁਪਇਆ ਡੇਲੀ ਦਾ ਜਿਹੜਾ ਹੈਗਾ ਤਨਖਾਹ, ਤੇ 3 ਦਿਨ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜੀ ਪੇਮੈਂਟ ਦੇਣ ਦੀ ਗੱਲ ਕਹੀ ਹੈ। ਜਿਹੜੀ ਕੁਦਰਤੀ ਆਫ਼ਤ ਰਾਹਤ ਰਾਸ਼ੀ ਹੈ ਇਹਨਾਂ ਕਰਮਚਾਰੀਆਂ ਨੂੰ ਉਹਦੇ ਵਿੱਚੋਂ ਇਹ ਫੰਡ ਦੇਣਾ। ਦੇਖੋ ਟੀਕਾਕਰਨ ਦੀ ਨੀਤੀ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਉਹਦੇ ਚ ਸੁਪਰੀਮ ਕੋਰਟ ਦੇ ਸੁਝਾਅ ਤੇ ਕੇਂਦਰ ਸਰਕਾਰ ਨੇ ਇਹ ਜਿਹੜਾ ਤਰਕ ਦਿੱਤਾ ਹੈ ਕਿ ਜਿਹੜੀ ਅਦਾਲਤੀ ਦਖਲਅੰਦਾਜ਼ੀ ਹੈ ਇਹ ਅਸਿੱਧੇ ਤੌਰ ਤੇ ਸਾਡੇ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੀ ਹੈ, ਔਰ 218 ਪੱਟਿਆਂ ਦਾ ਇੱਕ ਹਲਫਨਾਮਾ ਜਿਹੜਾ ਕੇਂਦਰ ਸਰਕਾਰ ਨੇ ਟੀਕਾਕਰਨ ਨੀਤੀ ਦਾ ਬਚਾਅ ਕਰਨ ਦੇ ਲਈ ਇਹ ਆਖਿਆ ਕਿ ਇਹ ਰਣਨੀਤੀ ਜਿਹੜੀ ਅਸੀਂ ਬਣਾਈ ਹੈ ਜਿਹਦੇ ਚ ਡਾਕਟਰ ਨੇ, ਮਾਹਰ ਨੇ, ਸਾਇੰਟਿਸਟ ਹੈ, ਉਹਨਾਂ ਦੇ ਨਜ਼ਰੀਏ ਦੇ ਆਧਾਰ ਤੇ ਬਣਾਈ ਗਈ ਹੈ, ਜਿਹਦੇ ਚ ਦਖਲਅੰਦਾਜ਼ੀ ਦੀ ਯਾਨੀ ਪੋਲੀਟੀਕਲ ਦਖਲਅੰਦਾਜ਼ੀ ਦੀ ਕੋਈ ਗੁੰਜਾਇਸ਼ ਨਹੀਂ। ਔਰ ਇਸ ਸਮੇਂ ਜਦੋਂ ਬੜਾ ਔਖਾ ਸੰਕਟ ਹੈ ਤੇ ਉਦੋਂ ਤੁਸੀਂ ਇਹ ਕਹੋ ਕਿ ਆਹ ਨੀ ਕਰਨਾ ਤੇ ਉਹ ਨੀ ਕਰਨਾ ਜਾਂ ਅਦਾਲਤੀ ਮਾਨਹਾਨੀ ਹੋ ਜਾਏਗੀ, ਤੇ ਉਹਨਾਂ ਨੇ ਆਖਿਆ ਕਿ ਇੱਕ ਤਰ੍ਹਾਂ ਦੇ ਨਾਲ ਅਸੀਂ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ 18 ਤੋਂ 44 ਸਾਲ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਟੀਕਾ ਲਾਉਣ ਦੀ ਮਨਜ਼ੂਰੀ ਜਿਹੜੀ ਦਿੱਤੀ ਜਾ ਰਹੀ ਹੈ। ਔਰ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੇ ਸਾਰੇ ਸੂਬਿਆਂ ਨੂੰ ਇੱਕੋ ਸਮੇਂ ਸਾਰੀ ਜਿਹੜੀ ਵੈਕਸੀਨ ਦੇਣ ਦੀ ਗੱਲ ਕਹੀ ਹੈ, ਤੇ ਜਿਹੜੀ ਨੀਤੀ ਮਾਹਰ ਹੈ ਉਹਨਾਂ ਦੀ ਸਲਾਹ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਡਿਵੀਜ਼ਨ ਅਸੀਂ ਬਣਾ ਰਹੇ ਹਾਂ ਜਿਹਦੇ ਤਹਿਤ ਅਸੀਂ ਸਾਰਿਆਂ ਨੂੰ ਜਿਹੜੀ ਇੱਕ ਸਮਾਨਤਾ ਦਾ ਅਧਿਕਾਰ ਹੈ ਜਿਹੜਾ ਧਾਰਾ 14 ਦੇ ਤਹਿਤ ਅਸੀਂ ਉਹਦੇ ਮੁਤਾਬਕ ਘਰ ਘਰ ਜਾ ਕੇ ਲੋਕਾਂ ਨੂੰ ਟੀਕਾ ਨਹੀਂ ਲਾ ਸਕਦੇ, ਟੀਕਾ ਸਿਰਫ ਕੋਵਿਡ ਟੀਕਾਕਰਨ ਸੈਂਟਰਾਂ ਤੇ ਲਾਇਆ ਜਾ ਸਕਦਾ, ਸਰਕਾਰੀ ਹੋਵੇ ਜਾਂ ਨਿੱਜੀ ਕੇਂਦਰ ਹੋਵੇ, ਸਾਰਿਆਂ ਨੂੰ ਜਿਹੜਾ ਕੋਵਿਨ ਪੋਰਟਲ ਦੇ ਉੱਤੇ ਰਜਿਸਟਰਡ ਹੋਣਾ ਪਏਗਾ, ਔਰ ਉਹਨਾਂ ਦੇ ਮੁਨਾਸਿਬ ਤੇ ਤਰਕ ਦੀ ਵਜ੍ਹਾ ਇਹ ਹੀ ਹੋ ਸਕਦੀ ਹੈ ਕਿਉਂਕਿ ਇੱਕ ਤਾਂ 4 ਜ਼ਰੂਰਤਾਂ ਨੇ ਟੀਕਾ ਕੇਂਦਰ ਦੇ ਲਈ, ਇੱਕ ਤਾਂ ਉਹ ਪੁਖਤਾ ਜਗ੍ਹਾ ਹੈ, ਦੂਜਾ ਉੱਥੇ ਕੋਲਡ ਸਟੋਰ ਹੈ, ਉਲਟ ਸੋਲ ਦਾ ਭਾਵ ਹੈ ਕਿ ਮਿੰਨੀ ਫਰਿੱਜ ਵਗੈਰਾ ਜਾਂ ਉਹਨੂੰ ਵੈਕਸੀਨ ਰੱਖਣ ਦੇ ਲਈ ਟੀਕਾ ਲਾਉਣ ਵਾਲੇ ਕਰਮਚਾਰੀ ਨੇ ਡਾਕਟਰੀ ਸਟਾਫ ਹੈ ਤੇ ਇੱਕ ਉੱਥੇ ਇੱਕ ਇਨਵਾਇਰਮੈਂਟ ਇਸ ਤਰ੍ਹਾਂ ਦਾ ਹੈਗਾ ਕਿ ਜੇ ਕੋਈ ਹਵੀ ਨਵੀ ਹੁੰਦੀ ਹੈ ਤਾਂ ਉਸ ਲਈ ਅਸੀਂ ਉਹਨੂੰ ਸੰਭਾਲ ਸਕਦੇ ਹਾਂ। ਇਸ ਕਰਕੇ ਉਹਨਾਂ ਨੇ ਕਿਹਾ ਕਿ ਘਰ ਘਰ ਜਾ ਕੇ ਟੀਕਾ ਨਹੀਂ ਲਾਇਆ ਜਾ ਸਕਦਾ। ਦੂਜਾ ਲੋਕਾਂ ਦੀ ਇੱਕ ਸਮੱਸਿਆ ਇੱਕ ਬਹੁਤ ਵੱਡੀ ਹੈ, ਜਿਹੜਾ ਇਹ ਪੋਰਟਲ ਹੈ ਇਹਨਾਂ ਨੇ covin.gov.in ਉਹ ਪੋਰਟਲ ਜਿਹੜਾ ਹੈਗਾ ਉਹਦੇ ਨਾਲ ਇੱਕ ਤਾਂ ਇਹ ਪ੍ਰੋਬਲਮ ਆ ਰਹੀ ਹੈ ਕਿ ਕੁਝ ਲੋਕਾਂ ਨੇ ਇਸ ਤਰ੍ਹਾਂ ਦਾ ਪੋਰਟਲ ਇੱਕ ਹੋਰ ਬਣਾ ਲਿਆ ਐਂਡਰਾਇਡ ਫੋਨ ਦੇ ਵਿੱਚ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਲਿੰਕ ਆਉਣ ਲੱਗ ਪਏ ਜਿਹਦੇ ਨਾਲ ਸਾਡਾ ਡਾਟਾ ਜਿਹੜਾ ਹੈਗਾ ਯੂਜ਼ਰ ਦਾ ਡਾਟਾ ਉਹਦੇ ਤੇ ਅਟੈਕ ਹੋ ਸਕਦਾ, ਜਾਂ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀਆਂ ਫੇਕ ਜਿਹੜੀਆਂ ਹੈਗੀਆਂ ਨੇ ਸੁਨੇਹੇ ਆ ਰਹੇ ਨੇ, ਫੇਕ ਮੈਸੇਜ ਆ ਰਹੇ ਨੇ ਕਿ ਤੁਸੀਂ ਇਸ ਪੋਰਟਲ ਤੇ ਜਾਓ ਰਜਿਸਟਰਡ ਕਰਾਓ। ਔਰ ਸਾਈਬਰ ਕ੍ਰਾਈਮ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਨੇ ਉਹ ਨੁਕਸਾਨਦੇਹ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਅੱਜ ਕੱਲ ਆਧਾਰ ਕਾਰਡ ਬੈਂਕ ਖਾਤੇ ਇਹਦੇ ਨਾਲ ਜੁੜੇ ਹੋਏ ਨੇ ਤੇ ਫਰਜ਼ੀ ਐਸ ਐਮ ਐਸ ਦੇ ਨਾਲ ਤੁਹਾਡੇ ਜਿਹੜੀ ਹੈ ਆਰਥਿਕ ਤੌਰ ਤੇ ਤੁਹਾਨੂੰ ਨੁਕਸਾਨ ਹੋ ਸਕਦਾ। ਦੂਜਾ ਇਹ ਹੈ ਕਿ ਇਹ ਜਿਹੜਾ ਪੋਰਟਲ ਹੈ ਇਹ ਬਹੁਤੇ ਥਾਵਾਂ ਤੇ ਖੁੱਲਦਾ ਹੀ ਨਹੀਂ, ਕਿਉਂਕਿ ਕਈ ਥਾਵਾਂ ਤੇ ਨੈਟਵਰਕ ਦੀ ਪ੍ਰੋਬਲਮ ਹੈ, ਜਾਂ ਕਈ ਐਸੇ ਵਿਅਕਤੀ ਨੇ ਜਿਨ੍ਹਾਂ ਕੋਲ ਐਂਡਰਾਇਡ ਫੋਨ ਨਹੀਂ ਹੈ, ਐਂਡਰਾਇਡ ਫੋਨ ਦੇ ਵਿੱਚ ਇਹ ਪੋਰਟਲ ਜਿਹੜਾ ਖੁੱਲਦਾ ਜਿਹਦੇ ਚ ਆਈ ਟੀ ਸਾਈਬਰ ਜਿਹੜੀ ਕ੍ਰਾਈਮ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਜਾਸੂਸੀ ਵੀ ਹੋ ਸਕਦੀ ਹੈ, ਹੈਕਿੰਗ ਵੀ ਹੋ ਸਕਦੀ ਹੈ, ਆਨਲਾਈਨ ਹਮਲਿਆਂ ਦੀ ਗੱਲ ਵੀ ਹੋ ਸਕਦੀ ਹੈ। ਲੇਕਿਨ ਇਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੋਰਟਲ ਤੇ ਹਰ ਬੰਦਾ ਨਹੀਂ ਜਾ ਸਕੇਗਾ, ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਕੋਲ ਫੋਨ ਵੀ ਨਹੀਂ ਹੈ, ਜਿਨ੍ਹਾਂ ਨੇ ਦਿਹਾੜੀਦਾਰ ਦਿਹਾੜੀ ਕਰਕੇ ਰੋਟੀ ਖਾਣੀ ਹੈ, ਔਰ ਉਹਨਾਂ ਨੂੰ ਇਹ ਸਹੂਲਤ ਕਿਵੇਂ ਮਿਲੇਗੀ, ਉਹ ਕਿੱਥੇ ਜਾਣਗੇ, ਉਹ ਇੱਕ ਦਿਹਾੜੀ ਛੱਡਣਗੇ ਆਪਣੀ। ਦੂਜਾ ਲਾਕਡਾਊਨ ਲੱਗਿਆ ਹੋਣ ਕਰਕੇ ਬਹੁਤੇ ਥਾਵਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਈ ਕਾਮਰਸ ਸੈਂਟਰ ਨੇ ਉਹ ਬੰਦ ਨੇ, ਉਹਨਾਂ ਲਈ ਉਹ ਪੈਸੇ ਲੈਣਗੇ ਜਾਂ ਉਹ 10-20 ਰੁਪਏ ਜੇ ਲੈਣਗੇ ਤਾਂ ਦਿਹਾੜੀ ਛੱਡ ਕੇ ਬੰਦਾ ਜਾਏਗਾ। ਲੋਕਾਂ ਦੀ ਇਹ ਵੀ ਸਮੱਸਿਆ, ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ, ਅੱਜ ਜਦੋਂ ਲਾਕਡਾਊਨ ਲੱਗਿਆ ਹੋਇਆ ਕੰਮ ਜਿਹੜਾ ਬੰਦ ਹੋ ਚੁੱਕਿਆ, ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਚੁੱਕੀਆਂ। ਪਿਛਲੇ ਸਾਲ ਨਾਲੋਂ ਕਰੋਨਾ ਇਸ ਸਾਲ ਬੜਾ ਡਿਫਰੈਂਟ ਹੈਗਾ। ਪਿਛਲੇ ਸਾਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਲੰਗਰ ਲਾਏ, ਬਹੁਤ ਸਾਰੀ ਜਥੇਬੰਦੀਆਂ ਨੇ ਆਮ ਲੋਕਾਂ ਦੀ ਮਦਦ ਕੀਤੀ, ਲੇਕਿਨ ਇਸ ਵਾਰ ਉਹ ਮਾਹੌਲ ਨਹੀਂ।
ਜੀ ਸੋ ਦੋਸਤੋ, ਖਬਰਾਂ ਦਾ ਸਿਲਸਿਲਾ ਚੱਲ ਰਿਹਾ। ਬਿੱਟਾ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਨੇ ਖਬਰਾਂ ਦੀ। ਉਹਨਾਂ ਦੀ ਕਾਲ ਜਿਹੜੀ ਆ ਉਹ ਕਿਸੇ ਕਾਰਨ ਇਸ ਵੇਲੇ ਮੈਨੂੰ ਲੱਗਦਾ ਕੱਟੀ ਗਈ ਹੈ, ਪਰ ਮੈਂ ਦੁਬਾਰਾ ਉਹਨਾਂ ਨੂੰ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਕਰਦੀ ਹਾਂ। ਤੇ ਜਿਵੇਂ ਬਿੱਟਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਕੋਰੋਨਾ ਦੇ ਜਿਹੜੇ ਹਾਲਾਤ ਨੇ ਉਹ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਵੱਖਰੇ ਆ, ਕਿਉਂਕਿ ਪਿਛਲੇ ਸਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਮਦਦ ਕੀਤੀ ਸੀ, ਰਾਸ਼ਨ ਦੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਅੱਗੇ ਆਈਆਂ ਸੀ, ਜਿਨ੍ਹਾਂ ਨੇ ਘਰਾਂ ਦੇ ਵਿੱਚ ਜਿਹੜੇ ਵੀ ਲੋੜਵੰਦ ਲੋਕ ਸੀ ਉਹਨਾਂ ਤੱਕ ਜਿਹੜਾ ਭੋਜਨ ਸੀ ਪਕਾ ਕੇ ਵੀ ਭੇਜਿਆ ਸੀ, ਲੰਗਰ ਭੇਜਿਆ ਸੀ, ਰਾਸ਼ਨ ਭੇਜਿਆ ਸੀ। ਪਰ ਇਸ ਵੇਲੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੱਖਰੇ ਨੇ। ਬਿੱਟਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਜੀ ਬਿੱਟਾ ਸਾਹਿਬ, ਜਾਰੀ ਰੱਖੋ। ਬਿੱਟਾ ਸਾਹਿਬ ਆਵਾਜ਼ ਸੁਣ ਪਾ ਰਹੇ ਹੋ ਮੇਰੀ? ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਦੁਬਾਰਾ ਇੱਕ ਵਾਰੀ ਸੰਪਰਕ ਜਿਹੜਾ ਆ ਉਹ ਆਪਾਂ ਬਣਾਉਂਦੇ ਆ। ਪਰ ਹਾਲਾਤ ਜਿਹੜੇ ਆ ਉਹ ਵਾਕਈ ਹਰ ਥਾਂ ਦੇ ਉੱਤੇ ਮੈਨੂੰ ਲੱਗਦਾ ਕਿ ਵੱਖਰੇ ਨੇ। ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਅਸੀਂ ਇੰਗਲੈਂਡ ਦੀ ਗੱਲ ਕਰੀਏ, ਹਰ ਦੇਸ਼ ਦੇ ਵਿੱਚ ਹਾਲਾਤ ਜਿਹੜੇ ਉਹ ਵੱਖਰੇ। ਪਰ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹ ਇਹ ਆ ਰਹੀ ਹੈ ਕਿ ਉੱਥੇ ਪਾਪੂਲੇਸ਼ਨ ਜਨਸੰਖਿਆ ਜਿਹੜੀ ਆ ਔਰ ਜਨਸੰਖਿਆ ਜ਼ਿਆਦਾ ਹੋਣ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਆ ਰਹੀਆਂ ਨੇ। ਜਦੋਂ ਅਸੀਂ ਲਾਕਡਾਊਨ ਦੀ ਗੱਲ ਕਰਦੇ ਹਾਂ, ਲਾਕਡਾਊਨ ਜਿਹੜਾ ਆ ਉਹ ਸਰਕਾਰਾਂ ਵੱਲੋਂ ਵਾਰ ਵਾਰ ਲਗਾਇਆ ਜਾਂਦਾ, ਪਰ ਇੱਕ ਸੰਤੁਲਨ ਜਿਹੜਾ ਆ ਉਹ ਸਰਕਾਰ ਵੱਲੋਂ ਕਾਇਮ ਨਹੀਂ ਰੱਖਿਆ ਜਾ ਰਿਹਾ। ਸੋ ਉਹ ਸੰਤੁਲਨ ਕਾਇਮ ਨਾ ਰੱਖ ਸਕਣ ਦੇ ਕਾਰਨ ਜਿਹੜੀ ਸਮੱਸਿਆ ਆ ਉਹਦਾ ਕਿਤੇ ਵੀ ਖਾਤਮਾ ਨਹੀਂ ਹੁੰਦਾ, ਸਗੋਂ ਸਮੱਸਿਆਵਾਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ। ਬਿੱਟਾ ਸਾਹਿਬ ਜੁੜ ਚੁੱਕੇ ਹੋ ਤੁਸੀਂ? ਹੈਲੋ ਬਿੱਟਾ ਸਾਹਿਬ, ਆਵਾਜ਼ ਸੁਣ ਪਾ ਰਹੇ ਹੋ? ਬਿੱਟਾ ਸਾਹਿਬ ਦੇ ਨਾਲ ਸੰਪਰਕ ਸਾਡਾ ਹੋ ਚੁੱਕਿਆ, ਪਰ ਕਿਸੇ ਕਾਰਨ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਸ਼ਾਇਦ ਸਾਡੇ ਤੱਕ ਨਹੀਂ ਪਹੁੰਚ ਰਹੀ। ਔਰ ਕੋਸ਼ਿਸ਼ ਅਸੀਂ ਜਾਰੀ ਰੱਖਾਂਗੇ ਕਿ ਉਹਨਾਂ ਦੇ ਨਾਲ ਜਲਦੀ ਇਸ ਸਿਲਸਿਲੇ ਦੇ ਵਿੱਚ ਆਪਾਂ ਰਾਬਤਾ ਬਣਾ ਸਕੀਏ। ਔਰ ਗੱਲ ਜਿਵੇਂ ਅਸੀਂ ਖਬਰਾਂ ਦੇ ਵਿੱਚ ਕਰ ਰਹੇ ਹਾਂ ਕਿ ਕੋਵਿਡ ਦੇ ਕਾਰਨ ਜਿਹੜੇ ਹਾਲਾਤ ਨੇ ਉਹ ਇਸ ਵੇਲੇ ਭਾਰਤ ਦੇ ਵਿੱਚ ਬੜੇ ਨਾਜ਼ੁਕ ਬਣੇ ਹੋਏ ਆ, ਔਰ ਇਹੋ ਜਿਹੇ ਹਾਲਾਤ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਹੋਰ ਜਿਹੜੀਆਂ ਸਮੱਸਿਆਵਾਂ ਆ, ਜਿਹੜੀਆਂ ਸੰਬੰਧਿਤ ਸਮੱਸਿਆਵਾਂ ਆ, ਉਹ ਵੀ ਪੈਦਾ ਹੋ ਰਹੀਆਂ। ਗੱਲ ਅਸੀਂ ਤਾਲਾਬੰਦੀ ਦੀ, ਲਾਕਡਾਊਨ ਦੀ ਕਰ ਰਹੇ ਸੀ, ਔਰ ਲਾਕਡਾਊਨ ਦੇ ਵਿੱਚ ਜਦੋਂ ਵੀ ਥੋੜੀ ਜਿਹੀ ਢਿੱਲ ਦਿੱਤੀ ਜਾਂਦੀ ਆ ਤਾਂ ਸੜਕਾਂ ਦੇ ਉੱਤੇ ਆਵਾਜਾਈ ਜਿਹੜੀ ਆ ਉਹ ਜਾਮ ਹੋ ਜਾਂਦੀ ਆ। ਜਿੰਨੀ ਕੁ ਢਿੱਲ ਮਿਲਦੀ ਆ ਉਸ ਦੌਰਾਨ ਬਾਜ਼ਾਰਾਂ ਦੇ ਵਿੱਚ ਭੀੜ ਜ਼ਿਆਦਾ ਹੋ ਜਾਂਦੀ ਆ, ਔਰ ਭੀੜ ਵਧਣ ਦੇ ਨਾਲ ਹਫੜਾ ਦਫੜੀ ਜਿਹੜੀ ਆ ਉਹ ਵੀ ਮੱਚਦੀ ਆ। ਪੁਲਿਸ ਜਿਹੜੀ ਆ ਦੁਕਾਨਾਂ ਬੰਦ ਕਰਵਾਉਣ ਦਾ ਯਤਨ ਕਰਦੀ ਆ, ਤੇ ਉਸ ਹਫੜਾ ਦਫੜੀ ਦੇ ਨਾਲ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ। ਜੇਕਰ ਭੀੜ ਵੱਧਦੀ ਆ ਤੇ ਭੀੜ ਦੇ ਨਾਲ ਕੋਰੋਨਾ ਦਾ ਵੀ ਜਿਹੜਾ ਪ੍ਰਕੋਪ ਆ ਉਹ ਹੋਰ ਵੱਧ ਸਕਦਾ, ਕਿਉਂਕਿ ਹਾਲਾਤ ਜਿਹੜੇ ਪਹਿਲਾਂ ਤੋਂ ਹੀ ਖਰਾਬ ਨਜ਼ਰ ਆ ਰਹੇ ਆ। ਤੇ ਇਸ ਸਭ ਦੇ ਚਲਦਿਆਂ ਜਿਹੜੀ ਦੂਜੇ ਪਾਸੇ ਸਿਆਸਤ ਆ ਉਹ ਲਗਾਤਾਰ ਕੀਤੀ ਜਾ ਰਹੀ ਆ, ਇੱਕ ਦੂਸਰੇ ਦੀਆਂ ਪਾਰਟੀਆਂ ਦੇ ਉੱਤੇ ਜਿਹੜੇ ਲੋਕ ਨੇ, ਜਿਹੜੇ ਰਾਜਸੀ ਲੋਕ ਨੇ, ਰਾਜਸੀ ਨੇਤਾ ਨੇ, ਉਹ ਇਲਜ਼ਾਮ ਲਗਾ ਰਹੇ ਨੇ ਇੱਕ ਦੂਜੇ ਦੇ ਉੱਤੇ, ਜਿਸ ਤਰ੍ਹਾਂ ਪਹਿਲਾਂ ਤੋਂ ਜਿਹੜੀ ਸਿਆਸਤ ਉਹ ਕੀਤੀ ਜਾਂਦੀ ਆ ਉਹ ਕੀਤੀ ਜਾ ਰਹੀ ਆ। ਪਰ ਇੱਕ ਹੋਰ ਜਿਹੜੀ ਖਾਸ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦੀ ਹਾਂ ਉਹ ਇਹ ਹੈ ਕਿ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਪਾਰਟੀ ਨੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਫਿਲਹਾਲ ਟਾਲ ਦਿੱਤੀ ਆ। ਵਰਕਿੰਗ ਕਮੇਟੀ ਜਿਹੜੀ ਆ ਉਨ੍ਹਾਂ ਨੇ ਸਰਬ ਸੰਮਤੀ ਦੇ ਨਾਲ ਫੈਸਲਾ ਲਿਆ ਕਿ ਇਸ ਵੇਲੇ ਅਸੀਂ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਟਾਲ ਰਹੇ ਹਾਂ। ਕਾਰਨ ਇਹਦਾ ਇਹ ਦੱਸਿਆ ਕਿ ਪਾਰਟੀ ਨੇ ਚੋਣ ਮੁਲਤਵੀ ਕਰਨ ਲਈ ਦੇਸ਼ ਚ ਨਾ ਕਾਰਨ ਬਣੀ ਸਥਿਤੀ ਦਾ ਜਿਹੜਾ ਹਵਾਲਾ ਆ ਉਹ ਦਿੱਤਾ ਆ। ਤੇ ਮੋਦੀ ਕੋਰੋਨਾ ਮਾਮਲੇ ਚ ਆਪਣੀ ਨਾਕਾਮੀ ਮੰਨਣ ਇਹ ਵੀ ਕਾਂਗਰਸ ਨੇ ਕਿਹਾ ਹੈ, ਔਰ ਨਾਕਾਮੀ ਜਿਹੜੀ ਹੈ ਉਹ ਤਾਂ ਹੁਣ ਦੁਨੀਆਂ ਭਰ ਦੇ ਵਿੱਚ ਦਿਖਾਈ ਦੇ ਰਹੀ ਹੈ, ਔਰ ਜੇਕਰ ਅਜੇ ਵੀ ਅਸੀਂ ਮੰਨਣ ਦੇ ਲਈ ਤਿਆਰ ਨਹੀਂ ਤਾਂ ਫੇਰ ਇਹ ਸਾਡੀ ਆਪਣੀ ਹੀ ਕਮਜ਼ੋਰੀ ਹੈ, ਔਰ ਇਹ ਕਮਜ਼ੋਰੀ ਜਿਹੜੀ ਹੈ ਉਹ ਹੁਣ ਜੱਗ ਸਾਹਮਣੇ ਆ ਚੁੱਕੀ ਹੈ। ਤੇ ਲਓ ਜੀ ਇੱਕ ਵਾਰ ਫੇਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬਿੱਟਾ ਸਾਹਿਬ ਨੂੰ ਆਪਾਂ ਜਾਂਦੇ ਜਾਂਦੇ ਜ਼ਰੂਰ ਜੋੜ ਸਕੀਏ ਇਸ ਸਿਲਸਿਲੇ ਦੇ ਵਿੱਚ, ਪਰ ਕੀ ਦਿੱਕਤ ਆ ਰਹੀ ਹੈ ਇਹ ਹੁਣ ਸਮਝ ਨਹੀਂ ਆ ਰਹੀ ਮੈਨੂੰ, ਪਰ ਕਾਲ ਜਿਹੜੀ ਇੱਕ ਵਾਰ ਫੇਰ ਆਪਾਂ ਲਗਾ ਦਿੱਤੀ ਹੈ। ਤੇ ਖਬਰਾਂ ਦੇ ਵਿੱਚ ਅਗਲੇ
ਸਰਕਾਰ ਦੇ ਨਿਰਦੇਸ਼ੋ ਕੇ ਅਨੁਸਾਰ ਕਿਸੀ ਵੀ ਮੋਬਾਈਲ ਨੰਬਰ ਕੋ ਡਾਇਲ ਕਰਨੇ ਸੇ ਪਹਿਲੇ
ਅਗਲੀ ਖਬਰ ਇਹ ਹੈ ਕਿ AMU ਵਿੱਚ ਵੀ 34 ਅਧਿਆਪਕਾਂ ਦੀ ਜਿਹੜੀ ਜਾਨ ਹੈ ਕੋਰੋਨਾ ਨੇ ਲੈ ਲਈ ਹੈ। AMU ਹੈਗੀ ਹੈ ਜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉੱਥੇ ਵੀ ਜਿਹੜੇ 34 ਅਧਿਆਪਕ ਆ ਉਹ ਕੋਵਿਡ ਦੇ ਸ਼ਿਕਾਰ ਹੋਏ ਆ, ਔਰ ਕੋਵਿਡ ਦੇ ਕਾਰਨ 34 ਅਧਿਆਪਕਾਂ ਦੀ ਜਾਨ ਵੀ ਜਾ ਚੁੱਕੀ ਹੈ। ਬੇਟਾ ਸਾਹਿਬ ਆਵਾਜ਼ ਸੁਣ ਪਾ ਰਹੇ ਹੋ?
ਜੀ ਬਿਲਕੁਲ ਜੀ,
ਤੁਹਾਡੀ ਆਵਾਜ਼ ਜਿਹੜੀ ਸੀ ਉਹ ਨਹੀਂ ਆ ਰਹੀ ਸੀ ਸਾਡੇ ਤੱਕ, ਸੋ ਇਸ ਕਰਕੇ ਜਿਹੜਾ ਲੰਮਾ ਇੱਕ ਵਕਫਾ ਆ ਉਹ ਤੁਹਾਡੇ ਨਾਲ ਬਣਿਆ, ਮਾਫੀ ਵੀ ਚਾਹਾਂਗੇ ਸਰੋਤਿਆਂ ਤੋਂ। ਸੋ ਬੇਟਾ ਸਾਹਿਬ ਗੱਲ ਅਸੀਂ ਹਾਲਾਤ ਦੀ ਕਰ ਰਹੇ ਸੀਗੇ ਕਿ ਪਿਛਲੇ ਸਾਲ ਦੇ ਨਾਲੋਂ ਕੋਰੋਨਾ ਦੇ ਜਿਹੜੇ ਹਾਲਾਤ ਨੇ ਉਹ ਇਸ ਸਾਲ ਬਹੁਤ ਵੱਖਰੇ ਨੇ ਭਾਰਤ ਦੇ ਵਿੱਚ, ਤੁਸੀਂ ਪਲੀਜ਼ ਜਾਰੀ ਰੱਖੋ।
ਬਿਲਕੁਲ ਜੀ, ਪਿਛਲੇ ਸਾਲ ਜਿਹੜੇ ਕੋਰੋਨਾ ਦੇ ਹਾਲਾਤ ਸੀ, ਇੱਕ ਤਾਂ ਬਹੁਤ ਸਾਰੇ ਲੋਕਾਂ ਨੇ, ਸਮਾਜ ਸੇਵੀ ਜਥੇਬੰਦੀਆਂ ਨੇ ਆਪਣੇ ਲੈਵਲ ਦੇ ਉੱਤੇ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਸੀ, ਔਰ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹਨਾਂ ਦੇ ਸੂਬਿਆਂ ਨੇ, ਬਿਹਾਰ ਜਾਂ ਯੂਪੀ ਜਾਂ ਉੱਤਰਾਖੰਡ, ਉਹਨਾਂ ਦੇ ਸੂਬਿਆਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਜਿਨ੍ਹਾਂ ਕੋਲ ਆਪੋ ਆਪਣੇ ਸੂਬਿਆਂ ਦੇ ਰਾਸ਼ਨ ਕਾਰਡ ਨੇ, ਆਧਾਰ ਕਾਰਡ ਨੇ, ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਦੇਵਾਂਗੇ। ਇੱਕ ਲੋਕਾਂ ਦੇ ਵਿੱਚ ਇੱਕ ਡਰ ਬਣਾ ਸੀਗਾ, ਬਹੁਤ ਸਾਰੇ ਲੋਕ ਆਪਣਿਆਂ ਨੂੰ ਇਕੱਠਿਆਂ ਕਰਨ ਦੇ ਵਿੱਚ ਲੱਗ ਗਏ ਕਿ ਮੰਨ ਲਓ ਕੋਈ ਪੰਜਾਬ ਚ ਰਹਿੰਦਾ ਤੇ ਦੂਜਾ ਹਰਿਆਣੇ ਚ ਰਹਿੰਦਾ, ਉਹਨਾਂ ਨੂੰ ਆਖਿਆ ਕਿ ਤੁਸੀਂ ਜਾਂ ਤਾਂ ਤੁਸੀਂ ਪੰਜਾਬ ਆ ਜਾਓ ਜਾਂ ਅਸੀਂ ਹਰਿਆਣੇ ਆ ਜਾਂਦੇ ਹਾਂ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਕੋਲ ਪਹੁੰਚ ਗਏ, ਚਾਹੇ ਬੜੀ ਬਦਤਰ ਹਾਲਤ ਵਿੱਚ ਪਹੁੰਚੇ, ਲੇਕਿਨ ਇਸ ਇੱਕ ਸਭ ਤੋਂ ਵੱਡਾ ਇੱਕ ਕਾਰਨ ਹੋਰ ਸੀਗਾ ਜਿਹਦਾ ਜ਼ਿਕਰ ਕਰਨਾ ਬੜਾ ਬਣਦਾ। ਪਿਛਲੇ ਸਾਲ ਰਾਜਨੀਤਿਕ ਲੋਕਾਂ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹ ਕੋਰੋਨਾ ਕੇਅਰ ਸੈਂਟਰਾਂ ਦੇ ਵਿੱਚ, ਕੋਰੋਨਾ ਪ੍ਰਬੰਧਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ ਜਾਂ ਸਰਕਾਰੀ ਅਧਿਕਾਰੀਆਂ ਦੇ ਵਿੱਚ ਨਹੀਂ ਸੀ, ਕਿਉਂਕਿ ਐਪੀਡੈਮਿਕ ਐਕਟ ਜਦੋਂ ਲੱਗ ਜਾਂਦਾ ਤਾਂ ਉਦੋਂ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੀ ਪੂਰੇ ਜ਼ਿਲ੍ਹੇ ਨੂੰ ਕੰਟਰੋਲ ਕਰਦਾ, ਤਾਂ ਉਦੋਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਗਿਆ। ਅਫਸਰਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੇ ਪ੍ਰਬੰਧ ਹੋਏ ਉਹ ਕੀਤੇ। ਮੈਨੂੰ ਯਾਦ ਹੈ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਤਾਂ ਮੈਨੂੰ ਇੱਕ ਬੰਦੇ ਦਾ ਟੈਲੀਫੋਨ ਆਇਆ ਤੇ ਉਹ ਕਹਿੰਦਾ ਕਿ ਜੀ ਮੈਂ 10 ਲੱਖ ਰੁਪਇਆ ਦੇ ਦਾਂਗਾ, ਮੇਰੀ ਮੀਟਿੰਗ ਜਿਹੜੀ ਹੈਗੀ ਹੈ ਸਰਕਾਰੀ ਅਧਿਕਾਰੀਆਂ ਨਾਲ ਤੁਸੀਂ ਕਰਾ ਦਿਓ, ਕਿਉਂਕਿ ਮੈਂ ਕੋਵਿਡ ਕੇਅਰ ਟੀਮ ਦਾ ਮੈਂਬਰ ਸੀਗਾ। ਔਰ ਮੈਂ ਜਦੋਂ ਅਫਸਰ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇਹ ਬੰਦਾ 10 ਲੱਖ ਰੁਪਇਆ ਦੇਣ ਨੂੰ ਕਹਿੰਦਾ ਤੇ 10 ਲੱਖ ਰੁਪਇਆ ਆਪਾਂ ਨੂੰ ਦੇਵੇਗਾ ਉਹਦੇ ਲਈ ਰਾਸ਼ਨ ਲਈ ਜਾਂ ਕੋਈ ਦੁੱਧ ਪਾਣੀ ਲਈ ਜਾਂ ਜਿਹੜੇ ਆਪਾਂ ਲੰਗਰ ਜਿਹੜੇ ਲਾਏ ਹੋਏ ਨੇ ਉਹਨਾਂ ਦੇ ਲਈ ਜਾਂ ਜਿਹੜੇ ਲੋਕਾਂ ਸੁੱਕਾ ਰਾਸ਼ਨ ਜਿਹਨਾਂ ਨੂੰ ਭੇਜਣਾ। ਤਾਂ ਉਹ ਅਫਸਰ ਨੇ ਮੈਨੂੰ ਆਖਿਆ ਕਿ ਨਹੀਂ ਇਹ 10 ਲੱਖ ਰੁਪਇਆ ਦੇਣ ਦਾ ਮਤਲਬ ਇਹ ਨੀ ਗਾ, ਇਹਦਾ ਮਤਲਬ ਇਹ ਹੈ ਕਿ ਕੋਈ ਕੱਲ ਨੂੰ ਸਾਨੂੰ ਕੰਮ ਕਹੇਗਾ ਤੇ ਸਾਡੀਆਂ ਅੱਖਾਂ ਨੀਵੀਆਂ ਹੋਣਗੀਆਂ, ਤਾਂ ਇਸ ਕਰਕੇ ਤੁਸੀਂ ਜਿਹੜੇ ਜੂਨੀਅਰ ਅਫਸਰ ਹੈ ਉਹਨਾਂ ਨਾਲ ਇਹਨਾਂ ਦੀ ਗੱਲ ਕਰਾ ਦਿਓ। ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਕਿਉਂ ਇਹ ਕਰਨਾ ਚਾਹੁੰਦੇ ਹੋ? ਮੈਨੂੰ ਪਤਾ ਸੀ ਉਹਦਾ ਕਾਰਨ ਕੀ ਸੀਗਾ। ਇੱਕ ਤਾਂ ਉਹ ਰਾਈਸ ਮਿਲ ਐਸੋਸੀਏਸ਼ਨ ਦਾ ਪ੍ਰਧਾਨ ਸੀ, ਉਹ ਇਹ ਸੀਗਾ ਵੀ ਕੱਲ ਨੂੰ ਜੇ ਮੇਰੀ ਅਫਸਰਾਂ ਨਾਲ ਗੱਲ ਹੁੰਦੀ ਹੈ ਜਾਂ ਮੈਂ ਬੈਠਦਾ ਉਹਨਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਮੈਂ ਕੋਈ ਫਾਇਦਾ ਲੈ ਲੂੰਗਾ। ਕੁਝ ਲੋਕਾਂ ਨੇ ਇਸ ਤਰ੍ਹਾਂ ਵੀ ਸੋਚਿਆ, ਤਾਂ ਉਦੋਂ ਮੈਨੂੰ ਵੀ ਇਹ ਗੱਲ ਲੱਗੀ ਕਿ ਅਫਸਰ ਦੀ ਗੱਲ ਬਿਲਕੁਲ ਠੀਕ ਹੈਗੀ ਹੈ ਵੀ ਕੱਲ ਨੂੰ ਕੋਰੋਨਾ ਦੀ ਆੜ ਦੇ ਵਿੱਚ ਅੱਜ ਜੇ ਇਹ ਸਾਨੂੰ ਯੂਨੀਅਨ ਦੇ ਖਾਤੇ ਦੇ ਵਿੱਚੋਂ ਯੂਨੀਅਨ ਫੰਡ ਦੇ ਵਿੱਚੋਂ ਇਸ ਤਰ੍ਹਾਂ ਦੀ ਰਾਸ਼ੀ ਦਿੰਦਾ ਤਾਂ ਕੱਲ ਨੂੰ ਅਫਸਰ ਨੂੰ ਕੋਈ ਨਜਾਇਜ਼ ਕੰਮ ਵੀ ਕਰਾਏਗਾ। ਪਰ ਇਸ ਬਾਅਦ ਮੈਨੂੰ ਬੜੀ ਹੈਰਾਨੀ ਹੋਈ, ਮੈਂ ਵੀ ਕੋਵਿਡ ਟੀਮ ਦਾ ਮੈਂਬਰ ਹੈ, ਜਦੋਂ ਪਹਿਲੀ ਮੀਟਿੰਗ ਹੋਈ ਤੇ ਪਹਿਲੀ ਮੀਟਿੰਗ ਦੇ ਵਿੱਚ ਹਲਕੇ ਦੇ MLAs ਨੂੰ ਬੁਲਾਇਆ ਗਿਆ, ਤਾਂ ਹਲਕੇ ਦੇ MLAs ਨੂੰ ਜਦੋਂ ਬੁਲਾਇਆ ਗਿਆ ਤੇ ਜਦੋਂ ਉਹਨਾਂ ਨੇ ਆਖਿਆ ਕਿ ਜੀ ਮੈਨੂੰ ਲਿਸਟ ਦਿਓ ਕਿਹੜੇ ਡਾਕਟਰ ਨਹੀਂ ਹੈ, ਕਿਹੜਾ ਸਟਾਫ ਨਹੀਂ ਹੈ, ਕੀ ਚਾਹੀਦਾ ਤੁਹਾਨੂੰ, ਹਾਸਪਿਟਲ ਦੇ ਵਿੱਚ ਆਕਸੀਜਨ ਕਿਹੜੇ ਵੈਂਡਰ ਤੋਂ ਆਉਂਦੀ ਹੈ, ਤਾਂ ਉਹ ਜਦੋਂ ਅਧਿਕਾਰੀਆਂ ਨੇ ਉਹਦੇ ਹੱਥ ਚ ਲਿਸਟ ਫੜਾਈ ਤਾਂ ਮੈਂ ਬੜਾ ਹੈਰਾਨ ਸੀ ਵੀ ਪਿਛਲੇ ਸਾਲ ਨਾਲੋਂ ਆਹ ਕੀ ਗੱਲ ਹੈ। ਇਹ ਰਾਜਨੀਤਿਕ ਤੌਰ ਤੇ ਇਹ ਕੋਰੋਨਾ ਦੀ ਜਿਹੜੀ ਹੈ ਜਿਹੜਾ ਅਸੀਂ ਬਚਾਅ ਦੀ ਗੱਲ ਕਰਦੇ ਹਾਂ ਤਾਂ ਇਹ ਟੀਮਾਂ ਜਿਹੜੀਆਂ ਹੈਗੀਆਂ ਇਹ ਰਾਜਨੀਤਿਕ ਰੰਗ ਦੇ ਵਿੱਚ ਰੰਗੀਆਂ ਗਈਆਂ, ਤੇ ਉਹ MLA ਗੱਲ ਕਰੇਗਾ ਮੁੱਖ ਮੰਤਰੀ ਨਾਲ, ਮੁੱਖ ਮੰਤਰੀ ਹੈਲਥ ਮਿਨਿਸਟਰ ਨੂੰ ਕਹੇਗਾ ਤੇ ਹੈਲਥ ਮਿਨਿਸਟਰ ਅੱਗੇ ਜੋ ਵੀ ਕਰੇਗਾ। ਸਰਕਾਰੀ ਤੌਰ ਤੇ ਜੇਕਰ ਤੁਸੀਂ ਚੀਜ਼ ਕੋਈ ਖਰੀਦਣੀ ਹੈ ਜਾਂ ਕੋਈ ਅਪੁਆਇੰਟਮੈਂਟ ਕਰਨੀ ਹੈ ਤਾਂ ਜੇ ਤੁਸੀਂ ਨਿੱਜੀ ਤੌਰ ਤੇ ਕਰਦੇ ਹੋ ਤੁਹਾਡੇ ਕੋਲ ਸਿੱਧੇ ਅਧਿਕਾਰ ਹੈ ਤਾਂ ਤੁਸੀਂ ਇਮੀਡੀਏਟ ਵੈਂਡਰ ਤੋਂ ਗੱਲ ਕਰਕੇ ਕੋਟੇਸ਼ਨਾਂ ਮੰਗ ਕੇ 1-2 ਦਿਨਾਂ ਚ ਇਹਨੂੰ ਪ੍ਰੋਸੈਸ ਨੂੰ ਪੂਰਾ ਕਰ ਸਕਦੇ ਹੋ। ਸਰਕਾਰੀ ਜਦੋਂ ਤੰਤਰ ਆ ਜਾਂਦਾ ਵਿੱਚ ਤਾਂ ਉਦੋਂ ਬਹੁਤ ਸਾਰੀਆਂ ਊਣਤਾਈਆਂ ਵੀ ਹੁੰਦੀਆਂ ਨੇ, ਉਹ ਲੰਬਾ ਵੀ ਹੋ ਜਾਂਦਾ। ਇੱਕ ਤਾਂ ਇਹ ਹੈਗਾ ਇਮੀਡੀਏਟ ਜਦੋਂ ਮਰੀਜ਼ਾਂ ਦੀ ਜਾਨ ਬਚਾਉਣੀ ਜ਼ਰੂਰੀ ਸੀ, ਅੱਜ ਦੇਖੋ ਪੰਜਾਬ ਦੇ ਵਿੱਚ ਆਕਸੀਜਨ ਦਾ ਕੋਈ ਪ੍ਰਬੰਧ ਨਹੀਂ, 2 ਪਲਾਂਟ ਜਿਹੜੇ ਖਾਲੀ ਬੰਦ ਪਏ ਸਨ ਉਹ ਵੀ ਮਸ਼ੀਨਰੀ ਪੱਟ ਕੇ ਉਤਰਾਖੰਡ ਚ ਲੈ ਗਏ ਕਿਉਂਕਿ ਉਹਨਾਂ ਨੇ ਆਖਿਆ ਪੰਜਾਬ ਚ ਬਿਜਲੀ ਮਹਿੰਗੀ ਹੈ। ਪਰ ਇਹ ਸਭ ਦੇ ਬਾਵਜੂਦ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਮੈਨੂੰ ਵੀ ਕਿਹਾ ਕਿ ਜੇ ਮਸ਼ੀਨਰੀ ਤੁਹਾਨੂੰ ਲੱਭ ਜਾਵੇ ਤੁਸੀਂ ਲੱਭੋ ਮਸ਼ੀਨਰੀ, ਪੈਸੇ ਅਸੀਂ ਲਾਵਾਂਗੇ ਔਰ ਪੈਸਾ ਅਸੀਂ ਦੇਵਾਂਗੇ ਤੇ ਅਸੀਂ ਇਹਨੂੰ ਚਲਾਵਾਂਗੇ ਵੀ। ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਡਾਕਟਰ ਅਜੇ ਸੇਤੀਆ ਜਿਹੜੇ ਰਾਈਸ ਆਪਣੇ ਪੇਪਰ ਮਿਲ ਚਲਾਉਂਦੇ ਆ, 300-400 ਟਨ ਪੇਪਰ ਬਣਾਉਂਦੇ ਆ ਰੋਜ਼ ਤੂੜੀ ਤੋਂ, ਉਹਨਾਂ ਨੇ ਪੈਦਾ ਕੀਤੀ, ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ 50 ਲੱਖ ਰੁਪਇਆ ਲਾ ਕੇ ਆਕਸੀਜਨ ਦਾ ਪਲਾਂਟ ਜਿਹੜਾ ਚਾਲੂ ਕੀਤਾ ਔਰ ਸਰਕਾਰ ਨੂੰ ਦਿੱਤਾ, ਸਰਕਾਰ ਨੂੰ ਸਰਕਾਰ ਉਹ ਚਲਾ ਰਹੀ ਹੈ। ਇਹ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸਰਕਾਰੀ ਤੰਤਰ ਵਿੱਚ ਆ ਜਾਏ ਜੀ ਇਹੀ ਕੰਮ ਸਰਕਾਰ ਨੇ ਕਰਨਾ ਹੁੰਦਾ ਤਾਂ ਇਹ ਕੰਮ 1.5 ਕਰੋੜ ਰੁਪਇਆ ਚ ਕਰਨਾ ਸੀਗਾ, 1.5 ਕਰੋੜ ਰੁਪਇਆ ਲੋਕਾਂ ਨੇ ਰਿਸ਼ਵਤ ਖਾ ਜਾਣੀ ਸੀ ਅਫਸਰਾਂ ਨੇ ਔਰ ਕੰਮ ਫਿਰ ਵੀ ਇੰਨੀ ਛੇਤੀ ਨਹੀਂ ਹੋਣਾ ਸੀ, ਇੰਨੀ ਤੇਜ਼ੀ ਨਾਲ ਨਹੀਂ ਹੋਣਾ ਸੀ। ਇੱਕ ਤਾਂ ਇਹ ਹੈਗਾ, ਦੂਜਾ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ 3.25 ਲੱਖ ਕਰੋੜ ਦਾ ਕਰਜ਼ਾ ਹੈਗਾ, ਤੀਜਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕਲੇਸ਼ ਚੱਲ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਦਾ ਮਹਿਲਾ ਚੋਂ ਬਾਹਰ ਨਹੀਂ ਆ ਰਿਹਾ, ਬਲਬੀਰ ਸਿੰਘ ਸਿੱਧੂ ਜਿਹੜਾ ਹੈਲਥ ਮਿਨਿਸਟਰ ਹੈ ਉਹ ਸਿਰਫ ਅੱਜ ਉਹਨੂੰ ਪੰਜਾਬ ਦੇ ਵਿੱਚ ਇਹ ਕਹਿੰਦੇ ਕਿ ਇਹ ਤਾਂ ਬਦਲੀ ਮਾਸਟਰ ਹੈ, ਇਹ ਤਾਂ ਸਿਰਫ ਡਾਕਟਰਾਂ ਦੀਆਂ ਅਧਿਕਾਰੀਆਂ ਦੀਆਂ ਬਦਲੀਆਂ ਕਰਨ ਯੋਗਾ ਹੈ। ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ, ਇਸ ਕਰਕੇ ਜਿਹੜੇ ਪਿਛਲੇ ਸਾਲ ਜਦੋਂ ਸਪੋਜ਼ ਕੋਰੋਨਾ ਕਰਕੇ ਜਿਹੜੀਆਂ 3 ਮਹੀਨੇ ਚ ਡੈਥ ਹੋ ਰਹੀਆਂ ਸਨ ਤਾਂ ਅੱਜ ਉਹ 1 ਮਹੀਨੇ ਦੇ ਵਿੱਚ 19 ਡੈਥ ਰੇਟ ਜਿਹੜਾ ਹੋ ਰਿਹਾ, ਇਸ ਕਰਕੇ ਸਰਕਾਰ ਵੀ ਹਜੇ ਸੌ ਰਹੀ ਹੈ। ਪਿੰਡਾਂ ਤੱਕ ਕੋਰੋਨਾ ਪਹੁੰਚ ਗਿਆ, ਛੋਟੇ ਛੋਟੇ ਪਿੰਡਾਂ ਦੇ ਵਿੱਚ 3-3, 4-4 ਮੌਤਾਂ ਜਿਹੜੀਆਂ ਨੇ ਉਹ ਕੋਰੋਨਾ ਕਰਕੇ ਹੋ ਗਈਆਂ। ਲੌਂਗੋਵਾਲ ਹਲਕੇ ਦਾ ਪਿੰਡ ਹੈ ਤਕੀਪੁਰ ਸੰਗਰੂਰ ਜ਼ਿਲ੍ਹੇ ਦਾ, ਇੱਕ ਉਹਨਾਂ ਦੀ ਬੇਟੀ ਸੀ ਸਰਪੰਚ ਦੀ ਤਰਲੋਕ ਸਿੰਘ ਦੀ, ਉਹ 55 ਸਾਲ ਦੀ ਸੀ, ਉਹਨੂੰ ਕੋਰੋਨਾ ਹੋਇਆ ਤੇ 2 ਭਰਾ ਉਹ ਉਸ ਬੇਟੀ ਦੇ ਸੰਪਰਕ ਵਿੱਚ ਸੀਗੇ, ਉਹਦੀ ਸਾਂਭ ਸੰਭਾਲ ਕਰਦੇ ਰਹੇ, ਪੁੱਛ ਉਦਾਸ ਕਰਦੇ ਰਹੇ ਤੇ ਉਹਨਾਂ ਦੋਨਾਂ ਭਰਾਵਾਂ ਦੀ ਮੌਤ ਹੋ ਗਈ, ਤਕੀਪੁਰ ਦੇ ਸਰਪੰਚ ਦੀ ਮੌਤ ਹੋ ਗਈ, ਇੱਕੋ ਪਰਿਵਾਰ ਚ 4 ਜਾਨਾਂ ਚਲੀਆਂ ਗਈਆਂ। 80 ਕਿੱਲਿਆਂ ਦਾ ਮਾਲਕ ਅੱਜ ਮੈਂ ਜਦੋਂ ਕੱਲ ਮੈਂ ਇੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਜਿਹੜਾ ਕੋਰੋਨਾ ਮਰੀਜ਼ਾਂ ਦੇ ਲਈ 400 ਬੈਡ ਦਾ ਜਿਹੜਾ ਹਾਸਪਿਟਲ ਬਣਾਇਆ ਹੈ ਤਾਂ ਕੋਵਿਡ ਕੇਅਰ ਸੈਂਟਰ ਬਣਾਇਆ, ਜਦੋਂ ਇੱਥੇ ਉਦਘਾਟਨ ਤੋਂ ਬਾਅਦ ਮੈਂ ਦੇਰ ਰਾਤ ਕਾਫੀ ਸਮਾਂ ਉੱਥੇ ਬਿਤਾ ਕੇ ਆਇਆ, ਮੈਂ ਉੱਥੇ ਦੇਖ ਰਿਹਾ ਸੀਗਾ ਦਿੱਲੀ ਦੇ ਲੋਕ ਇੱਥੇ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਕਲੀਅਰ ਕਰ ਦਿਆਂ ਕਿ ਜਿਹੜਾ ਇਹ ਕੋਰੋਨਾ ਕੇਅਰ ਸੈਂਟਰ ਹੈਗਾ ਇੱਥੇ ਜਿਨ੍ਹਾਂ ਦੀ ਆਕਸੀਜਨ ਲੈਵਲ ਜ਼ਿਆਦਾ ਹੈਗਾ, ਕਹਿਣ ਦਾ ਭਾਵ ਹੈ ਕਿ ਜਿਹੜਾ ਆਕਸੀਜਨ ਲੈਵਲ ਹੈ 85 ਤੋਂ ਅਬਵ ਹੈ, 90 ਦੇ ਨੇੜੇ ਹੈ, ਉਹਨਾਂ ਨੂੰ ਇੱਥੇ ਰੱਖਿਆ ਜਾ ਰਿਹਾ ਕਿਉਂਕਿ ਇੱਥੇ ਵੈਂਟੀਲੇਟਰ ਨਹੀਂ, ਇੱਥੇ ਆਕਸੀਜਨ ਕੰਸਟਰੇਟਰ ਹੈ। ਜਿਹੜਾ 90 ਤੋਂ ਵੱਧ ਜਿਹੜੇ ਹੈਗੇ ਨੇ ਆਕਸੀਜਨ ਲੈਵਲ ਜਿਨ੍ਹਾਂ ਦਾ ਸੈਚੂਰੇਸ਼ਨ ਆ ਰਿਹਾ ਉਹਨਾਂ ਨੂੰ ਇੱਥੇ ਰੱਖਿਆ ਜਾ ਰਿਹਾ, ਜਿਨ੍ਹਾਂ ਦਾ ਇਦੋਂ ਘੱਟ ਹੈ 90 ਤੋਂ ਘੱਟ ਹੈ ਉਹਨਾਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਪੈਂਦੀ ਹੈ ਕਿਉਂਕਿ ਇਹਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਔਰ ਡਾਕਟਰ ਦੀ ਨਿਗਰਾਨੀ ਚ ਦੇਖਿਆ ਜਾਂਦਾ ਕਿ ਇਹਨੂੰ ਕਿਲੋ ਜਾਂ 2 ਕਿਲੋ ਜਾਂ 5 ਕਿਲੋ ਕਿੰਨੀ ਆਕਸੀਜਨ ਇੱਕ ਦਿਨ ਚ ਦੇਣੀ ਹੈ। ਇਹ ਕੱਲ ਲੋਕਾਂ ਨੂੰ ਕੁਛ ਪਤਾ ਨਹੀਂ ਸੀਗਾ ਕਿਉਂਕਿ ਇਹ ਦਿੱਲੀ ਸਰਕਾਰ ਨੇ ਟੇਕ ਓਵਰ ਕੀਤਾ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਗ੍ਹਾ ਦਿੱਤੀ ਹੈ, ਆਕਸੀਜਨ ਕੰਸਟਰੇਟਰ ਦਿੱਤੇ ਨੇ, ਬੈਡ ਦਿੱਤੇ ਨੇ, ਫੂਡ ਦਾ ਪ੍ਰਬੰਧ ਕਰਕੇ ਦਿੱਤਾ ਹੈ, ਐਮਬੂਲੈਂਸ ਇੱਥੋਂ ਸਮਾਜ ਸੇਵੀ ਜਥੇਬੰਦੀਆਂ ਨੇ ਦਿੱਤੀਆਂ ਨੇ ਔਰ ਇਹ ਸਾਰਾ ਇੱਕ ਸਟਰਕਚਰ ਉਹਨਾਂ ਨੂੰ ਦੇ ਦਿੱਤਾ। ਜਦੋਂ ਦਿੱਲੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆ, ਇੱਕ ਏਅਰ ਕੰਡੀਸ਼ਨ ਹੈਗਾ ਔਰ ਇੱਕ ਜਗ੍ਹਾ ਲੋਕੇਸ਼ਨ ਪਾਰਕਿੰਗ ਲਈ ਅੱਛੀ ਜਗ੍ਹਾ ਹੈਗੀ ਹੈ, ਇੱਕ ਸੈਂਟਰ ਪਲੇਸ ਹੈਗਾ ਔਰ ਇਸ ਤਰ੍ਹਾਂ ਦੀਆਂ ਪ੍ਰਪੋਜ਼ਲਾਂ ਬਾਕੀ ਸਕੂਲਾਂ ਤੋਂ ਵੀ ਆਈਆਂ ਸੀ, ਦਿੱਲੀ ਕਮੇਟੀ ਜਿਹੜੇ ਸਕੂਲ ਹੈ ਪਰ ਉੱਥੇ ਏਡੇ ਵੱਡੇ ਹਾਲ ਨਹੀਂ ਸੀਗੇ। ਇਹ 400 ਬੈਡ ਦਾ ਕੋਵਿਡ ਕੇਅਰ ਸੈਂਟਰ ਹੈ। ਮੈਂ ਇੱਥੇ ਦੇਖ ਰਿਹਾ ਸੀ ਰਾਤ ਨੂੰ, ਦਿਨ ਵੇਲੇ ਵੀ ਦੇਖ ਰਿਹਾ ਸੀ, ਬਹੁਤ ਸਾਰੇ ਮਰੀਜ਼ ਆਪਣੇ ਪਰਿਵਾਰਾਂ ਨੂੰ ਲੈ ਕੇ ਨਾਲ, ਜਿਹਦੇ ਚ ਆਕਸੀਜਨ ਸਿਲੰਡਰ ਰੱਖਿਆ ਹੋਇਆ, ਮਾਸਕ ਲੱਗਿਆ ਹੋਇਆ, ਸੀਟ ਤੇ ਉਹਨੂੰ ਪਾਇਆ ਹੋਇਆ ਕਿਉਂਕਿ ਐਮਬੂਲੈਂਸ ਨਹੀਂ ਮਿਲ ਰਹੀ। ਤੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ 70 ਜਾਂ ਉਹਦੀ 60 ਸੈਚੂਰੇਸ਼ਨ ਜਿਹੜੀ ਆ ਰਹੀ ਸੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਤਾਂ ਡਾਕਟਰ ਨਾਲ ਗੱਲ ਕਰਦੇ ਆ। ਤੇ ਮੈਂ ਡਾਕਟਰ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਐਕਚੁਅਲੀ ਅਸੀਂ ਇਹਨਾਂ ਨੂੰ ਇੱਥੇ ਐਡਮਿਸ਼ਨ ਨਹੀਂ ਦੇ ਸਕਦੇ, ਉਹਦਾ ਕਾਰਨ ਹੈ ਕਿ ਜਿਹੜਾ ਫਲੋ ਮੀਟਰ ਹੈ ਜਾਂ ਜਿਹੜਾ ਸਿਲੰਡਰ ਹੈ ਉਹ ਇਹਨਾਂ ਨੂੰ ਇਹਨਾਂ ਦੀ ਆਕਸੀਜਨ ਪੂਰੀ ਕਰ ਸਕਦਾ, ਤੇ ਇਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ LNJP ਜਾਂ ਕਿਸੇ ਹੋਰ ਹਸਪਤਾਲ ਦੇ ਵਿੱਚ ਭੇਜਿਆ ਜਾਵੇ। ਤਾਂ ਇੱਕ ਪਰਿਵਾਰ ਨੇ ਮੈਨੂੰ ਕਿਹਾ ਕਿ ਅਸੀਂ ਤਾਂ ਜੀ ਹਸਪਤਾਲ ਤੋਂ ਛੁੱਟੀ ਲੈ ਕੇ ਆਏ। ਮੈਂ ਕਿਹਾ ਜੀ ਕਿਉਂ? ਕਹਿੰਦੇ ਸਾਨੂੰ ਪਤਾ ਲੱਗਿਆ ਕਿ ਇੱਥੇ ਖੁੱਲ ਗਿਆ ਤੇ ਅਸੀਂ 55,000 ਰੁਪਇਆ ਰੋਜ਼ ਦਾ ਨਹੀਂ ਭਰ ਸਕਦੇ। ਤਾਂ ਮੇਰਾ ਵੀ ਦਿਮਾਗ ਇਕਦਮ ਸੁੰਨ ਹੋ ਗਿਆ ਕਿ ਵਾਕਈ ਇਹ ਤਾਂ ਗੱਲ ਬੜੀ ਇੱਕ ਅਜੀਬੋ ਗਰੀਬ ਹੈਗੀ ਹੈ। ਤਾਂ ਮੈਂ ਡਾਕਟਰ ਸਾਹਿਬ ਨਾਲ ਸਲਾਹ ਕੀਤੀ, ਮੈਂ ਕਿਹਾ ਜੀ ਇਹਨਾਂ ਦਾ ਕੋਈ ਹੱਲ ਕਰੋ। ਉਹ ਕਹਿੰਦੇ ਜੀ ਇਹਨਾਂ ਨੂੰ ਹਾਸਪਿਟਲ ਹੀ ਜਾਣਾ ਪੈਣਾ ਕਿਉਂਕਿ ਅਸੀਂ ਤਾਂ ਜਿਹੜੇ ਮੰਨ ਲਓ LNJP ਦੇ ਵਿੱਚੋਂ ਥੋੜੇ ਠੀਕ ਹੋ ਰਹੇ ਨੇ ਜਾਂ ਆਕਸੀਜਨ ਲੈਵਲ ਉਹਨਾਂ ਨੂੰ ਘੱਟ ਚਾਹੀਦਾ, ਜਿਹੜੇ ਆਕਸੀਜਨ ਕੰਸਟਰੇਟਰ ਨੇ ਉਹਨਾਂ ਤੋਂ ਜੇ ਆਕਸੀਜਨ ਚਾਹੀਦੀ ਹੈ ਤਾਂ ਸਾਨੂੰ ਡਾਕਟਰ ਰਿਕਮੈਂਡ ਕਰਦਾ। ਇਸ ਲਈ ਦਿੱਲੀ ਸਰਕਾਰ ਨੂੰ ਇਨਵੋਲਵ ਕੀਤਾ ਇਹਨਾਂ ਨੇ, ਦਿੱਲੀ ਸਰਕਾਰ ਨੇ ਡਾਕਟਰ ਦਿੱਤੇ ਨੇ, ਦਿੱਲੀ ਸਰਕਾਰ ਨੇ ਜਿਹੜੀਆਂ ਆਪਣੀਆਂ ਪੈਰਾਮੈਡੀਕਲ ਸਟਾਫ ਹੈ ਉਹ ਦਿੱਤਾ ਔਰ ਉਹ ਜਦੋਂ ਇੱਥੇ ਲੈ ਕੇ ਆਉਣਗੇ ਤਾਂ LNJP ਜਾਂ ਵੱਡੇ ਹਸਪਤਾਲਾਂ ਦੇ ਵਿੱਚੋਂ ਬੈੱਡ ਖਾਲੀ ਹੋ ਜਾਣਗੇ। ਅੱਜ ਦਿੱਲੀ ਦੇ ਵਿੱਚ ਬੈੱਡ ਨਹੀਂ ਮਿਲ ਰਹੇ, ਇੱਕ ਸਪੋਰਟ ਹੈਗੀ ਹੈ 400 ਜਿਹੜੀ ਹੈ ਬੈੱਡ ਖਾਲੀ ਕਰਨ ਦਾ ਜਾਂ ਉਹਨਾਂ ਦੀ ਵੇਕੈਂਟ ਜਿਹੜੀਆਂ ਪੇਸ਼ੈਂਟ ਨੂੰ ਉਹਨੂੰ ਐਡਮਿਸ਼ਨ ਕਰਾਉਣ ਦਾ, ਇੱਕ ਸਪੋਰਟ ਹੈਗੀ ਹੈ ਬੈਕਐਂਡ ਤੋਂ। ਸੋ ਇਸ ਤਰ੍ਹਾਂ ਇਹ ਸਪੋਰਟ ਕਰਨ ਦਾ ਇੱਕ ਮਕਸਦ ਸੀਗਾ ਔਰ ਉਹ ਮਕਸਦ ਪੂਰਾ ਵੀ ਹੋ ਰਿਹਾ। ਅੱਜ ਟੋਲ ਫ੍ਰੀ ਨੰਬਰ ਵੀ ਜਾਰੀ ਹੋ ਚੁੱਕਿਆ ਕਿਉਂਕਿ ਕੱਲ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤਾਂ ਕੁਝ ਨਾ ਕੁਝ ਥੋੜੀਆਂ ਬਹੁਤੀਆਂ ਊਲਤਾਂ ਜਾਂ ਥੋੜੀ ਬਹੁਤੀ ਜਾਣਕਾਰੀ ਜਿਹੜੀ ਘੱਟ ਜਾਂਦੀ ਹੈ। ਪਰ ਜਦੋਂ ਰਾਤ ਨੇ ਦੇਖਿਆ ਇੱਕ ਐਂਬੂਲੈਂਸ ਵਾਲਾ ਆਇਆ, ਉਹਨੇ ਆਖਿਆ ਕਿ ਜੀ ਤੁਸੀਂ ਆਪਣਾ ਪੇਸ਼ੈਂਟ ਇੱਥੇ ਐਡਮਿਸ਼ਨ ਕਰਾ ਲਓ ਤੇ ਮੈਂ ਐਂਬੂਲੈਂਸ ਇਦੋਂ ਵੱਧ ਨਹੀਂ ਅੱਗੇ ਲੈ ਜਾ ਸਕਦਾ। ਤਾਂ ਮੈਂ ਜਦੋਂ ਉਹਨਾਂ ਨੇ ਉਹ ਕਾਫੀ ਮਨ ਉਹਨਾਂ ਦਾ ਔਖਾ ਸੀਗਾ ਵੀ ਐਂਬੂਲੈਂਸ ਹੁਣ ਇੱਥੋਂ ਐਂਬੂਲੈਂਸ ਕਿੱਥੇ ਕਰਾਂਗੇ, ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇੱਥੇ 12 ਐਂਬੂਲੈਂਸ ਖੜੀਆਂ ਨੇ, ਤੁਸੀਂ ਜੇ ਤੁਹਾਡਾ ਮਰੀਜ਼ ਇਹ ਕਹਿੰਦੇ ਨੇ ਨਹੀਂ ਛੱਡ ਕੇ ਆਉਂਦੇ ਤਾਂ ਮੈਂ ਤੁਹਾਨੂੰ ਇੱਥੇ ਐਂਬੂਲੈਂਸ ਦਾ ਰੇਟ ਕਰ ਦਿੰਦਾ ਕਿਉਂਕਿ ਉੱਥੇ ਸਾਰੇ ਓਨਰ ਵੀ ਉੱਥੇ ਨੇ, ਡਰਾਈਵਰ ਵੀ ਉੱਥੇ ਨੇ, ਉਹ ਟੋਲ ਫ੍ਰੀ ਨੰਬਰ ਵੀ ਉੱਥੇ ਲੱਗਿਆ ਹੋਇਆ। ਤਾਂ ਉਹ ਫਿਰ ਉਹਨੂੰ ਹੋ ਗਿਆ ਕਿ ਨਹੀਂ ਇਹਨਾਂ ਕੋਲ ਐਂਬੂਲੈਂਸ ਦਾ ਪ੍ਰਬੰਧ ਹੋ ਜਾਏਗਾ। ਉਹਨਾਂ ਨੇ ਆਖਿਆ ਨਹੀਂ ਜੀ ਮੈਂ ਤੁਹਾਨੂੰ ਜਿਹੜੇ ਹਸਪਤਾਲ ਮੈਂ ਛੱਡ ਦਿਆਂਗਾ। ਕੁਝ ਲੋਕ ਇਸ ਤਰ੍ਹਾਂ ਵੀ ਜਾਣਬੁੱਝ ਕੇ ਐਂਬੂਲੈਂਸਾਂ ਵਾਲੇ ਵੀ ਵਿੱਚ ਰਲੇ ਹੋਏ ਨੇ, ਕੁਝ ਡਾਕਟਰ ਵੀ ਰਲੇ ਹੋਏ ਨੇ ਜਿਨ੍ਹਾਂ ਨੂੰ ਆਪਣਾ ਨਿੱਜੀ ਲਾਲਚ ਹੈਗਾ। ਸੋ ਹਾਲਾਤ ਕੋਈ ਬਹੁਤੇ ਚੰਗੇ ਨੀਗੇ, ਪਰ ਜਿਵੇਂ ਜਦੋਂ ਇਸ ਤਰ੍ਹਾਂ ਦੇ ਕੋਵਿਡ ਕੇਅਰ ਸੈਂਟਰ ਜਾਂ ਕੁਝ ਲੋਕ ਦਾਨਿਸ਼ਮੰਦ ਲੋਕ ਜਿਹੜੇ ਇਸ ਤਰ੍ਹਾਂ ਦੀ ਮਦਦ ਕਰਨ ਦੇ ਇੱਛੁਕ ਹੋਣ ਤਾਂ ਉਦੋਂ ਕੁਝ ਨਾ ਕੁਝ ਚੰਗੀਆਂ ਖ਼ਬਰਾਂ ਵੀ ਸਾਡੇ ਕੋਲ ਆ ਰਹੀਆਂ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਜਿਵੇਂ ਇਹਨੂੰ ਕਰਨਾ ਚਾਹੀਦਾ ਸੀ, ਜਦੋਂ ਪਤਾ ਸੀ ਪਿਛਲੇ ਸਾਲ ਅਸੀਂ ਕੋਵਿਡ ਵਿੱਚੋਂ ਲੰਘੇ ਆ ਔਰ ਉਸ ਤਰ੍ਹਾਂ ਅਸੀਂ ਹੱਥ ਤੇ ਹੱਥ ਰੱਖ ਕੇ ਬੈਠ ਕੇ ਇਸ ਕਰਕੇ ਥੋੜਾ ਨੁਕਸਾਨ ਹੈ ਜਿਹੜਾ ਸਾਨੂੰ ਉਹ ਮਨੁੱਖੀ ਜਾਨਾਂ ਦਾ ਉਹ ਬਹੁਤ ਜ਼ਿਆਦਾ ਝੱਲਣਾ ਪੈ ਰਿਹਾ। ਔਰ ਮੈਡੀਕਲ ਕਾਲਜਾਂ ਦੇ ਵਿੱਚ ਨਰਸਾਂ ਦੀ ਭਰਤੀ ਗੱਲ ਕਰ ਰਹੇ ਨੇ ਅੱਜ ਆਪਣੇ ਜਿਹੜੇ ਓ ਪੀ ਸੋਨੀ ਨੇ ਮੰਤਰੀ ਹੈ ਜਿਹੜੇ ਸਾਡੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਉਹ ਕਹਿੰਦੇ ਜੀ ਤਿੰਨ ਮੈਡੀਕਲ ਕਾਲਜਾਂ ਦੇ ਵਿੱਚ 540 ਅਸੀਂ ਨਰਸਾਂ ਰੈਗੂਲਰ ਭਰਤੀ ਕਰਨ ਜਾ ਰਹੇ ਹਾਂ ਔਰ ਹਲੇ ਇਹਦੀ ਐਪਲੀਕੇਸ਼ਨ ਮੰਗਣਗੇ ਫਿਰ ਉਸ ਤੋਂ ਬਾਅਦ ਉਹਦੀ ਇੰਟਰਵਿਊ ਕਰਨਗੇ ਫਿਰ ਉਹ ਆਪਣੀ ਸਿਫਾਰਸ਼ੀ ਰੱਖਣਗੇ ਫਿਰ ਉਹ ਗੱਲ ਜਿਹੜੀ ਪ੍ਰਵਾਹ ਹੋਏਗੀ। ਜਦਕਿ ਜੇ ਸਿੱਧਾ ਡਿਪਟੀ ਕਮਿਸ਼ਨਰ ਕੋਲ ਅਧਿਕਾਰ ਹੋਵੇ ਤਾਂ ਉਹ ਦੋ ਤਿੰਨ ਦਿਨਾਂ ਦੇ ਵਿੱਚ ਇੰਪਲਾਈਮੈਂਟ ਆਫਿਸ ਦੇ ਵਿੱਚ ਉਹ ਜਿਹੜੀਆਂ ਰਜਿਸਟਰਡ ਨੇ ਜਿਹੜੇ ਅਨਇੰਪਲਾਈਮੈਂਟ ਨੇ ਉਹਨਾਂ ਨੂੰ ਅਸੀਂ ਇਕਦਮ ਲਾ ਸਕਦੇ ਹਾਂ ਜਾਂ ਇਕਦਮ ਅਸੀਂ ਉਹਨਾਂ ਨੂੰ ਕੰਮ ਤੇ ਭੇਜ ਸਕਦੇ ਹਾਂ। ਸੋ ਇਹ ਜਦੋਂ ਰਾਜਨੀਤਿਕ ਰੰਗਤ ਇਹਨਾਂ ਨੇ ਦੇ ਦਿੱਤੀ ਇਹ ਬਹੁਤ ਵੱਡਾ ਨੁਕਸਾਨ ਕਰ ਰਹੇ ਇਸੇ ਕਰਕੇ ਡੈਥ ਰੇਟ ਜਿਹੜਾ ਵੱਧ ਰਿਹਾ। ਹੁਣ ਨੰਗਲ ਦੇ ਵਿੱਚ ਦੋ ਪਲਾਂਟ ਸੀਗੇ ਇਹਨਾਂ ਕੋਲ ਆਕਸੀਜਨ ਦੇ ਉਹ ਇਹਨਾਂ ਤੋਂ ਸ਼ੁਰੂ ਨਹੀਂ ਹੋ ਸਕੇ ਜਦਕਿ ਪ੍ਰਾਈਵੇਟ ਤੌਰ ਦੇ ਉੱਤੇ ਮੈਂ ਜਿੱਦਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਮੁਕਤਸਰ ਦੇ ਵਿੱਚ ਡਾਕਟਰ ਅਜੇ ਛੇਤੀਆ ਨੇ ਆਪਣੇ ਲੈਵਲ ਤੇ ਖੜਾ ਕਰ ਦਿੱਤਾ ਆਪਣੇ ਲੈਵਲ ਤੇ ਉਹਨੂੰ ਚਲਾ ਕੇ ਦੇ ਦਿੱਤਾ ਤੇ ਹੁਣ ਇਹਨਾਂ ਨੇ ਉਹਨੂੰ ਫੌਜ ਨੂੰ ਦੇਤਾ ਉਹਨਾਂ ਨੂੰ ਆਖਿਆ ਕਿ ਇਹ ਫੌਜ ਚਲਾਏਗੀ ਉਹਦੇ ਵਿੱਚ ਵੀ ਦੋ ਤਿੰਨ ਦਿਨ ਜਿਹੜੀ ਹੈਗੀ ਹੈ ਉਹ ਲੱਗ ਜਾਣਗੇ। ਲੁਧਿਆਣੇ ਜ਼ਿਲ੍ਹੇ ਦੇ ਡੀਸੀ ਨੇ ਇੱਕ ਬੜਾ ਅੱਛਾ ਕੰਮ ਕੀਤਾ ਵਰਿੰਦਰ ਸ਼ਰਮਾ ਨੇ ਉਹਨਾਂ ਨੇ ਆਖਿਆ ਕਿ ਜਿੰਨੇ ਵੀ ਬੋਟਲਿੰਗ ਪਲਾਂਟ ਤੋਂ ਆਕਸੀਜਨ ਸਿਲੰਡਰ ਖਾਲੀ ਕਿਸੇ ਇੰਡਸਟਰੀ ਨੂੰ ਗਏ ਨੇ ਉਹ ਸਾਰੇ ਵਾਪਸ ਕਰੋ ਵਾਪਸ ਕਰਵਾਏ ਇਮੀਡੀਏਟ ਉਹਨਾਂ ਨੇ ਲਿਸਟ ਮੰਗਾਈ ਤੇ ਵਾਪਸ ਭਰ ਕੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਿੱਤੇ ਔਰ ਬਹੁਤ ਸਾਰੀਆਂ ਜਾਨਾਂ ਬਚਾਉਣ ਦੇ ਲਈ ਇਸ ਤਰ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਬਹੁਤ ਅੱਛਾ ਕੰਮ ਵੀ ਕੀਤਾ। ਔਰ ਹੁਣ ਜਿਹੜਾ ਪਲਾਂਟ ਹੈ ਆਕਸੀਜਨ ਦਾ ਜਿਹੜਾ ਹੁਣ ਦਿਨ ਰਾਤ ਜਿਹੜਾ ਕੰਮ ਚੱਲ ਰਿਹਾ ਜਿਹਦੇ ਵਿੱਚ ਇੰਜੀਨੀਅਰ ਨੇ ਇਲੈਕਟ੍ਰੀਕਲ ਨੇ ਮਕੈਨੀਕਲ ਨੇ ਉਹ ਟੈਕਨੋਕ੍ਰੇਟ ਨੇ ਇਹ ਜਦੋਂ ਇਹਨੂੰ ਚਲਾ ਦੇਣਗੇ ਤੇ ਰਾਜਪੁਰਾ ਤੇ ਗੋਬਿੰਦਗੜ੍ਹ ਦੇ ਵਿੱਚ ਜਿਹੜੀਆਂ ਇੰਡਸਟਰੀ ਹੈ ਉਹਨਾਂ ਨੂੰ ਵੀ ਸ਼ੁਰੂ ਕਰਨ ਦੇ ਲਈ ਇਹ ਇੱਕ ਨਵੇਂ ਤਰ੍ਹਾਂ ਦਾ ਦੋ ਚਾਰ ਦਿਨਾਂ ਦੇ ਵਿੱਚ ਜਦੋਂ ਨਿੱਜੀ ਹਸਪਤਾਲ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੈੱਡ ਫੁੱਲ ਹੋ ਚੁੱਕੇ ਹੈ ਮਿਲਟਰੀ ਹਸਪਤਾਲ ਦੇ ਵਿੱਚ ਵੀ ਜਿਹੜੇ ਸਾਬਕਾ ਫੌਜੀ ਜਾ ਰਹੇ ਨੇ ਆਉਂਦੇ ਦੋ ਤਿੰਨ ਦਿਨ ਦੇ ਵਿੱਚ ਆਕਸੀਜਨ ਪਲਾਂਟ ਜਦੋਂ ਸ਼ੁਰੂ ਹੋਏਗਾ ਤੇ ਇਹ ਦਿੱਕਤ ਥੋੜੀ ਘਟੇਗੀ। ਦਿੱਲੀ ਦੇ ਵਿੱਚ ਤੁਸੀਂ ਦੇਖ ਲਓ 700 ਮੀਟਰਿਕ ਟਨ ਸਿਰਫ ਇੱਕ ਦਿਨ ਆਕਸੀਜਨ ਮਿਲੀ ਹੈ ਉਹਦੇ ਲਈ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਲੇਕਿਨ ਹੁਣ ਤਾਂ ਆਕਸੀਜਨ ਵੱਧ ਰਹੀ ਹੈ ਤਾਂ ਹੈਡੀ ਵੀ 700 ਨਾਲ ਸਰ ਜਾਏਗਾ ਜਿਵੇਂ ਮਰੀਜ਼ ਵੱਧ ਰਹੇ ਨੇ ਟੈਸਟਿੰਗ ਵੱਧ ਰਹੀ ਹੈ ਡੈਥ ਰੇਟ ਵੱਧ ਰਿਹਾ ਹੈ ਉਦੋਂ ਇਸ ਤਰ੍ਹਾਂ ਦੇ ਜਿਹੜਾ ਮੈਡੀਕਲ ਸਟਾਫ ਤੇ ਵੀ ਬੋਝ ਪੈ ਰਿਹਾ ਹੈ ਔਰ ਇੱਕ ਜਿਹੜੇ ਕੋਵਿਡ ਕੇਅਰ ਸੈਂਟਰ ਹੈ ਜਿੱਦਾਂ ਹੁਣ ਬੁਰਾੜੀ ਦੇ ਵਿੱਚ ਨਿਰੰਕਾਰੀ ਮਿਸ਼ਨ ਨੇ ਬਣਾਇਆ ਛਤਰਪੁਰ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਨੇ ਬਣਾਇਆ ਇਸੇ ਤਰ੍ਹਾਂ ਹੀ ਅਸ਼ੋਕ ਨਗਰ ਤਿਲਕ ਨਗਰ ਦੇ ਵਿੱਚ ਇਧਰ ਜੰਗਪੁਰਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਛੋਟੇ ਛੋਟੇ ਕੋਵਿਡ ਕੇਅਰ ਸੈਂਟਰ ਜਿਹੜੇ 13-13 14-14 ਬੈੱਡ ਦੇ ਬਣਾਏ ਨੇ ਇਸੇ ਤਰ੍ਹਾਂ ਇੰਦਰਾਪੁਰਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਕਸੀਜਨ ਦੀ ਸ਼ੁਰੂਆਤ ਕੀਤੀ ਸੇਵਾ ਇੰਦਰਾਪੁਰਮ ਗੁਰਦੁਆਰਾ ਸਾਹਿਬ ਦੇ ਵਿੱਚ ਗਾਜ਼ੀਆਬਾਦ ਦੇ ਵਿੱਚ ਸੋ ਕੁਝ ਨਾ ਕੁਝ ਚੰਗੀਆਂ ਖ਼ਬਰਾਂ ਵੀ ਸਾਡੇ ਕੋਲ ਨੇ ਲੇਕਿਨ ਸਰਕਾਰ ਨੂੰ ਜੋ ਕਰਨਾ ਚਾਹੀਦਾ ਸੀ ਜਾਂ ਤਾਂ ਸਰਕਾਰ ਇਹ ਕਹਿੰਦੀ ਹੈ ਕਿ ਮੇਰੇ ਕੋਲ ਕਰਜ਼ਾ ਬਹੁਤ ਹੈ ਮੇਰੇ ਸਿਰ ਹੁਣ ਸਰਕਾਰ ਨੇ ਇਹ ਕਹਿ ਦਿੱਤਾ ਕਿ ਪਿੰਡਾਂ ਦੇ ਸਰਪੰਚ 20-30 ਹਜ਼ਾਰ ਰੁਪਇਆ ਅਖਤਿਆਰੀ ਸਰਕਾਰੀ ਕੋਟੇ ਦੇ ਵਿੱਚੋਂ ਲਾ ਦੇਣ ਹੁਣ ਉਹ ਕਢਾਉਣ ਦੇ ਲਈ ਸਿਸਟਮ ਕੀ ਹੈਗਾ ਪਹਿਲਾਂ ਤਾਂ ਪੰਚਾਇਤ ਸੈਕਟਰੀ ਵਿੱਚ ਰਲੇਗਾ ਫਿਰ ਵੀਡੀਓ ਰਲੇਗਾ ਫਿਰ ਉਹ ਮਤਾ ਪਾਏਗਾ ਉਦੋਂ ਬਾਅਦ ਉਹ 20-30 ਹਜ਼ਾਰ ਦੇ ਵਿੱਚੋਂ ਉਹਨਾਂ ਨੇ ਆਪਣੇ ਕਮਿਸ਼ਨ ਵੀ ਰੱਖਣੇ ਜਿਹੜਾ ਪਹਿਲਾਂ ਚੱਲਦਾ ਰਿਹਾ ਕਿ ਜਦੋਂ ਵੀ ਕੋਈ ਸਰਕਾਰੀ ਫੰਡ ਦੇ ਵਿੱਚੋਂ 1% ਅਕਾਊਂਟੈਂਟ ਦਾ 2% ਜਿਹੜਾ ਇਹਨੂੰ ਰਿਕਮੈਂਡ ਕਰਦਾ 3% ਅਫਸਰ ਦਾ ਅੱਜ ਪੰਜਾਬ ਦੇ ਵਿੱਚ 3.25 ਲੱਖ ਕਰੋੜ ਰੁਪਇਆ ਕਰਜ਼ਾ ਹੁਣ ਇੱਕ ਖਬਰ ਵਧਾ ਰਹੀ ਹੈ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਕਿ ਸਰਕਾਰ ਨੇ 205 ਕਰੋੜ ਰੁਪਇਆ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੈ ਉਹ ਕਲੀਅਰ ਨਹੀਂ ਹੋ ਸਕਿਆ ਕਿ ਉਹ ਪ੍ਰੈਸ ਨੋਟ ਮੇਰੇ ਕੋਲ ਕੁਝ ਆਗੂਆਂ ਦੇ ਆਏ ਨੇ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਕੇਂਦਰ ਸਰਕਾਰ ਦੇ ਚਹੇਤੇ ਨੇ ਉਹ ਇਕਦਮ ਇਸ ਤਰ੍ਹਾਂ ਦਾ ਮਾਹੌਲ ਵੀ ਸਿਰਜਣ ਦੀ ਕੋਸ਼ਿਸ਼ ਕਰਦੇ ਇਹਨਾਂ ਚ ਵੋਟਾਂ ਵੀ ਭਾਲਦੇ ਨੇ ਕਿ ਦੇਖੋ ਜੀ ਸਾਡੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੰਨੇ ਪੈਸੇ ਦੇ ਦਿੱਤੇ ਹੁਣ ਅਸੀਂ ਐਂ ਕਰ ਦਿਆਂਗੇ। ਅੱਜ ਤਾਂ ਲੋਕਾਂ ਕੋਲ ਪੈਸੇ ਹੈਗੇ ਨੇ ਉਹ ਕਹਿੰਦੇ ਸਾਡੀ ਜਾਨ ਬਚਦੀ ਮੈਨੂੰ ਫੋਨ ਆ ਰਹੇ ਸੀਗੇ ਕਿ ਆਕਸੀਜਨ ਦਾ ਸਿਲੰਡਰ ਜੇ ਕਿਤੋਂ ਮਿਲ ਜਾਵੇ ਕਿਤੋਂ ਫਲੋ ਮੀਟਰ ਮਿਲ ਜਾਵੇ ਜਾਂ ਆਕਸੀਜਨ ਦਾ ਸਿਲੰਡਰ ਕਿਤੋਂ ਭਰਵਾ ਹੀ ਦਿਓ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਲੋਕਾਂ ਕੋਲ ਕਈ ਲੋਕਾਂ ਕੋਲ ਪੈਸੇ ਨੇ ਉਹਨਾਂ ਦੀ ਉਹਨਾਂ ਉਹ ਆਪਣਿਆਂ ਦੀ ਜਾਨ ਬਚਾਉਣ ਦੇ ਲਈ ਮੁਕਾਬਲੇ ਨੇ ਕਈ ਲੋਕਾਂ ਕੋਲ ਪੈਸੇ ਨੇ ਉਹ ਕਹਿੰਦੇ ਕਿ ਜਾਨ ਨੂੰ ਛੱਡੋ ਸਾਡੇ ਬੱਚੇ ਨਾ ਭੁੱਖੇ ਸੌਣ ਸਾਨੂੰ ਰੋਟੀ ਦਾ ਪ੍ਰਬੰਧ ਕਰ ਦਿਓ। ਸੋ ਬੜੀ ਅਜੀਬ ਕਿਸਮ ਦੀ ਇੱਕ ਸੁਵਿਧਾ ਹੈ। ਕਈ ਵਾਰੀ ਤਾਂ ਮੈਂ ਬਹੁਤ ਇਹ ਗੱਲ ਸੋਚਦਾ ਕਿ ਜਿਹੜੇ ਤੁਸੀਂ ਇੰਨੀ ਹੱਡ ਭੰਨਵੀ ਮਿਹਨਤ ਕਰਕੇ ਕੈਨੇਡਾ ਅਮੈਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸੈਟਲ ਹੋ ਗਏ ਮੈਂ ਸਮਝਦਾ ਕਿ ਬਹੁਤ ਚੰਗੇ ਕਰਮ ਕੀਤੇ ਤੁਸੀਂ। ਜਦੋਂ ਇੱਥੇ ਕਿਸੇ ਦਾ ਫੋਨ ਆ ਜਾਂਦਾ ਬੜਾ ਆਪਣੇ ਆਪ ਨੂੰ ਨਾ ਇੱਕ ਤਰ੍ਹਾਂ ਦਾ ਹੈਲਪਲੈਸ ਮਹਿਸੂਸ ਕਰਦੇ ਆ ਕਿ ਅੱਜ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਗੱਲਾਂ ਦੇਖੀਆਂ ਨੇ, ਸੁਣੀਆਂ ਨੇ, ਕੀਤੀਆਂ ਵੀ ਨੇ, ਪਰ ਜਦੋਂ ਕਈ ਵਾਰੀ ਤੁਹਾਨੂੰ ਬੰਦਾ ਕਵੇ ਕਿ ਸਾਨੂੰ ਜੀ ਇੱਕ ਆਕਸੀਮੀਟਰ ਨਹੀਂ ਮਿਲ ਰਿਹਾ ਜਿਹਦੇ ਨਾਲ ਅਸੀਂ ਸੈਚੂਰੇਸ਼ਨ ਚੈੱਕ ਕਰਨੀ ਹੈ, ਤਾਂ ਉਹ ਆਕਸੀਮੀਟਰ ਬਾਜ਼ਾਰ ਦੇ ਵਿੱਚ 500-550 ਰੁਪਏ ਦਾ ਸੀਗਾ, ਅੱਜ ਉਹ 3000 ਰੁਪਏ ਚ ਵੀ ਨਹੀਂ ਮਿਲ ਰਿਹਾ। ਕੱਲ ਕੋਈ ਦਿੱਲੀ ਸਿੰਘ ਪ੍ਰਬੰਧਕ ਕਮੇਟੀ ਨੇ ਜਿਹੜਾ ਕੋਵਿਡ ਕੋਰੋਨਾ ਕੇਅਰ ਸੈਂਟਰ ਬਣਾਇਆ, ਇੱਕ ਪਰਿਵਾਰ 400 ਆਕਸੀਮੀਟਰ ਦੇ ਕੇ ਗਿਆ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿੰਨੇ ਦਾ ਖਰੀਦਿਆ, ਤੇ ਉਹਨਾਂ ਨੇ ਸਪੀਕਰ ਫੋਨ ਤੇ ਗੱਲ ਕਰਕੇ ਪੁੱਛਿਆ ਵੀ ਕਿੰਨੇ, ਮੈਨੂੰ ਕਹਿੰਦਾ ਕਿੰਨੇ ਚਾਹੀਦੇ, ਮੈਂ ਕਿਹਾ ਜੀ ਘੱਟੋ ਘੱਟ 100 ਪੀਸ ਚਾਹੀਦਾ, ਤੁਸੀਂ ਉਹਨੂੰ ਪੁੱਛ ਕੇ ਦਿਓ ਮੈਨੂੰ, ਕਿਉਂਕਿ ਬਹੁਤ ਸਾਰੇ ਲੋੜਵੰਦ ਨੇ। ਤਾਂ ਉਹ ਅੱਗੋਂ ਬੰਦਾ ਕਹਿੰਦਾ ਜੀ 100 ਪੀਸ ਤਾਂ ਮੈਨੂੰ ਸੋਚਣਾ ਪੈਣਾ, ਮੈਨੂੰ ਦੇਖਣਾ ਪੈਣਾ ਵੀ ਮਿਲ ਜਾਏਗਾ ਕਿ ਨਹੀਂ ਮਿਲੇਗਾ। ਮੈਂ ਕਿਹਾ ਜੀ ਤੁਸੀਂ ਪੈਸੇ ਐਡਵਾਂਸ ਜਮ੍ਹਾਂ ਕਰਾ ਲਓ, ਤੁਸੀਂ ਮੈਨੂੰ ਅਰੇਂਜ ਕਰ ਦਿਓ, ਕਿਉਂਕਿ ਮੈਨੂੰ ਪੰਜਾਬ ਦੇ ਵਿੱਚ ਚਾਹੀਦੇ ਨੇ, ਕਿਉਂਕਿ ਪੰਜਾਬ ਚ ਮਿਲ ਹੀ ਗਏ ਜੇ ਮਿਲ ਰਹੇ ਆ ਤੇ 5 ਗੁਣਾ ਰੇਟ ਵੱਧ ਮਿਲ ਰਹੇ ਨੇ। ਮੇਰਾ ਇਰਾਦਾ ਸੀਗਾ ਵੀ ਇਥੋਂ ਪਰਚੇਜ ਕਰਕੇ ਡੀਸੀ ਸਾਹਿਬ ਨੂੰ ਕਵਾਂ ਜਾਂ ਕਿਸੇ ਅਫਸਰ ਨੂੰ ਕਵਾਂ ਕਿ ਤੁਸੀਂ ਇਹ ਰੱਖੋ, ਜਿਹੜੇ ਲੋਕ ਲੋੜਵੰਦ ਆ ਉਹਨਾਂ ਨੂੰ ਦਿਓ, ਕਿਉਂਕਿ ਪਿਛਲੇ ਸਾਲ ਜਿਹੜੀ ਕਿੱਟ ਦਿੱਤੀ ਸੀ ਬਹੁਤ ਸਾਰੇ ਲੋਕਾਂ ਨੇ ਉਹ ਆਕਸੀਮੀਟਰ ਮੋੜੇ ਨੀ, ਉਹਨਾਂ ਦੇ ਕੰਮ ਵੀ ਨੀ। ਹੁਣ ਪ੍ਰਸ਼ਾਸਨ ਉਹਨਾਂ ਨੂੰ ਬੇਨਤੀ ਤਾਂ ਕਰ ਰਿਹਾ ਕਿ ਤੁਸੀਂ ਇਹਨਾਂ ਨੂੰ ਵਾਪਸ ਕਰ ਦਿਓ, ਪਰ ਹਲੇ ਤੁਹਾਨੂੰ ਪਤਾ ਹੀ ਹੈ ਸਰਕਾਰੀ ਚੀਜ਼ ਮਿਲੇ ਕੋਈ ਕੌਣ ਵਾਪਸ ਕਰਦਾ ਜਾਂ ਉਹਦੀ ਕੇਅਰ ਨੀ ਉਨਾ ਕਰਦਾ। ਔਰ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ, ਮੈਨੂੰ ਆਪਣੇ ਆਪ ਨੂੰ ਹੁੰਦਾ ਕਿ ਤੁਸੀਂ, ਮੈਂ ਉੱਥੇ ਗੱਲ ਆਉਣਾ ਕਿ ਤੁਸੀਂ ਚੰਗੇ ਤੁਸੀਂ ਕਰਮ ਕੀਤੇ ਜਿਹੜੇ ਤੁਸੀਂ ਇਸ ਦੇਸ਼ ਤੋਂ ਚਲੇ ਗਏ, ਖਾੜੀ ਮੁਲਕਾਂ ਦੇ ਵਿੱਚ ਵੀ ਸਾਡੇ ਦੇਸ਼ ਨਾਲੋਂ ਚੰਗੀ ਪੋਜੀਸ਼ਨ ਹੋਏਗੀ। ਅੱਜ ਹਾਲਾਤ ਇਹ ਨੇ, ਅੰਤਿਮ ਸੰਸਕਾਰ ਕਰਨ ਦੇ ਲਈ ਮੈਂ ਪਿਛਲੇ ਹਫ਼ਤੇ ਜਦੋਂ ਇੱਥੇ ਦਿੱਲੀ ਸੀ, ਸੀਮਾਪੁਰੀ ਜਿਹੜਾ ਇਲਾਕਾ ਹੈਗਾ ਜਿੱਥੇ ਅੰਤਿਮ ਸੰਸਕਾਰ ਕੀਤੇ ਜਾ ਰਹੇ ਨੇ, ਉੱਥੇ ਮੈਨੂੰ ਇੱਕ ਬੜੀ ਅਜੀਬੋ ਗਰੀਬ ਗੱਲ ਦੇਖਣ ਨੂੰ ਮਿਲੀ। ਕੋਰੋਨਾ ਨੇ ਇੱਕ ਤਾਂ ਅੰਤਿਮ ਸੰਸਕਾਰ ਕਰਨ ਸਮੇਂ ਅਸੀਂ ਕਹਿੰਦੇ ਹਾਂ ਕਿ ਮੋਢਾ ਦੇ ਦਈਏ ਜਾਂਦੀ ਵਾਰ ਦਾ, ਨਾ ਤਾਂ ਅਸੀਂ ਮੋਢਾ ਦੇ ਸਕਦੇ ਹਾਂ, ਨਾ ਅਸੀਂ ਉਹਨੂੰ ਉਹਦਾ ਅਖੀਰਲਾ ਨਿਭਾਉਣ ਕਰ ਸਕਦੇ ਹਾਂ। ਜਿੱਦਾਂ ਕਹਿੰਦੇ ਕਿ ਜਦੋਂ ਬੱਚਾ ਜੰਮਦਾ ਤੇ ਪਹਿਲਾ ਨਿਭਾਉਣ ਹੁੰਦਾ, ਵਿਆਹ ਵਾਲਾ ਦੂਜਾ ਹੁੰਦਾ, ਤੇ ਜਦੋਂ ਚਲਾ ਜਾਂਦਾ ਅਸੀਂ ਉਹਦਾ ਸੰਸਕਾਰ ਕਰਨ ਤੋਂ ਪਹਿਲਾਂ ਉਹਦਾ ਨਿਭਾਉਣ ਕਰਦੇ, ਤੀਜਾ ਨਹਾਉਣ ਹੁੰਦਾ। ਸੋ ਇਹ ਤੀਜਾ ਉਹਨਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਦੇ ਲਈ ਵੀ ਅਸੀਂ ਉਹ ਵਿਧੀ ਵਿਧਾਨ ਨਹੀਂ ਵਰਤ ਰਹੇ। ਇਹ ਤਿੰਨ ਚੀਜ਼ਾਂ ਕੋਰੋਨਾ ਨੇ ਬਿਲਕੁਲ ਖਤਮ ਕਰ ਦਿੱਤੀਆਂ। ਸੀਮਾਪੁਰੀ ਸ਼ਮਸ਼ਾਨ ਘਾਟ ਦੇ ਵਿੱਚ ਬੰਦੇ ਦੋ ਲੜ ਰਹੇ ਕਿ ਸੰਸਕਾਰ ਅਸੀਂ ਪਹਿਲਾਂ ਕਰਨਾ, ਦੂਜਾ ਕਹਿੰਦਾ ਅਸੀਂ ਪਹਿਲਾਂ ਕਰਨਾ। ਤਾਂ ਕਿਸੇ ਨੇ ਕਿਹਾ ਕਿ ਇਹ ਲੜ ਕਿਉਂ ਰਹੇ ਹੈ, ਇਹਨਾਂ ਨੂੰ ਥੋੜਾ ਜਿਹਾ ਸੰਜਮ ਸਬਰ ਰੱਖਣਾ ਚਾਹੀਦਾ। ਤਾਂ ਪ੍ਰਬੰਧਕ ਕਹਿੰਦੇ ਜੀ ਜਿਹੜਾ ਬੰਦਾ ਲੜ ਰਿਹਾ ਉਹ ਸੱਚਾ ਲੜ ਰਿਹਾ। ਕਹਿੰਦੇ ਕਿਉਂ? ਕਹਿੰਦੇ ਜੀ ਤੀਜਾ ਸੰਸਕਾਰ ਕਰਨ ਆਇਆ ਤੇ ਦੋ ਜਿਹੜੀਆਂ ਮ੍ਰਿਤਕ ਦੇਹਾਂ ਇਹਦੇ ਪਰਿਵਾਰ ਦੀਆਂ ਇਹਦੇ ਘਰ ਪਈਆਂ, ਉਹਦਾ ਵੀ ਸੰਸਕਾਰ ਕਰਨਾ ਤੇ ਉਧਰੋਂ ਸ਼ਾਮ ਹੋਣ ਵਾਲੀ ਹੈ ਤੇ ਹਿੰਦੂ ਧਰਮ ਦੇ ਵਿੱਚ ਸ਼ਾਮ ਨੂੰ ਸੰਸਕਾਰ ਨਹੀਂ ਕਰਦੇ। ਸੋ ਆਹ ਹਾਲਾਤ ਨੇ ਕਲੀਅਰ। ਜੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਇੱਕ 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 ਸੀਨ ਤੁਸੀਂ ਦੇਖੋ ਤੁਹਾਡੇ ਮਾਇੰਡ ਦੇ ਵਿੱਚ ਪਿਕਚਰ ਬਣੇਗੀ ਕਿ ਉਸ ਬੰਦੇ ਦੀ ਇਹ ਗੱਲਾਂ ਮੈਂ ਆਪਣੇ ਅੱਖਾਂ ਨਾਲ
ਬਿਲਕੁਲ ਬਿਲਕੁਲ ਬੜੇ ਦਿਲ ਕੰਬਾਊ ਹਾਲਾਤ ਨੇ।
ਔਰ ਜਦੋਂ ਤੁਸੀਂ ਗੱਲ ਕਰਦੇ ਹੋ
ਜੀ ਬੇਟਾ ਸਾਹਿਬ, ਜਿਵੇਂ ਤੁਸੀਂ ਕਾਲਾ ਬਜ਼ਾਰੀ ਦੀ ਗੱਲ ਕੀਤੀ ਹੈ, ਆਕਸੀਜਨ ਸਿਲੰਡਰਾਂ ਦੀ ਕਾਲਾ ਬਜ਼ਾਰੀ ਹੋ ਰਹੀ ਹੈ, ਮੈਨੂੰ ਲੱਗਦਾ ਕਿ ਮਨੁੱਖਤਾ ਦਾ ਇਸ ਹੱਦ ਤੱਕ ਘਾਣ ਜਿਹੜਾ ਸੀ ਉਹ ਅਸੀਂ ਦੇਖਣਾ ਸੀਗਾ। ਇਹ ਬਹੁਤ ਹੀ ਜ਼ਿਆਦਾ ਦੁਖਦਾਈ ਹੈ ਕਿਉਂਕਿ ਇਸ ਸਮੇਂ ਸਿਹਤ ਕਰਮੀ ਜਿਹੜੇ ਲੋਕ ਹੈ ਉਹ ਵੀ ਪੱਥਰ ਬਣ ਗਏ ਆ, ਹਨਾ। ਉਹਨਾਂ ਦੇ ਲਈ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉਹ ਕੋਈ ਮਾਇਨੇ ਹੀ ਨਹੀਂ ਰੱਖਦੀਆਂ, ਔਰ ਮਨੁੱਖੀ ਕਦਰਾਂ ਕੀਮਤਾਂ ਦਾ ਇਸ ਹੱਦ ਤੱਕ ਜਿਹੜਾ ਘਾਣ ਹੈ ਉਹ ਹੋ ਰਿਹਾ ਇਸ ਵੇਲੇ। ਜੀ ਬੇਟਾ ਸਾਹਿਬ
ਦੇਖੋ, ਨਹੀਂ ਚੰਗੇ ਲੋਕ ਵੀ ਹੈਗੇ ਨੇ। ਮੈਂ ਜਦੋਂ ਕੱਲ ਕੋਵਿਡ ਕੇਅਰ ਸੈਂਟਰ ਦੇ ਵਿੱਚ ਅੰਦਰ ਐਂਟਰ ਹੋਇਆ ਤਾਂ ਇੱਕ ਡਾਕਟਰ ਬੜਾ ਉੱਚੀ ਉੱਚੀ ਬੋਲ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਪਤਾ ਨੀ ਲੱਗਦਾ ਤੁਸੀਂ ਪੀਪੀ ਕਿੱਟ ਨੀ ਪਾਈ, ਇੱਥੇ ਵਾਇਰਸ ਕਿੰਨਾ ਖਤਰਨਾਕ ਹੈ। ਹਾਲਾਂਕਿ ਉਦੋਂ ਕੋਈ ਪੇਸ਼ੈਂਟ ਤਾਂ ਉੱਥੇ ਅੰਦਰ ਨਹੀਂ ਸੀਗਾ, ਪਰ ਮੈਨੂੰ ਵੀ ਉਹਦੀ ਡਾਂਟ ਮੈਨੂੰ ਚੰਗੀ ਲੱਗੀ ਕਿ ਮੈਂ ਕਿਹਾ ਵੀ ਹਾਂ ਠੀਕ ਹੈ ਜੀ ਗੱਲ। ਕੋਈ ਕੁਝ ਲੋਕ ਐਸੇ ਵੀ ਨੇ ਜਿਹੜੇ ਸਾਨੂੰ ਰੋਕਦੇ ਨੇ ਕਿ ਤੁਸੀਂ ਆਹ ਨਾ ਕਰੋ, ਤੁਸੀਂ ਇੱਥੇ ਨਾ ਜਾਓ, ਤੁਸੀਂ ਮਾਸਕ ਪਹਿਨੋ, ਤੁਸੀਂ ਸੋਸ਼ਲ ਡਿਸਟੈਂਸ ਰੱਖੋ। ਔਰ ਕਈ ਲੋਕ ਐਸੇ ਵੀ ਨੇ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜੇ ਅੱਜ ਇਸ ਤਰ੍ਹਾਂ ਦੀ ਸਿਆਸਤ ਵੀ ਕਰ ਰਹੇ ਨੇ ਤੇ ਔਰ ਇਸ ਤਰ੍ਹਾਂ ਦਾ ਪੈਸਾ ਕਮਾਉਣ ਦੀ ਵੀ ਸੋਚ ਰਹੇ ਨੇ। ਔਰ ਮੈਨੂੰ ਪਰਸੋਂ ਮੈਂ ਜਦੋਂ ਮੁਕਤਸਰ ਤੋਂ ਆਉਣਾ ਸੀਗਾ ਤੇ ਮੈਨੂੰ ਇੱਕ ਦੋ ਬੰਦਿਆਂ ਦੇ ਟੈਲੀਫੋਨ ਆਏ ਕਿ ਸਾਨੂੰ ਜੀ ਆਕਸੀਜਨ ਸਿਲੰਡਰ ਨਹੀਂ ਮਿਲ ਰਿਹਾ ਤਾਂ ਮੈਂ ਲੁਧਿਆਣੇ ਪਤਾ ਕੀਤਾ ਤੇ ਲੁਧਿਆਣੇ ਉਹ ਸਿਲੰਡਰ ਹੈ ਜਿਹੜਾ ਉਹ ਮਤਲਬ 12-13 ਹਜ਼ਾਰ ਰੁਪਏ ਦਾ ਸਿਲੰਡਰ ਉਹ ਉਹਨਾਂ ਨੇ ਕਿਹਾ ਕਿ ਅਸੀਂ ਇੰਨੇ ਪੈਸੇ ਦਾ ਦੇਵਾਂਗੇ ਮੈਂ ਕਿਹਾ ਜੀ ਦੇ ਦਿਓ ਕੋਈ ਗੱਲ ਨੀ ਬੰਦਿਆਂ ਨੂੰ ਚਾਹੀਦਾ ਜਦੋਂ ਇੱਕ ਸਿਲੰਡਰ ਮਿਲ ਗਿਆ ਤੇ ਉਹ ਬੰਦਾ ਕਹਿੰਦਾ ਜੀ ਇੱਕ ਹੋਰ ਮੰਗਾ ਦੋ ਮੈਂ ਕਿਹਾ ਕਿਉਂ ਕਹਿੰਦਾ ਜੀ ਕਿਤੇ ਹੋਰ ਨਾ ਲੋੜ ਪੈ ਜੇ ਮੈਂ ਕਿਹਾ ਜੀ ਇਸੇ ਕਰਕੇ ਕਾਲਾ ਬਜ਼ਾਰੀ ਹੋਈ ਹੈ ਤੁਸੀਂ ਸਟੋਰ ਕਰ ਰਹੇ ਹੋ ਵੱਡੇ ਲੋਕ ਸਟੋਰ ਕਰ ਰਹੇ ਨੇ ਔਰ ਉਹਦੇ ਕਰਕੇ ਰੇਟ ਵੀ ਵੱਧ ਰਹੇ ਨੇ ਔਰ ਲੋਕਾਂ ਨੂੰ ਲੱਗਦਾ ਕਿ ਡਿਮਾਂਡ ਜ਼ਿਆਦਾ ਹੋ ਗਈ ਮੈਂ ਦਿੱਲੀ ਆਇਆ ਤਾਂ ਦਿੱਲੀ ਇੱਥੇ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਘਰ ਸਿਲੰਡਰ ਪਏ ਸੀ ਤਿੰਨ ਤੇ ਮੈਂ ਉਹਨਾਂ ਦੇ ਬੇਟੇ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਸਿਲੰਡਰ ਕਿੱਥੋਂ ਮੰਗਾਏ ਆ ਉਹ ਕਹਿੰਦੇ ਜੀ ਅਸੀਂ ਇਹ ਸ਼ਾਇਦ ਅਹਿਮਦਾਬਾਦ ਤੋਂ ਮੰਗਾਏ ਆ ਮੈਂ ਕਿਹਾ ਜੀ ਕਿੰਨੇ ਦਾ ਕਹਿੰਦਾ ਜੀ 11,000 ਰੁਪਏ ਦਾ ਤੇ ਨਾਲ ਹੀ ਮੈਨੂੰ ਉਹਨਾਂ ਨੇ ਦੱਸਿਆ ਵੀ ਦਿੱਲੀ ਸਰਕਾਰ ਨੇ ਇਹੀ ਸਿਲੰਡਰ 12,000 ਰੁਪਏ ਚ ਭੇਜਿਆ ਹੁਣ ਤੁਸੀਂ ਦੇਖੋ ਵੀ ਇਹ ਹਾਲਾਤ ਨੇ ਜੇ ਆਮ ਲੋਕ ਖਰੀਦ ਰਹੇ ਨੇ ਚੀਜ਼ ਉਹ ਸਸਤੀ ਹੈ ਸਰਕਾਰ ਖਰੀਦ ਰਹੀ ਹੈ ਤਾਂ ਉਹ ਮਹਿੰਗੀ ਹੈ ਇੱਕ ਤਾਂ ਇਹ ਹੈਗਾ ਦੂਜਾ ਇਹ ਹੈਗਾ ਕਿ ਜਦੋਂ ਸੋਸ਼ਲ ਡਿਸਟੈਂਸ ਦੀ ਗੱਲ ਅਸੀਂ ਕਹੀ ਸੀ ਜਦੋਂ ਹੁਣ ਸਰਕਾਰ ਇਸ ਗੱਲ ਤੋਂ ਬੜਾ ਭੱਜ ਰਹੀ ਹੈ ਉਹ ਕਹਿੰਦੇ ਕਿ ਅਸੀਂ ਵੈਕਸੀਨ ਕਹੀ ਸੀ ਤੁਸੀਂ ਵੈਕਸੀਨ ਨਹੀਂ ਲਵਾਈ ਅਸੀਂ ਕਿਹਾ ਸੀ ਮਾਸਕ ਪਹਿਨੋ ਤੁਸੀਂ ਮਾਸਕ ਨਹੀਂ ਲਾਇਆ ਅਸੀਂ ਕਿਹਾ ਸੀ ਸੋਸ਼ਲ ਡਿਸਟੈਂਸ ਰੱਖੋ ਤੁਸੀਂ ਨਹੀਂ ਰੱਖਿਆ ਇਸ ਕਰਕੇ ਹੁਣ ਕੇਸ ਜਿਹੜੇ ਵੱਧ ਰਹੇ ਨੇ ਇਹ ਚੇਨ ਜਿਹੜੀ ਟੁੱਟਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਇਹਦਾ ਮਤਲਬ ਹੈ ਕਿ ਅਸੀਂ ਕੁਝ ਨਾ ਕੁਝ ਥਾਵਾਂ ਤੇ ਅਸੀਂ ਲਾਪਰਵਾਹੀ ਕੀਤੀ ਹੈ ਹੁਣ ਜਦੋਂ ਮੈਂ ਤੁਹਾਡੇ ਆਸਟ੍ਰੇਲੀਆ ਦੇ ਦੇਖਦਾ ਕਿ 25 ਤਰੀਕ ਨੂੰ ਕੋਈ ਫੰਕਸ਼ਨ ਹੋ ਰਿਹਾ ਹੈ ਇੱਥੇ ਹੋ ਰਿਹਾ ਤਾਂ ਉਦੋਂ ਅਸੀਂ ਸੋਚਦੇ ਹਾਂ ਕਿ ਸਾਡੇ ਤਾਂ ਦੋ ਦੋ ਸਾਲ ਪਿੱਛੇ ਡਿੱਗ ਪਏ ਅੱਜ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਸਰਕਾਰ ਆਪਦੀ ਕੁਰਸੀ ਬਚਾਉਣ ਦੇ ਲਈ ਸਰਕਾਰ ਨਵੀਆਂ ਸਰਕਾਰਾਂ ਬਣਾਉਣ ਦੇ ਲਈ ਲੱਗੀ ਰਹੀ ਹਾਲਾਤ ਇੱਥੋਂ ਵੱਧ ਤੋਂ ਬਦਤਰ ਹੋ ਗਏ ਆਮ ਲੋਕ ਜਿਹੜੇ ਨੇ ਉਹ ਇਹ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਹੈ ਹੁਣ ਤੁਸੀਂ ਇੱਥੋਂ ਨਿਕਲ ਗਏ ਤੁਸੀਂ ਚਲੇ ਗਏ ਇੱਥੋਂ ਮੈਂ ਸਮਝਦਾ ਕਿ ਅਸੀਂ ਇਸ ਨਰਕ ਦੇ ਵਿੱਚ ਸ਼ਾਇਦ ਮੈਨੂੰ ਨੀ ਲੱਗਦਾ ਕਿ ਅਸੀਂ ਇੱਥੋਂ ਨਿਕਲ ਸਕਾਂਗੇ ਅਸੀਂ ਸਿਆਸੀ ਤੌਰ ਦੇ ਉੱਤੇ ਆਪਣੇ ਆਪ ਨੂੰ ਇੰਨਾ ਕੁ ਰੰਗ ਲਿਆ ਉਹਦਾ ਨੁਕਸਾਨ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹਦਾ ਨੁਕਸਾਨ ਜਿਹੜਾ ਉਹ ਸਾਨੂੰ ਭੁਗਤਣਾ ਪੈਣਾ
ਬਿਲਕੁਲ ਸੋ ਬੇਟਾ ਸਾਹਿਬ ਬਹੁਤ ਅਫਸੋਸ ਹੁੰਦਾ ਦੁੱਖ ਹੁੰਦਾ ਇਹ ਸਾਰੇ ਹਾਲਾਤ ਜਾਣ ਕੇ ਔਰ ਅਸੀਂ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ ਸੋ ਬੇਵਸ ਹਾਂ ਅਸੀਂ ਪਰ ਜੋ ਸਿਸਟਮ ਹੈ ਜੋ ਪ੍ਰਣਾਲੀ ਹੈ ਦੇਸ਼ ਦੀ ਉਸ ਦੇ ਵਿੱਚ ਸੁਧਾਰ ਜਿਹੜਾ ਬਹੁਤ ਜ਼ਰੂਰੀ ਹੈ ਲੋੜੀਂਦਾ ਹੈ ਪਰ ਕਦੋਂ ਉਹ ਸੰਭਵ ਹੋ ਸਕਣਾ ਇਹ ਤਾਂ ਸਮੇਂ ਤੇ ਹੈ ਸੋ ਬੇਟਾ ਸਾਹਿਬ ਸਾਡੇ ਨਾਲ ਅੱਜ ਦੀਆਂ ਖਬਰਾਂ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਪਰ ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ ਕਿਉਂਕਿ ਸਮਾਂ ਜਿਹੜਾ ਉਹ ਅੱਜ ਉੱਪਰ ਹੋ ਚੁੱਕਿਆ ਤੇ ਜੇ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦਾ ਜਿਹੜਾ ਫੈਡਰਲ ਬਜਟ ਆ ਉਹ ਵੀ ਅੱਜ ਅਨਾਊਂਸ ਹੋਣਾ ਸੋ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਅੱਜ ਬਜਟ ਜਿਹੜਾ ਆ ਉਹ ਜ਼ਰੂਰ ਪੇਸ਼ ਕਰੂਗੀ ਔਰ ਦੱਸਿਆ ਜਾ ਰਿਹਾ ਜਾਂ ਅਨੁਮਾਨ ਜਿਹੜਾ ਆ ਉਹ ਲਗਾਇਆ ਜਾ ਰਿਹਾ ਕਿ ਇਹ ਬਜਟ ਜਿਹੜਾ ਆ ਉਹ ਰੁਜ਼ਗਾਰ ਚ ਵਾਧਾ ਤੇ ਏਜ ਕੇਅਰ ਤੇ ਔਰਤਾਂ ਦੀ ਸਿਹਤ ਦੀਆਂ ਸਹੂਲਤਾਂ ਦੇ ਉੱਤੇ ਵਧੇਰੇ ਕੇਂਦਰਿਤ ਹੋਏਗਾ ਤੇ ਇਸ ਤੋਂ ਇਲਾਵਾ ਚਾਈਲਡ ਕੇਅਰ ਪੈਕੇਜਿਸ ਜਿਹੜੇ ਆ ਉਹ ਵੀ ਸਰਕਾਰ ਵੱਲੋਂ ਮਿੱਥੇ ਗਏ ਆ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਆ ਉਹਨਾਂ ਨੂੰ ਲਿਆਉਣ ਦੀ ਗੱਲ ਇਹਦੇ ਵਿੱਚ ਕੀਤੀ ਗਈ ਹੈ ਔਰ ਇਸ ਨੂੰ ਪੈਂਡੇਮਿਕ ਬਜਟ ਜਿਹੜਾ ਆ ਉਹ ਐਲਾਨਿਆ ਜਾਵੇਗਾ ਸੋ ਅੱਜ ਇਹ ਜਿਹੜਾ ਬਜਟ ਹੈ ਜੀ ਉਹ ਪੇਸ਼ ਕੀਤਾ ਜਾਣਾ ਹੈ ਤੇ ਉਧਰ ਇੰਟਰਨੈਸ਼ਨਲ ਟ੍ਰੈਵਲ ਜਿਹੜਾ ਆ ਉਹ ਅਜੇ 2022 ਤੱਕ ਉਡੀਕ ਕੀਤੀ ਜਾਣੀ ਹੈ ਕਿਉਂਕਿ ਟ੍ਰੈਵਲ ਬੈਨ ਜਿਹੜਾ ਆਸਟ੍ਰੇਲੀਆ ਦੇ ਵਿੱਚ ਅਜੇ ਲੱਗਿਆ ਹੋਇਆ ਜਿਉਂਦਾ ਤਿਉਂ ਜਦਕਿ ਭਾਰਤ ਦੇ ਵਿੱਚ ਫਸੇ ਹੋਏ ਜਿਹੜੇ ਆਸਟ੍ਰੇਲੀਅਨ ਲੋਕ ਆ ਉਹਨਾਂ ਦੇ ਲਈ 15 ਮਈ ਤੱਕ ਅਜੇ ਵੀ ਉਡੀਕ ਕਰਨੀ ਹੈ ਉਹਨਾਂ ਨੇ ਔਰ ਉਸ ਤੋਂ ਬਾਅਦ ਬਦਲਵੇਂ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਕੀਤੇ ਜਾਣੇ ਆ ਜੀ ਬਿੱਟਾ ਸਾਹਿਬ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ
ਹਾਂਜੀ ਇੱਕ ਤਾਂ ਇਹ ਹੈ ਕਿ ਜਿਹੜੀ ਇੰਜੈਕਸ਼ਨ ਦੀ ਡਿਮਾਂਡ ਜ਼ਿਆਦਾ ਹੈ ਇੰਜੈਕਸ਼ਨ ਘੱਟ ਹੈ ਇਸ ਜੰਗ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਹੈ ਨੋਇਡਾ ਗਾਜ਼ੀਆਬਾਦ ਦੇ ਵਿੱਚ ਬਹੁਤ ਸਾਰੇ ਲੋਕ ਬਿਨਾਂ ਰਜਿਸਟ੍ਰੇਸ਼ਨ ਕਰਕੇ ਉੱਥੇ ਕੋਵਿਡ ਕੇਅਰ ਸੈਂਟਰ ਦੇ ਵਿੱਚ ਪਹੁੰਚ ਗਏ ਉੱਥੇ ਪੁਲਿਸ ਬੁਲਾਉਣੀ ਪਈ ਔਰ ਦੂਜੀ ਲਹਿਰ ਦਾ ਜਿਹੜਾ ਨੁਕਸਾਨ ਦਾ ਖਦਸ਼ਾ ਹੈ ਇਹ ਹਾਲੇ ਕੇਂਦਰ ਹਿਸਾਬ ਕਿਤਾਬ ਲਾ ਰਿਹਾ ਜਮ੍ਹਾਂ ਘਟਾਓ ਕਰ ਰਿਹਾ ਕਿ ਰਾਹਤ ਰਾਸ਼ੀ ਕੀ ਦੇਣੀ ਹੈ ਕਿਉਂਕਿ ਆਰਥਿਕ ਮੋਰਚੇ ਦੇ ਉੱਤੇ ਜਿਹੜੀ ਚਿੰਤਾ ਵੱਧ ਚੁੱਕੀ ਹੈ ਤੇ ਇਹਦੇ ਨਾਲ ਹੀ ਹੁਣ ਰਾਮਲੀ ਦਾ ਗਰਾਊਂਡ ਦੇ ਵਿੱਚ 10 ਦਿਨਾਂ ਦੇ ਅੰਦਰ 500 ICU ਬੈਡ ਜਿਹੜਾ ਈਸਟ ਦਿੱਲੀ ਦੇ ਵਿੱਚ ਬਣ ਕੇ ਤਿਆਰ ਹੋਣਾ ਔਰ ਮੈਂ ਕੱਲ ਮਨਜਿੰਦਰ ਸਿੰਘ ਸਰਸਾ ਦੇ ਮੂੰਹ ਤੇ ਵੀ ਦੇਖ ਰਿਹਾ ਸੀਗਾ ਉਹ ਰੌਣਕ ਨਹੀਂ ਸੀ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਬੜੇ ਬੇਸਲੈਸ ਮਤਲਬ ਅਸੀਂ ਬੜੇ ਹੈਲਪਲੈਸ ਹੈ ਔਰ ਜਦੋਂ ਕਿਸੇ ਦਾ ਫੋਨ ਆਉਂਦਾ ਪਹਿਲੀ ਵਾਰੀ ਹੋਇਆ ਜ਼ਿੰਦਗੀ ਦੇ ਵਿੱਚ ਵੀ ਉਹਨੂੰ ਕਹੀਦਾ ਵੀ ਕੁਛ ਨੀ ਸਾਡੇ ਪੱਲੇ, ਅਸੀਂ ਤਾਂ ਅਰਦਾਸ ਤੇ ਦੁਆ ਤੇ ਇੱਕ ਬੇਨਤੀ ਕਰ ਸਕਦੇ ਹਾਂ ਪਰਮਾਤਮਾ ਦੇ ਅੱਗੇ। ਹੁਣ ਜਦੋਂ ਹਾਈ ਕੋਰਟ ਇਹ ਕਹਿੰਦੀ ਹੈ ਕਿ ਸਾਡੇ ਹੁਕਮ ਦਾ ਇੰਤਜ਼ਾਰ ਕਰੋ, ਜਮਾਖੋਰੀ ਰੋਕੋ, ਰੋਕਣੀ ਕਿਹਨੇ? ਲੋਕਾਂ ਨੇ ਰੋਕਣੀ ਹੈ। ਲੋਕ ਕੌਣ ਹੈ? ਲੋਕ ਅਸੀਂ ਲੋਕ ਕਰਪਟ ਹੈ। ਅਸੀਂ ਆਪਣੇ ਆਪ ਨੂੰ ਇਹ ਸਮਝਦੇ ਹਾਂ ਕਿ ਅੱਜ ਅਸੀਂ ਪੈਸੇ ਭਰ ਲਈਏ, ਅੱਜ ਅਸੀਂ ਆਪਣੀ ਕਮਾਈ ਕਰ ਲਈਏ। ਸੋ ਰਾਜਨੀਤਿਕ ਲੋਕ ਹੈ ਉਹ, ਕੋਈ ਕਹਿੰਦਾ ਜੀ ਸਾਡਾ ਕਾਂਗਰਸ ਦਾ ਪ੍ਰਧਾਨ ਨੀ ਹਲੇ ਬਣਨਾ, ਕੋਈ ਕਹਿੰਦਾ ਸਾਡੀ ਮੁੱਖ ਮੰਤਰੀ ਜੀ ਕੁਛ ਕਿਹੜਾ ਚਲੀ ਜਾਵੇ, ਕੋਈ ਕਹਿੰਦਾ ਜੀ ਅਸੀਂ ਫਲਾਨੇ ਸੂਬੇ ਦੇ ਵਿੱਚ ਮਮਤਾ ਬੈਨਰਜੀ ਨੂੰ ਹਰਾ ਕੇ ਹੁਣ ਨਵੇਂ ਸਿਰੇ ਜੰਗ ਜਿੱਤਣੀ ਹੈ। ਇਹ ਸਾਰੇ ਸਿਆਸੀ ਲੋਕ ਤਾਂ ਆਪੋ ਆਪਣੀਆਂ ਜਿਹੜੀਆਂ ਰੋਟੀਆਂ ਸੇਕਣ ਦੇ ਲੱਗੇ ਨੇ, ਪਰ ਸਮਾਜ ਸੇਵੀ ਜਥੇਬੰਦੀਆਂ ਔਰ ਇਸ ਤਰ੍ਹਾਂ ਦੇ ਜਿਹੜੇ ਗੁਰੂ ਘਰ ਨੇ ਜਾਂ ਜਿਹੜੇ ਹੋਰ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਆਪਣੇ ਲੈਵਲ ਤੇ ਲੱਗੀਆਂ ਹੋਈਆਂ, ਕੁਝ ਨਾ ਕੁਝ ਚੰਗਾ ਵੀ ਹੋ ਰਿਹਾ ਪਰ ਹਾਲਾਤ ਕੋਈ ਪੱਕੇ ਸਾਜ਼ਗਾਰ ਨਹੀਂ।
ਬਿਲਕੁਲ। ਸੋ ਮੋਰਚਿਆਂ ਦੇ ਉੱਤੇ ਦੁਬਾਰਾ ਡਟਣ ਦੇ ਲਈ ਪੰਜਾਬ ਦੇ ਲੋਕਾਂ ਨੇ ਅਹਿਦ ਕੀਤਾ ਹੈ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅੱਜ ਦੀਆਂ ਖਬਰਾਂ ਅਸੀਂ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਨਹੀਂ ਹੁਣ ਕਰ ਪਾਵਾਂਗੇ, ਪਰ ਉਮੀਦ ਕਰਦੇ ਹਾਂ ਦੋਸਤੋ ਕਿ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਤੁਸੀਂ ਜਿੰਨੀ ਕੁ ਜਾਣਕਾਰੀ ਅਸੀਂ ਸਾਂਝੀ ਕਰਦੇ ਹਾਂ ਉਸ ਜਾਣਕਾਰੀ ਦੇ ਨਾਲ ਤੁਸੀਂ ਜ਼ਰੂਰ ਜੁੜਦੇ ਹੋਵੋਗੇ। ਨਰਿੰਦਰ ਠੌਰ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ। ਸਤਿ ਸ੍ਰੀ ਅਕਾਲ ਬਿੱਟਾ ਭਾਜੀ ਨੂੰ ਕਹਿੰਦੇ ਤੇ ਜਨਮ ਦਿਨ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਮੈਨੂੰ ਲੱਗਦਾ ਬਿੱਟਾ ਭਾਜੀ ਦੀ ਦਿੱਲੀ ਤੋਂ MLA ਦੀ ਸੀਟ ਪੱਕੀ ਹੈ ਤੇ ਸਾਨੂੰ ਭੁੱਲ ਨਾ ਜਾਇਓ ਭਾਜੀ ਕਹਿੰਦੇ।
ਦੇਖੋ ਰਾਜਨੀਤੀ ਦਾ ਮੇਰਾ ਕਦੇ ਵੀ ਸ਼ੌਕ ਨੀ ਰਿਹਾ, ਮੇਰਾ ਤਾਂ ਇੱਕ ਇਹ ਹੈ ਕਿ ਜਿਹੜੀ ਗੱਲ ਹੈ ਸੱਚਾਈ ਨਾਲ ਪੇਸ਼ ਕਰਨੀ ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਅਰਦਾਸ ਕਰੋ ਕਿ ਅਸੀਂ ਸਭ ਤੰਦਰੁਸਤ ਰਹੀਏ ਇਸ ਕੋਰੋਨਾ ਦੇ ਕਹਿਰ ਤੋਂ ਬਚ ਸਕੀਏ।
ਜੀ ਸੋ ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ ਦੀ ਇਸ ਸਾਂਝ ਦੇ ਲਈ।
ਜੀ ਸ਼ੁਕਰੀਆ
ਜੀ। ਸੋ ਦੋਸਤੋ ਇਹ ਸੀ ਖਬਰਾਂ ਦਾ ਸਿਲਸਿਲਾ ਔਰ ਖਬਰਾਂ ਦੇ ਸਿਲਸਿਲੇ ਵਿੱਚ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਸਨ ਅੱਜ ਜਸਵਿੰਦਰ ਬਿੱਟਾ ਹੋਰੀ ਹਮੇਸ਼ਾ ਦੀ ਤਰ੍ਹਾਂ, ਔਰ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਉੱਤੇ ਵੀ ਉਨ੍ਹਾਂ ਨੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਤੇ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਕਾਫੀ ਜ਼ਿਆਦਾ ਉੱਪਰ ਹੋ ਚੁੱਕਿਆ ਤੇ ਮੈਨੂੰ ਵੀ ਜਾਣਾ ਪੈਣਾ। ਅੱਜ ਦੀ ਬੁਝਾਰਤਾਂ ਜਿਹੜੀ ਆ ਉਹ ਰਹਿ ਹੀ ਗਈ ਹੈ, ਨਾਲ ਹੀ ਨਾਲ ਜਿਹੜੀ ਪੋਜ਼ਿਟਿਵਿਟੀ ਤੇ ਅਸੀਂ ਗੱਲ ਕਰਨੀ ਸੀ ਉਹ ਆਪਾਂ ਅਗਲੇ ਹਫ਼ਤੇ ਜ਼ਰੂਰ ਕਰਾਂਗੇ, ਔਰ ਬੁਝਾਰਤ ਤੇ ਪੋਜ਼ਿਟਿਵਿਟੀ ਤੇ ਗੱਲਾਂ ਜਿਹੜੀਆਂ ਉਹ ਅਗਲੇ ਹਫ਼ਤੇ ਲਈ ਉਡੀਕ ਰੱਖੋ। ਪਰ ਕੱਲ ਲਹਿਰਾਂ ਪ੍ਰੋਗਰਾਮ ਤੁਹਾਡੇ ਲਈ ਦੁਬਾਰਾ ਲੈ ਕੇ ਆਉਣਗੇ ਸੁਖਪ੍ਰੀਤ ਐਡੀਲੇਟ ਤੋਂ। ਅੱਜ ਦੇ ਲਈ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ, ਪਰ ਜਾਣ ਤੋਂ ਪਹਿਲਾਂ ਕੁਲਦੀਪ ਕੌਰ ਹੋਰਾਂ ਦਾ ਸੁਨੇਹਾ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਕਹਿੰਦੇ ਦੀਦੀ ਬਸ ਜ਼ਿੰਦਗੀ ਦੀ ਦੌੜ ਦੇ ਵਿੱਚ ਹੀ ਹੁਣ ਰੁੱਝੇ ਰਹੀਦਾ। ਬਿਲਕੁਲ ਜੀ, ਜ਼ਿੰਦਗੀ ਦੇ ਜਿਹੜੇ ਪੜਾਅ ਆ ਉਹ ਕੁਛ ਇਹ ਹੁੰਦੇ ਆ ਕਿ ਉਹਨਾਂ ਪੜਾਵਾਂ ਤੇ ਚੱਲਦਿਆਂ ਸਾਨੂੰ ਕਈ ਵਾਰ ਜਿਹੜੇ ਉਤਰਾਅ ਚੜਾਅ ਆ ਉਹ ਵੀ ਮਹਿਸੂਸ ਹੁੰਦੇ ਆ। ਸੋ ਉਹਨਾਂ ਨੂੰ ਮਹਿਸੂਸ ਕਰਦੇ ਰਹਿਣਾ ਔਰ ਉਹਨਾਂ ਉਤਰਾਵਾਂ ਚੜਾਵਾਂ ਦੇ ਚੱਲਦਿਆਂ ਆਪਣੇ ਆਪ ਨੂੰ ਸਕਾਰਾਤਮਕ ਰੱਖਣਾ ਜਿਹੜਾ ਉਹ ਬੇਹੱਦ ਅਹਿਮ ਹੁੰਦਾ। ਸੋ ਸਕਾਰਾਤਮਕ ਰਹੋ, ਖੁਸ਼ ਰਹੋ, ਚੜ੍ਹਦੀ ਕਲਾ ਚ ਰਹੋ। ਅਸੀਂ ਇਹੀ ਆਸ ਕਰਦੇ ਹਾਂ ਤੁਹਾਡੇ ਤੋਂ ਤੇ ਇਹੀ ਦੁਆ ਕਰਦੇ ਹਾਂ ਤੁਹਾਡੇ ਲਈ ਪਰਮਾਤਮਾ ਦੇ ਅੱਗੇ। ਚਲੋ ਜੀ ਫਿਰ ਦਿਓ ਇਜਾਜ਼ਤ ਮੈਨੂੰ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਰਨਾ ਹੋਤਾ ਇਸ਼ਕ ਮਜ਼ਾਰੀ ਯਾਰ ਕਬੀ ਨਾ ਹੋਤਾ ਦੀ ਦੇਖਤੇ ਰਹਿ ਗਏ ਪੰਡਿਤ ਕਾਜ਼ੀ ਇਸ਼ਕ ਕਿਲੇ ਗਏ ਆਸ਼ਿਕ ਬਾਜ਼ੀ।